ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪ੍ਰਤੀ ਤਰਿਆ ਰੇ, ਕੋਟ ਪ੍ਰਤੀ ਤਰਿਆ ਰੇ, ਕੋਟ ਪ੍ਰਤੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾਮ ਫਰਿਆਰੇ, ਸੇ ਫਿਰ ਗਰਭਾਸ ਨਾਮ ਫਰਿਆਰੇ। ਹਮ ਮੇਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਤੋ ਹਮ ਐਸੇ ਤੂੰ ਮਾਦੋ ਹਮ ਐਸੇ ਤੂੰ ਐਸਾ। ਹਮ ਪਾਪੀ ਤੁਮ ਪਾਪ ਖੰਡਣ, ਨੀਕੋ ਠਾਕੁਰ ਦੇਸਾ, ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ, ਨਿਰਗੁਣਿਆਰੇ ਗੁਣ ਨਹੀਂ ਕੋਈ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇ ਹੋ ਮਿਹਰਬਾਨਾ, ਤੁਮ ਦਾਨ ਦੇ ਹੋ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਨ ਹੈ, ਤੁਮ ਕਰੋ ਭਲਾ ਹਮ ਭਲੋ ਨਾ ਜਾਨ ਹੈ। ਤੂੰ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਦਾਤੇ, ਤੁਮ ਸੁਖਦਾਈ ਪੁਰਖ ਪਿਤਾ। ਤੁਮ ਰੱਖੋ ਆਪਣੇ ਬਾਲਾ, ਤੁਮ ਰੱਖੋ ਆਪਣੇ ਬਾਲਾ। ਤਨ ਸਤਿਗੁਰ ਕਲਗੀਆਂ ਵਾਲੇ, ਤਨ ਸਤਿਗੁਰ ਕਲਗੀਆਂ ਵਾਲੇ। ਤੁਮ ਰੱਖੋ ਆਪਣੇ ਬਾਲਾ, ਤੁਮ ਰੱਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ,
ਜੀ ਜੰਤ ਸਭ ਜਾਚੈ।
ਕਹੁ ਨਾਨਕ ਹਮ ਹੈ ਹਵਾਲਾ, ਰਾਖ ਸੰਤਨ ਕੈ ਪਾਛੈ,
ਰਾਖ ਸੰਤਨ ਕੈ ਪਾਛੈ।
ਕਹੁ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਇੱਥੇ ਬੇਨਤੀ ਕਰੀਏ, سارے رل کے ہم ملے ہم ملے ہم ملے ہم
ملے ہم ملے
ہم ملے ہم ملے ہم ملے ہم ملے
ہم ملے ہم ملے ہم ملے ہم ملے
ایتھے میل کون آئے ایتھے من دی صفائی لئی آئے سارے اتنے بینتی کری سارے کٹھے ہو کے بینتی کری ساڈے من اتنے گرمت دا گربانی دا اثر ہو جائے ستگران دے بچنا دا اثر ہو جائے ستگران دے پیار وچ ساڈا من رنگیا جائے ਕਦੋਂ ਜਦੋਂ ਮਨ ਦੀ ਮੈਲ ਲਵੇਗੀ ਤਾਂ ਹੀ ਰੰਗ ਚੜੇਗਾ ਮੈਲੇ ਕੱਪੜੇ ਤੇ ਰੰਗ ਨਹੀਂ ਚੜਦਾ ਮੈਲ ਕੱਢਣੀ ਪੈਣੀ ਹੈ ਪਹਿਲਾਂ ਹਮ ਮੈਲੇ ਹਮ ਹਮ ਮੈਲੇ ਹਮ ਸਾਰੇ ਬੋਲੋ ਸਾਰੀ ਸੰਗਤ ਲੈਣ ਆਇਆ ਆਪਾਂ ਇੱਥੇ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਦੇਖਾ ਗੁਰੂ तप तप खपे बहुत बेकार। जै तनु पानी विसर जाए जो पक्का रोगी विल लाए। बहुता बोलन चखण होए बिनु बोले जाने सब सोए।
जुड़ जाइए
जिन कन कीते अखी नाक जिन जहबा दिती बोले जिन मन रखे आगनी पाए जेता मोह प्रीत स्वाद सबा गालख सागादा दाग दोष मोहे चलिया कर गए बैसण नाही जाए। कर्म मिले ਵਾਹਿਗੁਰੂ ਨਾਰਾਇਣਾ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਮੋਹ ਪਰਮ ਪੈ ਭੁੱਲੇ ਮਾਇਆ ਮੋਹ ਪਰਮ ਪੈ ਭੁੱਲੇ
ਮਾਇਆ ਮੋਹ ਪਰਮ ਪੈ ਭੁੱਲੇ ਮਾਇਆ ਮੋਹ ਪਰਮ ਪੈ ਭੁੱਲੇ
ਸੁਤਦਾਰਾ ਸਿਉ ਪ੍ਰੀਤ ਲਗਾਈ ਸੁਤਦਾਰਾ ਸਿਉ ਪ੍ਰੀਤ ਲਗਾਈ
ਸੁਤਦਾਰਾ ਸਿਉ ਪ੍ਰੀਤ ਲਗਾਈ ਸੁਤਦਾਰਾ ਸਿਉ ਪ੍ਰੀਤ ਲਗਾਈ
ਵਾਹਿਗੁਰੂ 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 ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੁ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੁ ਪਾਈ ਪੀ ਬਹੁ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੁ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੁ ਪਾਈ ਜਿਸ ਸਿਮਰਤ ਸੁਖ ਪਾਈ ਜਿਸ ਸਿਮਰਤ ਵਾਹਿਗੁਰੂ 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 ਵਾ ਜਪੋ ਜੀ ਜਪੋ ਜਿਸ ਸਿਮਰਤ ਸੁਖ ਪਾਈ ਸਭ ਤਿੱਖਾ ਬੁਝਾਈ ਜਿਸ ਸਿਮਰਤ ਸੁਖ ਪਾਈ ਸਭ ਤਿੱਖਾ ਬੁਝਾਈ ਤਿੱਖਾ ਬੁਝਾਈ ਜਿਸ ਸਿਮਰਤ ਸੁਖ ਪਾਈ ਸਭ ਤਿੱਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ ਭੁੱਖ ਰਹੇ ਨਾ ਕਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਅਮਰਾ ਪਦ ਪਾਈ ਸਗਲ ਮਨੋਰਥ ਅਮਰਾ ਪਦ ਪਾਈ ਅਮਰਾ ਪਦ ਪਾਈ ਤੁਦ ਜੇਵਡ ਤੂੰ ਹੈ ਪਾਰ ਬ੍ਰਹਮ ਤੁਦ ਜੇਵਡ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਤੁਦ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਨਾਨਕ ਸ਼ਰਣਾਈ ਤੁਦ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਨਾਨਕ ਸ਼ਰਣਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਮਨ ਰੰਗ ਦਿਓ ਜੀ ਮਹਿਰਾ ਦਾ ਮੀਵਰ ਸਾਕੇ ਪਾਪੀ ਮਨ ਰੰਗ ਦਿਓ ਜੀ ਮਹਿਰਾ ਦਾ ਮੀਵਰ ਸਾਕੇ ਪਾਪੀ ਮਨ ਰੰਗ ਦਿਓ ਜੀ ਮਹਿਰਾ ਦਾ ਮੀਵਰ ਸਾਕੇ ਪਾਪੀ ਮਨ ਰੰਗ ਦਿਓ ਜੀ ਮਹਿਰਾ ਦਾ ਮੀਵਰ ਸਾਕੇ ਪਾਪੀ ਮਨ ਰੰਗ ਬਈ ਪਾਪੀ ਮਨ ਰੰਗ ਦਿਓ ਜੀ ਮਹਿਰਾ ਦਾ ਮੀਵਰ ਸਾਕੇ ਆਪੀ ਮਨ ਰੰਗ ਦਿਓ ਜੀ ਮੇਰਾ ਮੀਂਹ ਵਰਸਾਤੇ
ਆਪੀ ਮਨ ਰੰਗ ਦਿਓ ਜੀ ਮੇਰਾ ਮੀਂਹ ਵਰਸਾਤੇ ਆਪੀ ਮਨ ਰੰਗ ਦਿਓ ਜੀ ਮੇਰਾ ਮੀਂਹ ਵਰਸਾਤੇ
ਸਾਰੇ ਬੇਨਤੀ ਕਰੋ
ਮੇਰਾ ਦਿਆ ਸਾਈਆ ਮਿਹਰ ਕਰੀ
ਮੇਰਾ ਦਿਆ ਸਾਈਆ ਮਿਹਰ ਕਰੀ ਮੇਰਾ ਦਿਆ ਸਾਈਆ ਮਿਹਰ ਕਰੀ
ਸਾਰੇ ਪੜੋ ਸਾਰੇ
ਅਸੀਂ ਤੇਰੀ ਮਿਹਰ ਨਾਲ ਤਰਨਾ ਤੇਰੀ ਮਿਹਰ ਨਾਲ ਤਰਨਾ ਮੇਰਾ ਦਿਆ ਸਾਈਆ ਮੇਰਾ ਦਿਆ ਸਾਈਆ ਮਿਹਰ ਕਰੀ
ਅਸੀਂ ਤੇਰੀ ਮਿਹਰ ਨਾਲ ਤਰਨਾ
ਅਸੀਂ ਤੇਰੀ ਮਿਹਰ ਨਾਲ ਤਰਨਾ ਤੇਰੀ ਮਿਹਰ ਨਾਲ ਤਰਨਾ ਜੀ ਮੇਰਾ ਦਿਆ ਸਾਈਆ ਮਿਹਰ ਕਰੀ ਮੇਰਾ ਦਿਆ ਸਾਈਆ ਮਿਹਰ ਕਰੀ
ਅਸੀਂ ਤੇਰੀ ਮਿਹਰ ਨਾਲ ਤਰਨਾ
ਸਾਗਰ ਨੀਰ ਭਰਿਆ ਤੇ ਔਗਣ ਹਵਾ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰ ਜੀਅੜ ਆਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ ਜੋ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਗਰੀਬ ਨਵਾਜ ਜੀ ਨੇ ਸਾਨੂੰ ਆਪਣੇ ਚਰਨਾਂ ਵਿੱਚ ਬਿਠਾਇਆ ਹੈ ਮੈਂ ਜੋ ਬੇਨਤੀ ਸ਼ੁਰੂ ਵਿੱਚ ਕੀਤੀ ਹੈ ਬਹੁਤ ਵੱਡੀ ਗਿਣਤੀ 'ਚ ਤੁਸੀਂ ਇੱਥੇ ਬੈਠੇ ਹੋ ਬੀਬੀਆਂ ਵਾਲੇ ਪਾਸੇ ਪੰਡਾਲ ਕਾਫੀ ਖਾਲੀ ਹੈ ਜਿਹੜੇ ਵੀਰ ਬਾਹਰ ਆਵਾਜ਼ ਸੁਣਦੇ ਨੇ ਜਾਂ ਖੜ੍ਹੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਬੀਬੀਆਂ ਵਾਲੇ ਪਾਸੇ ਕੁਝ ਜਗ੍ਹਾ ਛੱਡ ਦਿਓ 10-15 ਫੁੱਟ ਉਸ ਤੋਂ ਪਿੱਛੇ ਜਗ੍ਹਾ ਜਿਹੜੀ ਖਾਲੀ ਉਹਦੇ ਵਿੱਚ ਸਿੰਘ ਬਹਿ ਜਾਣ ਤਾਂ ਜੋ ਸਾਰੀ ਸੰਗਤ ਆਰਾਮ ਨਾਲ ਟਿਕ ਕੇ ਰਸਤਾ ਜਿਹੜਾ ਬਣਿਆ ਰਸਤੇ ਦੇ ਵਿੱਚ ਵੀ ਸੰਗਤ ਸੱਜ ਸਕਦੀ ਹੈ ਬੈਠ ਸਕਦੀ ਹੈ ਪਰ ਔਲੇ ਤੋਂ ਸੰਕੋਚ ਰੱਖਣਾ ਹੈ ਆਲੇ ਦੁਆਲੇ ਭਾਵੇਂ ਸਪੀਕਰ ਲੱਗੇ ਹੋਏ ਨੇ ਆਵਾਜ਼ ਵੀ ਆਉਂਦੀ ਹੈ ਪੰਡਾਲ ਵਿੱਚ ਪਰ ਥੋੜ੍ਹਾ ਯਤਨ ਕਰੀਏ ਕਿ ਮਨ ਬਿਰਤੀਆਂ ਇਕਾਗਰ ਕੀਤੀਆਂ ਜਾਣ ਕਿੱਡੇ ਕਿੱਡੇ ਲੰਮੇਰੇ ਸਫ਼ਰ ਕਰਕੇ ਆਪਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਾਂ ਕੁਛ ਇਲਾਕੇ ਦੀ ਸੰਗਤ ਹੈ ਦੇਸ਼ਾਂ ਵਿਦੇਸ਼ਾਂ ਵਿੱਚੋਂ ਕਈ ਸੱਜਣ ਇੱਦਾਂ ਦੇ ਵੀ ਹੈ ਨੇ ਕਿ ਜਿਹੜੇ ਸਪੈਸ਼ਲ ਸਭਾ 'ਤੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਆਉਂਦੇ ਨੇ ਅਮਰੀਕਾ ਕਨੇਡਾ ਤੋਂ ਆਉਂਦੇ ਨੇ ਇੰਗਲੈਂਡ ਤੋਂ ਆਉਂਦੇ ਨੇ ਆਸਟ੍ਰੇਲੀਆ ਤੋਂ ਆਉਂਦੇ ਨੇ ਬਾਹਰਲਿਆਂ ਦੇਸ਼ਾਂ ਤੋਂ ਫਤਿਹਗੜ੍ਹ ਸਾਹਿਬ ਨਮਸਕਾਰ ਕਰਨ ਆਉਂਦੇ ਔਰ ਪਿਛਲੇ ਦਿਨੀ ਜੋ ਸਾਹਿਬਜ਼ਾਦਿਆਂ ਦੀ ਮੂਵੀ ਬਣ ਕੇ ਆਈ ਫਿਲਮ ਬਣ ਕੇ ਆਈ ਉਹਦਾ ਇੰਨਾ ਅਸਰ ਹੋਇਆ ਹੈ ਕਿ ਬਹੁਤ ਬੱਚੇ ਇੱਦਾਂ ਦੇ ਨੇ ਜਿਹੜੇ ਹੁਣ ਕਹਿ ਰਹੇ ਨੇ ਮਾਂ ਪਿਓ ਨੂੰ ਵੀ ਸਾਨੂੰ ਫਤਿਹਗੜ੍ਹ ਸਾਹਿਬ ਸਰਹੰਦ ਵਿਖਾ ਕੇ ਲਿਆ ਅਸੀਂ ਉਸ ਜਗ੍ਹਾ ਦੇ ਉਸ ਧਰਤੀ ਦੇ ਦਰਸ਼ਨ ਕਰਨੇ ਜਿੱਥੇ ਇਹ ਸਾਕਾ ਹੋਇਆ। ਸੋ ਇਸ ਕਰਕੇ ਆਪਾਂ ਬੜੀ ਦੂਰੋਂ ਦੂਰੋਂ ਪਿਆਰ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਉਂਦੇ ਹਾਂ, ਔਰ ਆਹੀ ਸਾਡਾ ਲਾਹ ਹੈ। ਮਾਫ਼ ਕਰਨਾ ਨਹੀਂ ਤੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ, ਕਈ ਸਿਰਫ ਮੇਲਾ ਵੇਖਣਗੇ, ਕਈ ਜੋੜ ਮੇਲਾ, ਮੇਲੇ ਦੇ ਜ਼ਰੀਏ ਜੁੜ ਜਾਣਾ ਕਈਆਂ ਨੇ, ਕਈਆਂ ਨੇ ਮੇਲਾ ਹੀ ਵੇਖਣਾ। ਉਹਨਾਂ ਨੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਛੱਕ ਕੇ, ਪਕੌੜੇ ਖਾ ਕੇ, ਜਲੇਬੀਆਂ ਖਾ ਕੇ ਮੁੜ ਜਾਣਾ ਹੈ। ਮੈਂ ਹੁਣ ਜਦੋਂ ਆ ਰਿਹਾ ਸੀ ਨਾ ਪਟਿਆਲੇ ਤੋਂ, ਤੇ ਮੈਂ ਵੇਖਿਆ ਕਿ ਸਾਡੇ ਅੱਗੇ ਅੱਗੇ ਗੱਡੀ 'ਚ ਮੈਂ ਲੰਘਿਆ ਤੇ ਮੈਂ ਵੇਖਿਆ ਟਰਾਲੀ ਦੇ ਵਿੱਚ 10 ਕੁ ਨੌਜਵਾਨ ਤਾਸ਼ ਖੇਡ ਰਹੇ। ਟਰਾਲੀ ਵਾਲਾ ਟਰੈਕਟਰ ਚਲਾ ਰਿਹਾ ਪਰ ਟਰਾਲੀ ਦੇ ਪਿੱਛੇ ਬੈਠੇ 10 ਮੁੰਡੇ ਨੌਜਵਾਨ ਸਾਡੇ ਤਾਸ਼ ਖੇਡ ਰਹੇ। ਫਤਿਹਗੜ੍ਹ ਸਾਹਿਬ ਦੇ ਨੇੜੇ ਹੀ ਮੈਂ ਵੇਖ ਰਿਹਾ, ਰਸਤੇ 'ਚ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਆਉਂਦੇ ਹਾਂ। ਇਕਦਮ ਮਨ ਵਿੱਚ ਆਇਆ ਵੀ ਇਹ ਕੀ ਹੈ, ਇਹ ਕਿਹੜਾ ਰੰਗ ਹੈ, ਅਸੀਂ ਕੀ ਕਰ ਰਹੇ ਹਾਂ। ਤੇ ਮੈਂ ਅਸੀਂ ਅਜੇ 2 ਕਿੱਲੇ ਨਹੀਂ ਲੰਘੇ ਉਸ ਟਰਾਲੀ ਨੂੰ ਕ੍ਰੋਸ ਕੀਤਾ ਤੇ ਅੱਗੇ ਵੇਖਿਆ 15-20 ਨੌਜਵਾਨ ਨੰਗੇ ਪੈਰੀ ਹੱਥ ਵਿੱਚ ਝੰਡੇ ਫੜੇ, ਨੰਗੇ ਪੈਰੀ ਜਕਾਰੇ ਲਾਉਂਦੇ, ਉਹ ਵੀ ਫਤਿਹਗੜ੍ਹ ਸਾਹਿਬ ਆ ਰਹੇ। ਹਾਂਜੀ, ਵੇਖਣਾ ਬਈ, ਆਉਣ ਆਉਣ ਚ ਫਰਕ ਹੈ, ਆ ਦੋਵੇਂ ਹੀ ਰਹੇ ਨੇ ਪਰ ਭਾਵਨਾ ਚ ਫਰਕ ਹੈ, ਆ ਦੋਵੇਂ ਹੀ ਰਹੇ ਨੇ ਭਾਵਨਾ ਚ ਫਰਕ ਹੈ। ਝੋਲੀਆਂ ਦੋਵੇਂ ਅੱਡ ਕੇ ਲਿਆਉਣਗੇ ਪਰ ਭਰੇਗੀ ਕਿਹਦੀ, ਇਹ ਤੇ ਹੁਣ ਦਿਸਦਾ ਹੀ ਹੈ ਨਾ। ਪਿਆਰ ਕਿਹਦੇ ਅੰਦਰ, ਸ਼ਰਧਾ ਨਾਲ ਕੌਣ ਆ ਰਿਹਾ। ਇੱਕ ਉਹ ਨੇ ਜਿਹੜੇ ਨੰਗੇ ਪੈਰੀ ਹੱਥ ਵਿੱਚ ਝੰਡੇ ਫੜ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਰਹੇ, ਪਿਆਰ ਵਿੱਚ ਭਿੱਜ ਕੇ ਆ ਰਹੇ। ਇਹੋ ਜਿਹੀ ਠੰਡ ਵਿੱਚ ਨੰਗੇ ਪੈਰੀ, ਇਹ ਨਹੀਂ ਪਤਾ ਉਹ ਪਟਿਆਲੇ ਤੋਂ ਚੱਲੇ ਹੋਣਗੇ, ਨਹੀਂ ਪਤਾ ਪਾਤੜਾਂ ਦੇ ਚੱਲੇ ਹੋਏ ਹੋਣ, ਦਿੱਲੀ ਤੱਕ ਤੋਂ ਲੋਕ ਪੈਦਲ ਚੱਲ ਕੇ ਆ ਜਾਂਦੇ ਨੇ ਨੰਗੇ ਪੈਰ, ਭਾਵਨਾ ਲੈ ਕੇ, ਮਨ ਵਿੱਚ ਸ਼ਰਧਾ ਲੈ ਕੇ। ਇਸ ਕਰਕੇ ਜੇ ਆਏ ਹੀ ਆ ਤੇ ਫਿਰ ਭਾਵਨਾ ਨਾਲ ਤੇ ਆਈਏ, ਜੇ ਇਹੋ ਜਿਹੀ ਠੰਡ ਵਿੱਚ ਅਸੀਂ ਆਉਣਾ ਹੀ ਹੈ ਤੇ ਸ਼ਰਧਾ ਤੇ ਬਣਾਈਏ ਨਾ। ਹੁਣ ਇੱਕ ਬੀਬੀ ਨੇ ਪ੍ਰਸ਼ਾਦਾ ਬਣਾਉਣਾ ਹੈ, ਟਾਈਮ ਤੇ ਉਹਦਾ ਓਨਾ ਹੀ ਲੱਗਣਾ, ਸਬਜ਼ੀ ਬਣਾਉਣ ਨਹੀਂ ਲੱਗੀ ਹੈ ਪਰ ਪਿਆਰ ਨਾਲ ਬਣਾ ਲਵੇ, ਟਾਈਮ ਤੇ ਓਨਾ ਹੀ ਲੱਗਣਾ ਹੈ, ਖਾਣ ਵਾਲੇ ਨੂੰ ਸਵਾਦ ਤੇ ਆਏਗਾ ਕਿ ਬੱਧਾ ਚੱਟੀ ਭਰਨੀ ਹੈ, ਨਵੇੜਾ ਕਰਨਾ ਹੈ। ਆਏ ਵੀ ਆ ਇੰਨੀ ਠੰਡ ਵਿੱਚ, ਔਰ ਇਹੋ ਜਿਹੀਆਂ ਘੜੀਆਂ ਬਣ ਸਕਦੀਆਂ ਨੇ ਸਾਡੀ ਜ਼ਿੰਦਗੀ ਦੀਆਂ ਕਿ ਮੁੜ ਕੇ ਸਾਨੂੰ ਦੁੱਖਾਂ ਦੀਆਂ ਘੜੀਆਂ ਵੇਖਣੀਆਂ ਨਾ ਪੈਣ, ਜੇ ਕਿਤੇ ਇਹੋ ਜਿਹੀਆਂ ਘੜੀਆਂ 'ਚ ਅਸੀਂ ਟਿਕ ਕੇ ਬਹਿ ਜਾਈਏ, ਸਾਡੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ, ਇੰਨੇ ਸਟਰੋਂਗ ਹੋ ਕੇ ਇੱਥੋਂ ਜਾਈਏ, ਇੰਨਾ ਸਪਿਰਿਟ ਲੈ ਜਾਈਏ ਕਿ ਜਿਹੜਾ ਮੁੱਕੇ ਹੀ ਨਾ, ਇੰਨਾ ਜੋਸ਼ ਅਸੀਂ ਇੱਥੋਂ ਲਿਜਾ ਸਕਦੇ ਹਾਂ ਜਿਹੜਾ ਕਦੇ ਮੁੱਕੇ ਹੀ ਨਾ। ਸਾਹਿਬਜ਼ਾਦਿਆਂ ਵਿੱਚ ਜੋਸ਼ ਹੀ ਭਰਿਆ ਸੀ ਨਾ ਕਲਗੀਧਰ ਜੀ ਨੇ, ਜਿਹੜਾ ਮੁੱਕਿਆ ਹੀ ਨਹੀਂ, ਔਰ ਇਹ ਉਹਨਾਂ ਦਾ ਕਿੰਨਾ ਕੁ ਜਜ਼ਬਾ ਹੋਣਾ ਹੈ। ਮਾਫ਼ ਕਰਨਾ, ਅੱਜ ਤੱਕ ਜੋ ਇੱਥੇ ਵੀ ਦਿਸਦਾ ਸਾਨੂੰ, ਇਹ ਉਹਨਾਂ ਦਾ ਜਜ਼ਬਾ ਹੀ ਹੈ, ਇਹ ਉਹਨਾਂ ਦਾ ਜੋਸ਼ ਹੈ, ਉਹਨਾਂ ਦਾ ਨਾਂ ਲੈਣ ਤੇ ਉਹਨਾਂ ਦੀ ਕੁਰਬਾਨੀ ਦੀ ਦਾਸ ਤਾਂ ਜਦੋਂ ਕਹਿੰਦੇ ਆ ਤੇ ਜੈਕਾਰੇ ਲੱਗਦੇ ਨੇ, ਇਹ ਉਹਨਾਂ ਦਾ ਸਪਿਰਿਟ ਹੈ, ਇਹ ਉਹਨਾਂ ਦਾ ਜੋਸ਼ ਹੈ। ਅਸੀਂ ਤੇ ਠੰਡੇ ਖੂਨ ਵਾਲੇ ਹਾਂ, ਸਾਡਾ ਖੂਨ ਤੇ ਜੰਮਿਆ ਹੋਇਆ ਹੈ, ਆਪਣੀ ਗੱਲ ਕਰ ਰਹੇ ਹਾਂ, ਸਾਡਾ ਖੂਨ ਤੇ ਜੰਮਿਆ ਹੋਇਆ ਹੈ, ਇਹ ਉਹਨਾਂ ਦਾ ਸਪਿਰਿਟ ਹੈ। ਜਿਹੜੇ ਅੱਜ ਵੀ ਇੱਥੇ ਜਕਾਰੇ ਲੱਗਦੇ ਨੇ ਨਾ, ਇਹ ਉਹਨਾਂ ਦੇ ਸਪਿਰਿਟ ਹੈ। ਹਾਂਜੀ, ਸੁਣੋ ਸਮਝੋ ਜ਼ਰਾ ਵੀਰੋ ਭਰਾਵੋ ਬਜ਼ੁਰਗੋ ਨੌਜਵਾਨੋ, ਕਿੱਡੀ ਕਿੱਡੀ ਦੂਰੋਂ ਆਪਾਂ ਆਉਂਦੇ ਹਾਂ। ਰੌਣਕ ਮੇਲਾ ਸਿਰਫ ਵੇਖ ਕੇ ਨਾ ਮੁੜੀਏ, ਉਸ ਸਮੇਂ ਨੂੰ, ਉਹਨਾਂ ਹਾਲਾਤਾਂ ਨੂੰ, ਉਹ ਸਿਚੁਏਸ਼ਨ ਕਿੱਦਾਂ ਦੀ ਸੀ ਉਹਨੂੰ ਫੀਲ ਕਰੋ। ਜੇ ਫੀਲ ਕੀਤਾ ਤੇ ਆਨੰਦ ਹੈ ਤਾਂ ਸ਼ਰਧਾ ਹੈ ਜਾਂ ਤਾਂ ਸਾਡੀ ਨਮਸਕਾਰ ਹੈ, ਤੇ ਜੇ ਜਿੱਦਾਂ ਬੈਠੇ ਰੌਣਕ ਮੇਲਾ ਵੇਖਿਆ ਵਾਪਸ ਮੁੜ ਗਏ, ਫਿਰ ਨਹੀਂ ਗੱਲ ਬਣਨੀ। ਕੀ ਸੀ ਉਹਨਾਂ ਵਿੱਚ, ਉਹ ਕਿੱਥੇ ਖੜੇ ਸੀ ਤੇ ਅਸੀਂ ਕਿੱਥੇ ਖੜੇ ਹਾਂ। ਜੋ ਆਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਉਹਨਾਂ ਨੂੰ ਤੇ ਦੁਨੀਆਂ ਵਾਂਗੂ ਜਿਉਣਾ ਚੰਗਾ ਨਹੀਂ ਲੱਗਦਾ, ਜਿਉਣਾ ਜ਼ਰੂਰ ਹੁੰਦਾ ਹੈ ਪਰ ਗੁਰਮੁਖਾਂ ਦੇ ਜਿਉਣ ਵਿੱਚ ਫਰਕ ਹੁੰਦਾ ਹੈ। ਜੀਵਨ ਤੇ ਪਸ਼ੂਆਂ ਨੂੰ ਵੀ ਮਿਲਿਆ ਹੁੰਦਾ ਹੈ, ਜੀਵਨ ਪੰਛੀਆਂ ਨੂੰ ਵੀ ਮਿਲਿਆ ਹੁੰਦਾ ਹੈ, ਪਰ ਗੁਰਸਿੱਖ ਕੋਲ ਜੀਵਨ ਜਾਚ ਹੁੰਦੀ ਹੈ। ਜਿਉਣ ਦਾ ਢੰਗ ਪਤਾ ਹੈ, ਉਹਨੂੰ ਮੈਥਡ ਦਾ ਪਤਾ ਹੈ, ਜੁਗਤ ਦਾ ਪਤਾ ਹੈ, ਜ਼ਿੰਦਗੀ ਜਿਉਣੀ ਕਿੱਦਾਂ ਹੈ। ਜਿਹਨੂੰ ਜਿਉਣਾ ਆ ਗਿਆ ਉਹਨੂੰ ਮਰਨਾ ਵੀ ਆ ਗਿਆ, ਜਿਹਨੂੰ ਜਿਉਣ ਦਾ ਚੱਜ ਨਹੀਂ ਉਹਨੂੰ ਮਰਨ ਦਾ ਕੀ ਚੱਜ ਆਏਗਾ। ਪਹਿਲਾਂ ਜਿਉਣਾ ਸਿੱਖ ਲੈ, ਮਰਨਾ ਤੇ ਆ ਜਾਣਾ ਆਪੇ। ਜਿਉਣ ਦਾ ਚੱਜ ਆ ਜਾਏ, ਮਰਨ ਦਾ ਚੱਜ ਆਪੇ ਆ ਜਾਂਦਾ ਹੈ, ਤੇ ਜਿਉਂਦੇ ਕਿਵੇਂ ਰਹੀਦਾ ਹੈ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਜਿਹਦੇ ਮਨ ਵਿੱਚ ਵਾਹਿਗੁਰੂ ਜੀ ਵਸੇ ਹੋਏ ਨੇ ਉਹ ਜਿਉਂਦਾ ਹੈ। ਇੱਕ ਪਰਮਾਤਮਾ ਜਿਹਦੇ ਮਨ ਚ ਵਸਿਆ ਹੈ ਉਹ ਜਿਉਂਦਾ ਹੈ। ਤੇ ਇਹ ਵਸਦਾ ਕਿਵੇਂ ਹੈ, ਮਾਫ ਕਰਨਾ, ਕੱਲੀਆਂ ਜਲੇਬੀਆਂ ਖਾ ਕੇ ਪਕੌੜੇ ਖਾ ਕੇ ਨਹੀਂ ਵਸਦਾ। ਇਹ ਵਸਦਾ ਹੈ ਜੇ ਸੰਗਤ ਵਿੱਚ ਟਿਕ ਕੇ ਬੈਠੀਏ, ਸੁਣੀਏ, ਸਮਝੀਏ, ਮੰਨੀਏ, ਤੇ ਵਸਦਾ ਹੈ। ਤੁਹਾਡੇ ਚ ਬੜੇ ਸੱਜਣ ਏਦਾਂ ਦੇ ਹੋਣਗੇ, ਜੇ ਮੈਂ ਬਾਂਹ ਖੜੀ ਕਰਾ ਕੇ ਪੁੱਛਾਂ, ਜਿਨ੍ਹਾਂ ਨੇ ਟਿਕ ਕੇ ਬਹਿ ਕੇ ਸੁਣਿਆ, ਉਹ ਜ਼ਿੰਦਗੀ ਦੀਆਂ ਘੜੀਆਂ ਹੋਣਗੀਆਂ, 2 ਘੰਟੇ 15 ਮਿੰਟ, ਅੱਧਾ ਘੰਟਾ ਟਿਕ ਕੇ ਸੁਣਿਆ। ਹੋ ਸਕਦਾ ਸਤਸੰਗ ਨਾ ਸੁਣਿਆ ਹੋਵੇ, ਲਾਈਵ ਏਦਾਂ ਨਾ ਬੈਠੇ ਹੋਣ, ਕਦੇ ਕੋਈ ਕੈਸਟੀ ਸੁਣੀ ਹੋਵੇ ਕਿਸੇ ਵੀ ਕਥਾਵਾਚਕ ਦੀ, ਮੈਂ ਆਪਣੀ ਗੱਲ ਨਹੀਂ ਕਰਦਾ, ਕਿਸੇ ਪ੍ਰਚਾਰਕ ਨੂੰ ਉਹਨਾਂ ਨੇ ਬਹਿ ਕੇ ਗੁਰਬਾਣੀ ਸੁਣੀ, ਇਤਿਹਾਸ ਸੁਣਿਆ, ਉਹ ਕੁਝ ਘੜੀਆਂ ਟਿਕ ਕੇ ਬਹਿ ਕੇ ਸੁਣਨ ਦਾ ਇੰਨਾ ਅਸਰ ਹੋਇਆ ਕਿ ਐਸੀਆਂ ਘੜੀਆਂ ਆਈਆਂ, ਯੂ ਟਰਨ ਲੈ ਲਿਆ, ਪੁੱਠੇ ਪਾਸੇ ਜਾਂਦਾ ਜਾਂਦਾ, ਠੇਕਿਆਂ ਵੱਲ ਜਾਂਦਾ ਜਾਂਦਾ, ਨਸ਼ਿਆਂ ਵੱਲ ਜਾਂਦਾ ਜਾਂਦਾ, ਹੁਣ ਗੁਰੂ ਘਰ ਜਾਣ ਲੱਗ ਪਿਆ, ਯੂ ਟਰਨ ਲੈ ਲਿਆ, ਟੋਟਲੀ ਲਾਈਫ ਚੇਂਜ ਹੋ ਗਈ, ਸਭ ਕੁਝ ਬਦਲ ਗਿਆ, ਸਭ ਕੁਝ ਚੇਂਜ ਹੋ ਗਿਆ। ਕਿਉਂ ਬਈ, ਪੁੱਛੀਏ ਕਿਉਂ ਹੋਇਆ, ਕਹਿੰਦੇ ਕੁਝ ਘੜੀਆਂ ਇੱਦਾਂ ਦੀਆਂ ਆਈਆਂ ਸਨ, ਮੈਂ ਸਤਸੰਗ 'ਚ ਬਹਿ ਗਿਆ ਸਾਂ, ਮੈਂ ਕੈਸਟ ਸੁਣ ਲਈ ਸੀ, ਮੈਂ ਟੀਵੀ ਚੱਲ ਰਿਹਾ ਸੀ, ਕਥਾ ਸੁਣ ਲਈ ਸੀ। ਕਥਾ ਗੁਰਬਾਣੀ ਦੀ ਹੈ, ਕੀਰਤਨ ਗੁਰਬਾਣੀ ਦਾ ਹੈ, ਵਿਚਾਰਾਂ ਗੁਰਬਾਣੀ ਦੀਆਂ ਨੇ। ਸੁਣਾਉਣ ਵਾਲਾ ਕਥਾਵਾਚਕ ਜ਼ਰੀਆ ਕੋਈ ਵੀ ਬਣ ਸਕਦਾ ਹੈ, ਕੋਈ ਕਥਾਵਾਚਕ, ਕੋਈ ਪ੍ਰਚਾਰਕ ਬਣ ਸਕਦਾ ਹੈ, ਪਰ ਕੁਝ ਘੜੀਆਂ ਟਿਕ ਕੇ ਬਹਿ ਜਾਈਏ ਤੇ ਜ਼ਿੰਦਗੀ ਬਦਲ ਵੀ ਜਾਂਦੀ ਹੈ। ਤੇ ਮਾਫ ਕਰਨਾ, ਮਾੜਿਆਂ ਨੂੰ ਸੁਣੀਏ, ਕੁਝ ਘੜੀਆਂ ਜ਼ਿੰਦਗੀ ਬਰਬਾਦ ਵੀ ਕਰ ਦਿੰਦੀਆਂ ਨੇ, ਬੜੇ ਆਬਾਦ ਹੋਏ ਬਰਬਾਦ ਹੋ ਗਏ, ਕੁਝ ਘੜੀਆਂ ਜ਼ਿੰਦਗੀ ਚ ਇਦਾਂ ਦੀਆਂ ਆਈਆਂ, ਭੈੜਾ ਸੁਣ ਬੈਠੇ, ਸੰਗਤ ਮਾੜੀ ਕਰ ਬੈਠੇ, ਜਿੰਨੇ ਵਿਗੜੇ ਨੇ ਉਹ ਵੀ ਇੱਦਾਂ ਹੀ ਵਿਗੜੇ ਨੇ, ਜਿੰਨੇ ਸਾਡੇ ਵੀਰ ਅੱਜ ਨਸ਼ੇ ਕਰ ਰਹੇ ਆ ਉਹਨਾਂ ਨੂੰ ਪੁੱਛ ਲਓ, ਉਹਨਾਂ ਦਾ ਵੀ ਇੱਦਾਂ ਹੀ ਹੋਇਆ ਕੁਛ, ਬਸ ਬੈਠੇ ਸੀ, ਬੈਠਿਆਂ ਬੈਠਿਆਂ ਮੇਰਾ ਵੀ ਦਿਲ ਕੀਤਾ, ਉਹ ਗੱਲਾਂ ਕਰਦਾ ਸੀ ਨਸ਼ੇ ਦੀਆਂ, ਚੱਲ ਪਿਆ ਕੰਮ, ਫਿਰ ਮੈਂ ਇੱਦਾਂ ਹੀ ਚੱਲ ਪਿਆ, ਕੁਝ ਘੜੀਆਂ ਨੇ ਬਰਬਾਦ ਵੀ ਕਰ ਦਿੱਤਾ ਹੈ। ਜ਼ਿੰਦਗੀ ਵਿੱਚ ਕੁਛ ਪਲ ਇੱਦਾਂ ਦੇ ਆਏ ਕਿ ਜ਼ਿੰਦਗੀ ਬਰਬਾਦ ਹੋ ਗਈ, ਇਸ ਕਰਕੇ ਇਹ ਕੁਝ ਘੜੀਆਂ ਹੀ ਹੁੰਦੀਆਂ ਨੇ ਗੁਰਮੁਖੋ, ਜ਼ਿੰਦਗੀ ਵਿੱਚ ਆਉਂਦੀਆਂ ਨੇ ਤੇ ਜ਼ਿੰਦਗੀ ਬਦਲ ਸਕਦੀ ਹੈ, ਜ਼ਿੰਦਗੀ ਚੇਂਜ ਹੋ ਸਕਦੀ ਹੈ। ਇਸ ਕਰਕੇ ਅੱਜ ਲੋੜ ਹੈ ਕਿ ਧਿਆਨ ਨਾਲ ਆਪਾਂ ਉਹ ਇਤਿਹਾਸ ਨੂੰ ਵੇਖੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀਆਂ ਅਸੀਂ ਫੋਟੋਆਂ ਘਰ ਘਰ ਲਾਈਆਂ ਨੇ, ਭਾਵੇਂ ਸਿੱਖ ਮੂਰਤੀ ਦਾ ਪੁਜਾਰੀ ਨਹੀਂ, ਤਸਵੀਰ ਦਾ ਪੁਜਾਰੀ ਨਹੀਂ ਸਿੱਖ, ਉਹ ਸਾਡਾ ਗੁਰੂ ਨਹੀਂ, ਉਹ ਸਾਡੇ ਗੁਰੂ ਦੀ ਤਸਵੀਰ ਹੈ, ਬਸ ਅਸਲ ਨਹੀਂ ਹੈ, ਤਸਵੀਰ ਹੈ। ਅਸੀਂ ਤਸਵੀਰਾਂ ਦੇ ਮੱਥੇ ਟੇਕਣ ਵਾਲਿਆਂ ਚੋਂ ਨਹੀਂ ਆ, ਪਰ ਵੇਖੀਦਾ ਜਦੋਂ ਇਤਿਹਾਸ ਉਹਨੂੰ ਵੇਖ ਕੇ ਬੱਚਿਆਂ ਨੂੰ ਸਮਝਾਇਆ ਜਾਂਦਾ, ਮੂਰਤਾਂ ਬਣੀਆਂ ਹੁੰਦੀਆਂ ਨੇ, ਉਹ ਇੱਕ ਜ਼ਰੀਆ ਜ਼ਰੂਰ ਹੈ ਪ੍ਰਚਾਰ ਦਾ, ਦੱਸਣ ਵਾਸਤੇ। ਗਿਆਨ ਗੁਰੂ ਤੱਕ ਵੀ ਜਦੋਂ ਸੁਰਤ ਪਹੁੰਚ ਜਾਏ, ਫਿਰ ਤੇ ਚਲੋ ਅਵਸਥਾ ਹੈ ਨਾ, ਬੰਦਾ ਉੱਥੋਂ ਤੱਕ ਪਹੁੰਚ ਜਾਏ, ਸਮਝ ਜਾਏ ਕਿ ਗਿਆਨ ਗੁਰੂ ਹੈ, ਕਿੱਦਾਂ ਹੈ, ਹੌਲੀ ਹੌਲੀ, ਪਰ ਇੱਦਾਂ ਹੀ ਉਹ ਜੁੜਦਾ, ਪਹਿਲੀਆਂ ਕਲਾਸਾਂ 'ਚ ਉਹ ਇੱਦਾਂ ਹੀ ਵੇਖ ਵੇਖ ਕੇ ਜੁੜਦਾ। ਇਹ ਤਸਵੀਰ ਹੈ, ਇਹ ਗੁਰੂ ਗੋਬਿੰਦ ਸਿੰਘ ਸੱਚੇ, ਕਿੰਨੀਆਂ ਫੋਟੋਆਂ ਸਾਡੇ ਘਰਾਂ ਵਿੱਚ ਲੱਗੀਆਂ, ਪਰ ਭਾਵਨਾ ਨਾਲ ਵੇਖੀਏ, ਉਹ ਸ਼ਰਧਾ ਬਣਾ ਕੇ, ਕਿੱਥੇ ਉਹ ਕਿੱਥੇ ਅਸੀਂ, ਕਿੰਨਾ ਸਪਿਰਿਟ, ਕਿੰਨਾ ਜੋਸ਼ ਹੋਏਗਾ ਉਹਨਾਂ ਵਿੱਚ। ਕਿਸੇ ਪਾਸਿਓਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿੱਚ ਕੋਈ ਕਮੀ ਨਹੀਂ। ਸੀਤਲ ਜੀ ਦੀਆਂ ਲਿਖੀਆਂ ਲਾਈਨਾਂ ਆਪਾਂ ਕਿੰਨੀ ਵਾਰੀ ਪੜ੍ਹਦੇ ਹਾਂ, ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਂ ਲੈ ਕੇ, ਲੱਖ ਵਾਰੀ ਸਾਨੂੰ ਮਾੜੇ ਕਹੋ, ਸਾਡੇ ਵਰਗੇ ਪ੍ਰਚਾਰਕਾਂ ਨੂੰ ਮਾੜੇ ਕਹਿ ਲਓ, ਕੋਈ ਗੱਲ ਨਹੀਂ, ਸਾਡੇ ਚ ਘਾਟਾਂ, ਸਾਡੇ ਚ ਕਮੀਆਂ ਹੋ ਸਕਦੀਆਂ ਨੇ, ਹੋਣਗੀਆਂ, ਪਰ ਸਾਡੇ ਆਪਣੇ ਆਪ ਉੱਤੇ ਮਾਣ ਨਹੀਂ ਕਰ ਸਕਦੇ। ਅਸੀਂ ਕਮੀਆਂ ਦੇ ਘਾਟਾਂ ਦੇ ਭਰੇ ਪਏ ਹਾਂ, ਪਰ ਆਪਣੇ ਬਾਪੂ ਗੁਰੂ ਗੋਬਿੰਦ ਸਿੰਘ ਤੇ ਬੜਾ ਮਾਣ ਹੈ, ਉਹਨਾਂ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ।
इस गल का रज के मान है ते सारे मान करिए सारे आपां ये मान करिए असी पुत्र हाँ गुरु गोबिंद सिंह दे महसूस करके कहिए ठीक है साढ़े शरीर का पिता कोई होर हो सकता है जन्म दिता जरिया ते प्यो बनया पर साढ़े धर्म का पिता सानू यह नॉलेज देने वाला सानू यह स्पिरिट भरन वाला साढ़े च चढ़ती कला भरन वाला गुरु गोबिंद सिंह सच्चा पातशाह है। ये जज्बा उन्हां करके आएगा हर जगह जे सिख अज अगे ने स्पिरिट वाले ने वड्डे वड्डे अहुदियां ते बैठे ने गुरु गोबिंद सिंह जी ये तुहाडे सदका है कलगीधर जी ये तुहाडे सदका है साडे च लखां घाटां होणगियां पर बोलियां ना मारो लोको प्यारे जी दा नाम लैके बोलियां ना मारो लोको प्यारे जी दा नाम लैके बोलियां ना मारो लोको प्यारे जी दा नाम लैके बोलियां ना मारो लोको प्यारे जी दा नाम लैके ओ प्यारे जे हां दसो कौन है जहान विच प्यारे ते हां दसो कौन है जहान विच ओ प्यारे ते हां दसो कौन है जहान विच प्यारे ते हां दसो कौन है जहान विच आन विच मान विच शान विच तान विच आन विच मान विच शान विच तान विच दुखड़े उठान विच बचड़े कुहान विच दुखड़े उठान विच बचड़े कुहान विच ओ बलिया जो बली पूरा जोदिया जोदा माही बलिया जो बली पूरा जोदिया जो जोदा माही बलिया जो बली पूरा जोदिया जो जोदा माही कविया तो कवित ज्ञानी है ज्ञान विच कविया तो कवित ज्ञानी है ज्ञान विच ज्ञान विच बोलियां ना मारो लोको प्यारे जी दा नाम लैके बोलियां ना मारो लोको प्यारे जी दा नाम लैके बोलियां ना मारो लोको प्यारे जी दा नाम लैके बोलियां ना मारो लोको प्यारे जी दा नाम लैके प्यारे जिहा दसो होर कौन है जहान विच आन विच मान विच शान विच तान विच दुखड़े उठान विच बचड़े कुहान विच है कोई ओहो जे धन गुरु गोबिंद सिंह सच्चे पातशाह वर्ग साडे च लखां कमियां हो सकदियां ने पर धन गुरु गोबिंद सिंह सच्चे पातशाह वर्गा कोई नहीं। ते वेखियो किन्नी सर्दी दा मौसम है अज जदों बाहर निकलदे आ पता लगदा है ਉਹ ਕਿਹੋ ਜਿਹਾ ਸਮਾਂ ਹੋਣਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਉਹਨਾਂ ਨੂੰ ਪੋਹ ਦੇ ਮਹੀਨੇ ਆਨੰਦਪੁਰ ਸਾਹਿਬ ਛੱਡਣਾ ਪਿਆ ਹੋਵੇ ਭਾਵੇਂ ਕਿ ਇਤਿਹਾਸ ਬੜੀ ਵਾਰੀ ਸੁਣਿਆ ਜਾਂ ਪੜ੍ਹਿਆ ਹੋਏਗਾ ਆਪ ਜੀ ਨੂੰ ਬੜੀ ਵਾਰੀ ਸੁਣਾਇਆ ਵੀ ਹੈ ਇਤਿਹਾਸ ਸੰਗਤ ਵਿੱਚ ਬਹੁਤ ਸਾਰੇ ਪ੍ਰਚਾਰਕਾਂ ਤੋਂ ਆਪ ਜੀ ਸੁਣਦੇ ਹੋ ਅੱਜ ਕੱਲ੍ਹ ਤੇ ਸਾਧਨ ਬੜਾ ਸੌਖਾ ਹੈ ਚੰਗੀ ਨੌਲੇਜ ਲੈਣ ਵਾਲਿਆਂ ਵਾਸਤੇ ਬੜਾ ਸੌਖਾ ਇੰਟਰਨੈਟ ਦਾ ਸਾਧਨ ਹੈ ਅੱਜ ਹਰ ਗੱਲ ਸਾਡੇ ਫੋਨ ਵਿੱਚ ਹੈ ਜੇ ਸਮਝਣਾ ਚਾਹੀਏ ਸਿੱਖਣਾ ਚਾਹੀਏ ਤੇ ਬੜਾ ਸੋਹਣਾ ਦੌਰ ਹੈ ਚੰਗੇ ਬੰਦਿਆਂ ਲਈ ਚੰਗਾ ਸਮਾਂ ਹੈ ਮਾੜਿਆਂ ਨੇ ਫਿਰ ਉਹਦੇ ਚੋਂ ਵੀ ਮਾੜਾ ਹੀ ਲਾਹਾ ਲੈਣਾ ਹੈ ਇਸੇ ਕਰਕੇ ਬੇਨਤੀ ਕਰੀਦੀ ਹੈ ਗੁਰਬਾਣੀ ਮੁਤਾਬਕ ਕਲਯੁੱਗ ਬਾਹਰ ਨਹੀਂ ਹੁੰਦਾ ਕਲਯੁੱਗ ਹੀ ਬੰਦਾ ਹੁੰਦਾ ਹੈ ਬਾਹਰ ਮੌਸਮ ਨਹੀਂ ਬਦਲਦਾ ਬੰਦੇ ਦੇ ਅੰਦਰ ਦਾ ਮੌਸਮ ਬਦਲਦਾ ਹੈ ਸਤਯੁਗ ਅੰਦਰ ਹੁੰਦਾ ਹੈ ਕਲਯੁਗ ਵੀ ਸਾਡੇ ਅੰਦਰ ਹੀ ਵਾਪਰਦਾ ਹੈ ਸਤਯੁਗੀ ਜਿਹੜਾ ਹੈ ਹਮੇਸ਼ਾ ਸ਼ਾਂਤ ਰਹਿਣ ਵਾਲਾ ਹੈ ਠੰਡਾ ਰਹਿਣ ਵਾਲਾ ਹੈ ਜਿਹਦੇ ਚੰਗੇ ਸ਼ੁਭ ਵਿਚਾਰ ਨੇ ਗੁਣਾਂ ਦਾ ਧਾਰਨੀ ਹੈ ਜਿਹੜਾ ਸਤਯੁਗੀ ਸਤੋ ਗੁਣ ਨੇ ਜਿਹਦੇ ਵਿੱਚ, ਤੇ ਜਿਹਦੇ ਅੰਦਰ ਝੂਠ ਹੈ ਹਮੇਸ਼ਾ ਉਹ ਕਲਯੁਗੀ ਹੈ, ਉਹਨੇ ਜਿੱਥੇ ਜਾਣਾ ਉੱਥੇ ਕਲਯੁਗ ਆ ਜਾਣਾ ਹੈ। ਉਹਦੇ ਅੰਦਰ ਵੀ ਕਲਯੁਗ ਵਰਤਦਾ ਹੈ, ਪਰਿਵਾਰ ਵਿੱਚ ਵੀ ਉਹਦੇ 'ਚ ਕਲਯੁਗੀ ਵਰਤਦਾ ਹੈ, ਉਹ ਜਿੱਥੇ ਜਾਏਗਾ ਉੱਥੇ ਹੀ ਕਲਯੁਗ ਹੈ। ਪਰ ਕੁਝ ਸਤਯੁਗੀ ਹੁੰਦੇ ਨੇ, ਸ਼ੁੱਭ ਵਿਚਾਰਾਂ ਵਾਲਿਆਂ ਨੇ ਚੰਗਾ ਲੱਭਣਾ ਹੈ, ਉਹਨਾਂ ਵਾਸਤੇ ਸਭ ਕੁਝ ਚੰਗਾ ਹੀ ਚੰਗਾ ਹੈ, ਤੇ ਮਾੜਿਆਂ ਵਾਸਤੇ ਮਾੜਾ ਹੀ ਮਾੜਾ। ਟੀਵੀ 'ਚੋਂ ਵੀ ਮਾੜਾ ਹੀ ਵੇਖਣਗੇ, ਇੰਟਰਨੈਟ ਤੋਂ ਵੀ ਮਾੜਾ ਹੀ ਵੇਖਣਗੇ, ਉਹਨਾਂ ਦੀ ਬਹਿਣੀ ਉੱਠਣੀ ਉਦਾਂ ਦੇ ਬੰਦਿਆਂ ਦੇ ਨਾਲ। ਇਸ ਕਰਕੇ ਇਹ ਬੜੀ ਵਾਰੀ ਤੁਸੀਂ ਸੁਣਿਆ ਪੜ੍ਹਿਆ ਇਤਿਹਾਸ, ਅੱਜ ਸਾਧਨ ਹੈ ਸਾਡੇ ਕੋਲ ਜੁੜਨ ਵਾਸਤੇ, ਬੜਾ ਇਹਨੂੰ ਵਰਤਣਾ ਚਾਹੀਦਾ। ਮਾੜਾ ਕੁਛ ਨਹੀਂ, ਇਹ ਜੋ ਪਦਾਰਥ ਹੈ ਮਟੀਰੀਅਲ ਜੋ ਵੀ ਹੈ ਇਹਨੂੰ ਸਾਨੂੰ ਵਰਤਣਾ ਚਾਹੀਦਾ, ਪਰ ਵਰਤੋਂ ਸਹੀ ਹੋਵੇ, ਬਸ ਸਾਨੂੰ ਵਰਤਣਾ ਚਾਹੀਦਾ। ਵਹੀਕਲ ਨੇ, ਹੁਣ ਆਪਾਂ ਸਾਰੇ ਵਹੀਕਲਾਂ 'ਤੇ ਬਹਿ ਕੇ ਆਏ ਹਾਂ, ਵਹੀਕਲ ਮਾੜੇ ਨਹੀਂ ਨੇ, ਵਰਤੋਂ ਮਾੜੀ ਨਾ ਹੋਵੇ। ਫੋਨ ਮਾੜੇ ਨਹੀਂ ਨੇ, ਵਰਤੋਂ ਮਾੜੀ ਨਾ ਹੋਵੇ। ਟੈਲੀਵਿਜ਼ਨ ਮਾੜਾ ਨਹੀਂ, ਵਰਤੋਂ ਮਾੜੀ ਨਾ ਹੋਵੇ, ਵਰਤੋਂ ਸਹੀ ਕਰੀਏ। ਸੋ ਇਹ ਕਈ ਇਤਿਹਾਸਕਾਰਾਂ ਤੋਂ ਆਪ ਜੀ ਨੇ ਸੁਣਿਆ ਪੜ੍ਹਿਆ ਹੋਏਗਾ। ਇਹ ਗੱਲ ਮੈਂ ਪਹਿਲਾਂ ਕਲੀਅਰ ਕਰਦਿਆਂ ਕਿ ਇਤਿਹਾਸ ਵਿੱਚ ਇਤਿਹਾਸ ਕਈਆਂ ਨੇ ਲਿਖਿਆ ਹੁੰਦਾ, ਕਿਸੇ ਨੇ ਕਿਸੇ ਨੂੰ ਪੜ੍ਹਿਆ ਹੁੰਦਾ, ਕਿਸੇ ਨੇ ਕਿਸੇ ਨੂੰ ਸੁਣਿਆ ਹੁੰਦਾ, ਕਿਸੇ ਨੇ ਕਿਵੇਂ ਪੜ੍ਹਿਆ ਹੁੰਦਾ। ਕਈ ਵਾਰੀ ਨਾ ਅਸੀਂ ਇੱਥੇ ਫਸ ਜਾਂਦੇ ਹਾਂ ਵੀ ਉੱਥੇ ਤਾਂ ਲਿਖਿਆ 200 ਨੇ ਵਧਾਵਾ ਲਿਖਿਆ, ਕਿਤੇ ਲਿਖਿਆ 40 ਨੇ ਲਿਖਿਆ, ਕਿਤੇ ਲਿਖਿਆ 900 ਨੇ ਲਿਖਿਆ। ਇਹ ਇਤਿਹਾਸਕ ਮਤਭੇਦ ਹੋ ਸਕਦੇ, ਇਤਿਹਾਸਕਾਰਾਂ ਦੇ ਮਤਭੇਦ ਹੁੰਦੇ ਨੇ, ਹੋ ਸਕਦੇ ਨੇ। ਸਾਨੂੰ ਇਹਨਾਂ ਗੱਲਾਂ ਵਿੱਚ ਉਲਝਣਾ ਨਹੀਂ ਚਾਹੀਦਾ, ਸਾਨੂੰ ਤੱਤ ਲੱਭਣਾ ਚਾਹੀਦਾ। ਅਸਲ ਤੱਤ ਵੇਖੀਏ ਕੀ ਹੈ, ਤੱਤ ਵਿਚਾਰ ਕੀ ਹੈ, ਗੁਰਮਤ ਦੇ ਸਿਧਾਂਤ ਨੂੰ ਕਲੀਅਰ ਕਰੇ ਜਿਹੜੀ ਵੀ ਗੱਲ, ਉਹਨੂੰ ਵੇਖਣਾ ਚਾਹੀਦਾ। ਠੀਕ ਹੈ, ਘੋਖ ਕਰਦੇ ਰਹਿਣਾ ਚਾਹੀਦਾ, ਸਾਰੀ ਜ਼ਿੰਦਗੀ ਇਤਿਹਾਸ ਖੋਜਦੇ ਰਹੋ, ਲੱਭਦੇ ਰਹੋ, ਕੁਝ ਨਾ ਕੁਝ ਨਵਾਂ ਸਾਰੀ ਜ਼ਿੰਦਗੀ ਲੱਭਦਾ। ਸਿੱਖ ਹੈ ਜਿਹੜਾ, ਉਹ ਮੜੀਆਂ ਤੱਕ ਸਿੱਖ ਹੀ ਹੈ, ਉਹਨੇ ਸਿੱਖਦੇ ਹੀ ਰਹਿਣਾ ਹੈ। ਕੋਈ ਇੱਥੇ ਦਾਅਵਾ ਨਹੀਂ ਮੇਰੇ ਵਰਗਾ ਕਰ ਸਕਦਾ ਕਿ ਮੈਂ ਬ੍ਰਹਮ ਗਿਆਨੀ ਬਣ ਗਿਆ, ਦਾਅਵਾ ਨਹੀਂ ਕਰ ਸਕਦਾ ਕੋਈ ਕਿ ਮੈਂ ਪੂਰਾ ਹੋ ਗਿਆ। ਸਿੱਖ ਕਹਿਤਾ ਮਰਦ ਨੇ ਸਿੱਖ ਬਣਿਆ ਰਹੇ, ਸਿੱਖ ਮੜੀਆਂ ਤੱਕ ਸਿੱਖਦਾ ਹੀ ਰਹਿੰਦਾ, ਸਾਰੀ ਜ਼ਿੰਦਗੀ ਸਿੱਖ ਸਿੱਖਦਾ ਹੀ ਰਹਿੰਦਾ। ਸਿੱਖੀ ਜਾ, ਪੜ੍ਹਦਾ ਰਹਿ, ਸਮਝਦਾ ਰਹਿ, ਸਿੱਖਦਾ ਰਹਿ। ਸ਼ੁੱਭ ਵਿਚਾਰ ਜਿੱਥੋਂ ਮਿਲਦਾ, ਚੰਗੀ ਗੱਲ ਜਿੱਥੋਂ ਮਿਲਦੀ ਹੈ, ਸਮਝ ਲੈ। ਬਸ ਇੱਥੇ ਦੋ ਹੀ ਨੇ ਜਿਹੜੇ ਭੁੱਲਾਂ ਨਹੀਂ ਕਰਦੇ, ਆਪਾਂ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ, ਉਹਦੇ 'ਚ ਆਪਾਂ ਸਾਰੇ ਹੀ ਆ ਜਾਂਦੇ ਹਾਂ, ਸਾਰੇ ਹੀ ਭੁੱਲਾਂ ਕਰਦੇ ਨੇ। ਜੇ ਨਹੀਂ ਭੁੱਲਦਾ, ਗੁਰੂ ਨਹੀਂ ਭੁੱਲਦਾ ਜਾਂ ਰੱਬ ਨਹੀਂ ਭੁੱਲਦਾ, ਅਭੁੱਲ ਗੁਰੂ ਕਰਤਾਰ, ਬਾਕੀ ਸਭ ਭੁੱਲਦੇ ਨੇ। ਭੁੱਲਾਂ ਅਸੀਂ ਕਰਦੇ ਹਾਂ ਆਪਾਂ ਸਾਰੇ। ਇਸ ਕਰਕੇ ਸਾਰੀ ਜ਼ਿੰਦਗੀ ਸਿੱਖਣਾ ਹੈ, ਇਸ ਗੱਲ ਵਿੱਚ ਨਹੀਂ ਉਲਝਣਾ ਚਾਹੀਦਾ ਵੀ ਇੱਥੇ ਇੰਨਾ ਲਿਖਿਆ, ਇੱਥੇ ਇੱਦਾਂ ਲਿਖਿਆ। ਬਸ ਜੋ ਸਿਧਾਂਤ ਸਾਹਮਣੇ ਆਵੇ ਉਹਨੂੰ ਵੇਖੋ, ਉਹਨੂੰ ਸਮਝੋ। ਇਹ ਗਿਣਤੀ ਵਿੱਚ ਫਰਕ ਹੋ ਸਕਦਾ। ਹੁਣ ਵੇਖੋ, 8 ਮਹੀਨੇ ਲਗਾਤਾਰ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪੈਂਦਾ ਹੈ। ਬਹੁਤ ਯਤਨ ਕੀਤਾ ਉਹਨਾਂ ਵੇਲਿਆਂ ਦੇ ਵਿੱਚ, ਸਮੇਂ ਦੀਆਂ ਸਰਕਾਰਾਂ ਨੇ ਬੜਾ ਯਤਨ ਕੀਤਾ, ਬੜੀ ਕੋਸ਼ਿਸ਼ ਕੀਤੀ ਕਿਵੇਂ ਨਾ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਇੰਨੀਆਂ ਤਕਲੀਫਾਂ ਦਿੱਤੀਆਂ ਜਾਣ, ਇੰਨੇ ਦੁੱਖ ਦਿੱਤੇ ਜਾਣ, ਕਿਵੇਂ ਨਾ ਕਿਵੇਂ ਇਹ ਈਨ ਮੰਨ ਲੈਣ, ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦ੍ਰਿੜਤਾ ਦੇ ਸਾਹਮਣੇ ਉਹ ਟਿਕ ਨਾ ਸਕੇ। ਹੁਣ ਸਿੰਘਾਂ ਲਈ ਪਾਣੀ ਭਰਨਾ ਤੱਕ ਵੀ ਔਖਾ ਹੋ ਗਿਆ। ਜੇ ਕਿਸੇ ਨੇ ਪਾਣੀ ਭਰ ਕੇ ਲਿਆਉਣਾ, ਪਾਣੀ ਭਰ ਕੇ ਲਿਆਉਣ ਜਾਣ ਵੇਲੇ ਵੀ ਏਡਾ ਖਤਰਾ ਸੀ ਕਿ ਕਈ ਵਾਰੀ ਝੜਪਾਂ ਹੋਣੀਆਂ। ਪਾਣੀ ਰੋਜ਼ ਪਹੁੰਚਦਾ ਸੀ ਪਰ ਚਾਰ ਚਾਰ ਪੰਜ ਪੰਜ ਸਿੰਘ ਸ਼ਹੀਦ ਹੁੰਦੇ ਸੀ ਤਾਂ ਪਾਣੀ ਪਹੁੰਚਦਾ ਸੀ ਪੀਣ ਵਾਸਤੇ। ਅੰਦਰ ਨਾ ਕੋਈ ਚੀਜ਼ ਜਾਂਦੀ ਸੀ, ਨਾ ਕੁਝ ਆਉਂਦੀ ਸੀ, ਸਾਰਾ ਰਾਸ਼ਨ ਖਤਮ ਹੋ ਗਿਆ ਜਦੋਂ ਆਨੰਦਪੁਰ ਸਾਹਿਬ। ਇੱਥੋਂ ਤੱਕ ਵੀ ਲਿਖਿਆ ਵੀ ਪੱਤੇ ਵੀ ਲਾਹ ਲਾ ਸਿੰਘਾਂ ਨੇ ਖਾਧੇ। ਇੱਥੋਂ ਤੱਕ ਵੀ ਲਿਖਿਆ ਵੀ ਦਰਖਤਾਂ ਦੇ ਸੱਕ ਵੀ ਲਾਹ ਲਾ ਕੇ ਖਾਧੇ। ਇਦਾਂ ਦਾ ਸਮਾਂ ਆਇਆ। ਹੁਣ ਫੇਰ ਵੀ ਜਦੋਂ ਪੇਸ਼ ਨਹੀਂ ਜਾਂਦੀ, ਬਾਹਰ ਫੌਜਾਂ ਨੇ ਘੇਰਾ ਪਾਈ ਰੱਖਿਆ, ਅੰਦਰ ਸਿੰਘ ਭੁੱਖੇ ਤੇ ਆਏ ਨੇ। ਇਹਨਾਂ ਨੇ ਫਿਰ ਵਿਉਂਤ ਬਣਾਈ, ਹਿੰਦੂ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਭੇਜੀ, ਅਸੀਂ ਗਊ ਮਾਤਾ ਦੀ ਕਸਮ ਖਾਂਦੇ ਹਾਂ, ਇੱਕ ਵਾਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਓ ਗੁਰੂ ਗੋਬਿੰਦ ਸਿੰਘ ਜੀ ਦੁਆਰਾ, ਭਾਵੇਂ ਆ ਕੇ ਵੱਸ ਜਾਓ, ਇੱਕ ਵਾਰੀ ਅਸੀਂ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ, ਇੰਨਾ ਖਰਚਾ ਕੀਤਾ ਹੈ, ਇੰਨੇ ਚਿਰ ਤੋਂ ਫੌਜਾਂ ਖੜੀਆਂ ਨੇ, ਅਸੀਂ ਮੂੰਹ ਵਿਖਾਉਣ ਜੋਗੇ ਰਹਿ ਜਾਈਏ, ਇੱਕ ਵਾਰੀ ਚਲੇ ਜਾਓ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ, ਦੁਬਾਰਾ ਫੇਰ ਆ ਜਾਓ। اسلام دھرم والوں نے قرآن بھیجیا اسی قرآن دی قسم کھانے ہیں کسے ساڈے ودوان نے لکھیا سی انہیں آکھیا تواڈے نالوں گرو گوبند سنگھ سچے پاتشاہ نو کہندے جے قرآن تے بھروسہ ویکھنا تے ویکھو گرو گوبند سنگھ نے تے کر لیا نا بھروسہ تواڈیاں قسماں تے تسی قسماں کھا کے مکر گئے انہاں نے بھروسہ کیتا بھی تسی قرآن بھیج رہے ہو انہاں نے بھروسہ کیتا بھی کتے تواڈے اندر پیار ہوئے گا تسی قسماں کھان والیاں نے بھروسہ نہیں کیتا قرآن تے تواڈا بھروسہ نہیں سی پر جدوں تسی قرآن دا واسطہ پایا تے گرو گوبند سنگھ مان گئے تسی واسطہ پایا ویکھو کہندے واسطہ پایا قرآن دے واسطے گرو گوبند سنگھ نے ہاں کیتی پہلا نہیں سی من دے سنگھاں نے بینتی کیتی مہاراج قسم کھاندے نے مہاراج کہندے انہاں دیاں قسماں دا کدا بھروسہ ہے نہیں مہاراج ویکھو ترلے کڈدے نے قسم کھاندے نے کڑگیاں والے کہندے ٹھیک ہے پھر لو تہانوں وکھائیے انہاں دیاں قسماں ایدان دے چوج مہاراج بہت کرتے سی کہندے نے گرو گوبند سنگھ مہاراج نے کھچرا منگوائیاں خرجیاں بھر دتیاں سمان جنہ پیا سی جتیاں ٹٹیاں پتے سکے کٹھا جو سمان ملیا کٹھا کر کے خرجیاں بھر دتیاں مرے ہوئے پشواں دیاں ہڈیاں بھی بھر دتیاں تے کہندے تسی قسماں تے بھروسہ کر دیو نا ہن ویکھیو مہاراج آکھن لگے اسی بعد چ جاواں گے پہلا ساڈا خزانہ جائے گا خزانہ ساڈا پہلا جائے گا وہ ظالم جروانے سوچتے ہیں جی خزانہ ہی چلیا گیا تے اسی کی لٹنا خزانہ جے پہلا چلیا گیا تے اسی کی لٹاں گے کھچرا نکلیاں مسالاں بلدیاں نے اگے اگے اسی ویلے کٹھے ہو کے پی گئے بھی جے خزانہ ہی چلیا گیا اسی کی لٹنا ہے گھیر گھیر کے کھچرا نو لے گئے اندر تمبواں دے وچ جدوں کھول کھول کے ویکھیا تے وچوں ٹٹے ہوئے چھتر نکلدے نے ہڈیاں نکلدیاں نے پتے نکلدے نے بڑی شرم محسوس کردے ہے مارے کہندے انہاں دیاں قسماں ویکھو ایداں دے لوک نے بڑے وعدے کردے نے بڑیاں قسماں چکدے نے پر انہاں تے وشواس نہ کرو چلو سما آندا گیا کئی سنگھاں نے وداوا بھی لکھیا بھکھ دے دکھوں تنگ ہو کے کئیاں نے وداوا بھی لکھ دیتا توں ساڈا گرو نہیں اسی تیرے سکھ نہیں بڑیاں تکلیفاں دتیاں گئیاں بڑے دکھ دیتے گئے چلے گئے وداوا لکھ کے بھی گرو گوبند سنگھ سچے پاتشاہ نوں چلے گئے مارے کہندے چنگا جے جانا چاہندے ہو تے لکھ جاؤ توں ساڈا گرو نہیں اسی تیرے سکھ نہیں ایداں کاغذ رکھ دیتا انگوٹھے لا دیو سائن کر دیو توں ساڈا گرو نہیں اسی تیرے سنگھ نہیں جاؤ چلے جو جتھر جانا سانو مار سچے پاتشاہ نے سکھا تا سکھمے آن بہت مل بیٹھت رہت چہوں دس گھیرے بپت پری سب ہی سنگ چھاڈت کو نہ آوت نیر ویکھو دکھ دا سما آیا انہاں نے وداوا لکھ دیتا توں ساڈا گرو نہیں اسی تیرے سنگھ نہیں بھکھ دے دکھوں تنگ ہویاں نے وداوا ادھر سنو انہاں نے اپنی کیتی ہوئی غلطی بخشا بھی لئی جیڑا وداوا لکھیا سی وداوے والا کاغذ پڑوا بھی لیا جیڑا وداوا لکھیا سی مرد نوں بینتی کر کے اپنے خون نال لگیا داغ تو بھی لیا پر آپاں اج وداوے لکھی بیٹھے ہاں سانو کیڑا دکھ ہے اج سانو کنی کی تکلیف ہے اسی کنے کو تنگ آ وہ تے بھکھ دے دکھوں وداوا لکھیا ہوئے گا پر آپاں تے آپے ہی ایویں لکھی بیٹھے ہیں ایویں سب کچھ چھڈی بیٹھے تے ویکھو ستگراں نے حکم کیتا پھر آنندپور صاحب دا قلعہ چھڈنا چھے پو دی رات نوں آنندپور صاحب دا گرو گوبند سنگھ سچے پاتشاہ نے قلعہ چھڈیا جتھے بنا دیتے گئے ڈیوٹیاں لا دیتیاں گئیاں اگے پیارے دیا سنگھ ہمت سنگھ ہونی اگے چل دے نے وچالے گرو گوبند سنگھ سچے پاتشاہ دے نال کچھ سنگھ نے اس توں بعد گرو کے محل نے ماتا گجر کور نے صاحب جادے نے سب توں لاسٹ وچ بھائی ادے سنگھ ہونی تے بابا اجیت سنگھ ہونی سب تو پچھے پچھے کیوں لایا اپنے صاحبزادے نو بھی ہن حملہ پچھوں ہونا ہے انہاں نے قسمہ وعدے توڑ کے پچھوں حلہ بولنا ہے تے بابا اجیت سنگھ نو پچھے لایا گرو گوبند سنگھ مہاراج نے حلہ ہونا ہے حلہ پینا ہے سب تو پچھے اپنے صاحبزادے نو لایا بھی جے لوڑ پوے شہید ہون دی تے سب تو پہلا صاحبزادہ اجیت سنگھ شہید ہوے اپنے پتر نو سب تو اگے کیتا پچھلے پاسے لایا پچھوں ہی حلہ ہوئے گا ہن چلدیاں چلدیاں کیرتپور صاحب دی دھرتی آندی ہے کلگی دھر جی نے دوروں کیرتپور صاحب نو متھا ٹیکیا پہلا سارے آنندپور صاحب دا وی ایک چکر لگایا کلے کلے تھا گرو گوبند سنگھ مہاراج آپ چل کے گئے اج ایدہ لگتا ہے جڑے نال سیوادار گرسکھ آلے دوالے پھردے نے نا ایدہ لگتا ہے بھی اج آنندپور دیاں کندھاں وی جویں روندیاں نے بھی سچے پاتشاہ تسی چھڈ کے نہ جاؤ تہاڈے آن کر کے آنندپور صاحب رونقاں لگیاں نے آنندپور نو چھڈ کے نہ جاؤ اج ایدہ پرتیت ہوندا ہے کیونکہ گرو گوبند سنگھ مہاراج نے پٹنہ چھڈیا مڑ کے پٹنے نہیں گئے آنندپور صاحب چھڈیا مڑ کے آنندپور صاحب نہیں گئے پونٹا صاحب چھڈیا مڑ کے پونٹا صاحب نہیں گئے آنندپور صاحب دا قلعہ جدوں مہاراج نے چھڈنا سی اج ایدہ لگدا ہے بھی یہ دھرتی تے گرو گوبند سنگھ سچے پاتشاہ دے مڑ کے چرن نہیں پینے جدوں کہندے سچے پاتشاہ ترن لگے بے پچھے مڑ کے آنندپور صاحب وال ویکھدے نے کہندے مد آنندپور صاحب سننا ہو گیا کلگیاں والے کہندے یہ دھرتی سننی نہیں ہونی میں تے نہیں آواں گا پر میرا خالصہ رہندی دنیا تک ایتھوں دی دھوڑی چک کے متھے نال لاندا ہی رہے گا اس دھرتی نوں پوجیا جائے گا ایتھے خالصے دا جنم ہویا ہے اے خالصے دی جنم بھومی ہے ایدے چ کوئی شک نہیں لائنہ نہیں ٹٹدیاں متھا ٹیکن والیاں دیاں فتح گڑھ صاحب تے جے آنندپور صاحب چلے جاؤ اتھے بھی لائنہ نہیں ٹٹدیاں دن رات لگاتار سنگت آؤندی رہندی لگاتار نمسکار کرن والیاں دیاں لائنہ لگدیاں اج بھی ہزاراں لکھاں دی گنتی وچ سنگتاں اتھے نتمستک ہوندیاں کلگیتر سچے پاتشاہ کہہ کے گئے جتھے رہندی دنیا تک اس دھرتی نوں پوجیا جانا ہے تے ویکھیو جدوں آنندپور کیرتپور صاحب دے کولوں دی کلگیاں والے لنگدے نیں اس پاسے وال وی ستگراں نے متھا ٹیکیا دوروں نمسکار کیتی چلدیاں چلدیاں سرسا دے کنڈے تے آ گئے سرسا اوپر تک بھریا چلدا ہے سیال وچ وی برساتاں ہو جاندیاں نے اوداں سرسا نالا ہے جدوں مینہ پیندا ہے پھر اوپر تک بھر کے چلدا ہے ساون دے مہینے وچ بھادروں دے مہینے وچ بھر کے چلدا ہے اوداں سکا رہندا ہے جویں پٹیالے والی ندی ہے اوداں سکی ہے پر جدوں برساتاں دا موسم آ جاندا ہے پھر اوپر تک نکو نک بھر کے چلدی ہے پنڈاں دے پنڈ کئی برباد ہو جاندے نے گھگر سکا ہویا ہے لوکی وچ دی لنگدے نے گھگر دے پر جدوں برساتاں پیندیاں نے ادوں پھر اوپر تک بھر کے چلدا ہے بڑا نقصان کئی پنڈاں وچ کردا ہے ایداں ہی نالا سی سرسا اوداں تے سکا سی لوکی وچ دی لنگدے ہوندے سی برساتاں چ بھر کے چلدا ہے پر اج اوپر تک بھریا چلدا ہے پوہ دے مہینے وچ اوپر تک بھریا چلدا ہے پانی نال جدوں سرسا دے کنڈے تے آئے انہاں نوں بگل وجا تا کہندے جی امرت ویلا ہو گیا تن گرو گوبند سنگھ سچے پاتشاہ نے ایک دم حکم کیتا بھائی بھوک لگی ہے دیوان سجاؤ کیرتن سناؤ آسا جی دی وار دا کیرتن کرو روز کیرتن ہوندا ہے ہن ویکھیو آنندپور صاحب نہیں رہا تن گرو گوبند سنگھ سچے پاتشاہ ہاتھی گھوڑے فوجاں نہیں رہیاں تخت و تاج سب کچھ چھڈ دیتا کچھ نہیں رہا پر ایک گل تسی ویکھیو انہاں راتاں وچ آ جڑیاں راتاں سی خالصے کول کچھ نہیں سی پر نتنیم ضرور دیا آسا جی دی وار ضرور رہی بانی نہیں چھڈی آ گل نوٹ کرن والی ہے کہ آپاں چنگے بھلے بھی اوکھے کیوں رہنے آ تے او ایہو جہاں حالاتاں وچ بھی چڑھدی کلا چ کیوں رہے ایہدا ریجن کی ہے ایہدا کارن کی ہے ساڈے کول وی ستگرو گرو گرنتھ صاحب سچے پاتشاہ نے ਉਹਨਾਂ ਕੋਲ ਕੀ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਨੇ, ਪਰ ਸਿੱਖਾਂ ਕੋਲ ਗੁਰਬਾਣੀ ਹੈ। ਕਲਗੀਆਂ ਵਾਲੇ ਆਪ ਗੁਰਬਾਣੀ ਪੜ੍ਹਦੇ ਨੇ, ਸਾਰੇ ਸੇਵਾਦਾਰ ਗੁਰਬਾਣੀ ਪੜ੍ਹਦੇ ਨੇ। ਸਾਡੇ ਕੋਲ ਸਤਿਗੁਰੂ ਹੈ ਨੇ, ਪਰ ਗੁਰਬਾਣੀ ਨਾਲੋਂ ਟੁੱਟੇ ਹੋਣ ਕਰਕੇ, ਬਾਣੀ ਦੇ ਨਿਤਨੇਮ ਨਾਲੋਂ ਟੁੱਟੇ ਹੋਣ ਕਰਕੇ ਸਾਡਾ ਜੋ ਬੁਰਾ ਹਾਲ ਹੈ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਕੀ ਹਾਲ ਹੈ, ਬਸ ਮਰ ਗਏ, ਬੁਰਾ ਹੀ ਹਾਲ ਹੈ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਇਹੋ ਜਿਹੀ ਠੰਡ ਦੇ ਮਹੀਨੇ ਵਿੱਚ ਵੀ ਸਾਡੇ ਮਨ ਭਟਕਦੇ ਨੇ, ਤਪਦੇ ਨੇ, ਅੰਦਰੋਂ ਅਸੀਂ ਏਦਾਂ ਤਪਦੇ ਹਾਂ ਜਿਵੇਂ ਭੱਠੀ 'ਚ ਦਾਣੇ ਭੁੱਜਦੇ ਆ, ਏਦਾਂ ਅੰਦਰੋਂ ਭੁੱਜਦੇ ਰਹਿੰਦੇ ਆ। ਸ਼ੁਰੂ 'ਚ ਸ਼ਬਦ ਪੜ੍ਹਿਆ, ਜੀਓ ਤਪਤ ਹੈ ਤਪ ਤਪ ਖਪੈ, ਬੜੇ ਸੰਖੇਪ ਇਹਦੇ ਅਰਥ ਕਰਦੇ ਆ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਪੰਗਤੀ ਇੱਕ ਇੱਕ ਬੋਲੀ ਜਰਾ ਵੇਖਿਓ। ਜਿੰਦ ਬਾਰ ਬਾਰ ਤੜਫਦੀ ਹੈ, ਮੁੜ ਮੁੜ ਕੇ ਅਸੀਂ ਦੁਖੀ ਕਿਉਂ ਹੁੰਦੇ ਹਾਂ? ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ, ਬਾਰ ਬਾਰ ਖਪਨੇ ਆ, ਔਖੇ ਹੁੰਦੇ ਆ, ਕਾਰਨ ਕੀ ਹੈ? ਹਾਂਜੀ,
ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ।
ਕਾਰਨ ਕੀ ਹੈ? ਅਗਲੀ ਪੰਕਤੀ ਵੇਖੋ,
ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ।
ਮੇਰਾ ਪਿਓ ਏਦਾਂ, ਸਾਡਾ ਸਾਡੀ ਪੀੜ੍ਹੀ ਏਦਾਂ ਦੀ, ਸਾਡੇ ਪੁੱਤ ਪੋਤੇ ਏਦਾਂ ਦੇ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਘਰ ਬਣਾਇਆ, ਮੈਂ ਇੰਨੀ ਜ਼ਮੀਨ ਬਣਾਈ। ਅਸੀਂ ਸਿਫਤ ਸਲਾਹ ਰੱਬ ਦੀ ਨਹੀਂ ਕਰਦੇ, ਆਪਣੀ ਕਰਦੇ ਹਾਂ। ਇੱਥੇ ਜੈ ਤਨ ਬਾਣੀ ਵਿਸਰ ਜਾਏ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੱਬ ਦੀ ਸਿਫਤ ਸਲਾਹ ਜਿਹੜਾ ਨਹੀਂ ਕਰਦਾ, ਏਦਾਂ ਔਖਾ ਰਹਿੰਦਾ ਜਿਵੇਂ ਪੱਕਾ ਰੋਗੀ ਹੋਵੇ। ਜਿਵੇਂ ਕੈਂਸਰ ਦਾ ਮਰੀਜ਼ ਡਾਕਟਰ ਕਹਿੰਦੇ ਨੇ ਮੈਨੂੰ ਕੈਂਸਰ ਹੈ, ਕੋੜੀ ਜਿਵੇਂ ਤੜਫਦਾ ਕੋੜੀ, ਉਹਦਾ ਇਹ ਹਾਲ ਹੁੰਦਾ ਹੈ, ਹਰ ਵੇਲੇ ਦੁਖੀ ਰਹਿੰਦਾ ਹੈ, ਹਰ ਵੇਲੇ। ਮੈਂ ਕੱਲ ਇੱਕ ਬੰਦੇ ਨੂੰ ਮਿਲਿਆ, ਮਰੀਜ਼ ਹੈ, ਕੋੜ ਕਹਿ ਸਕਦੇ ਹੋ ਤੁਸੀਂ, ਬਿਮਾਰੀ ਏਦਾਂ ਦੀ ਹੈ, ਗਰੀਬ ਘਰ ਹੈ, ਬਹੁਤ ਗਰੀਬ ਸੀ। ਕੁਦਰਤੀ ਮੈਂ ਉਸ ਘਰ ਚਲਿਆ ਗਿਆ, ਪਰਿਵਾਰ ਵਾਲੇ ਕਹਿੰਦੇ ਇੱਕ ਮਿੰਟ ਆਓ, ਤੇ ਮੈਂ ਉਹ ਵੇਖਿਆ, ਮੈਨੂੰ ਉਹ ਸੱਜਣ ਵਿਖਾਵੇ ਆਪਣੇ ਸਰੀਰ ਤੋਂ ਉਂਗਲਾਂ, ਆਹ ਹੱਥ ਤੇ ਉਂਗਲ ਨਹੀਂ ਮੇਰੇ, ਉਂਗਲ ਕੱਟੀ ਹੋਈ ਹੈ, ਪੈਰ ਦੀਆਂ ਉਂਗਲਾਂ ਵੀ ਹੈ ਨਹੀਂ, ਵਿੱਚ ਇੱਕ ਦੋ ਹੈ ਨੇ, ਬਾਕੀ ਉਂਗਲਾਂ ਹੀ ਨਹੀਂ। ਮੈਂ ਕਿਹਾ ਕੀ ਗੱਲ ਬਈ? ਕਹਿੰਦਾ ਜਿਹੜਾ ਜ਼ਖਮ ਹੋ ਜਾਂਦਾ ਠੀਕ ਨਹੀਂ ਹੁੰਦਾ, ਕੱਟਣਾ ਹੀ ਪੈਂਦਾ ਹੈ। ਮੈਂ ਕਿਹਾ ਅੱਛਾ, ਘਰ ਦਾ ਮਾਹੌਲ ਬੜਾ ਗਰੀਬੀ ਵਾਲਾ, ਤੇ ਮੈਂ ਉਹਨੂੰ ਆਖਿਆ ਬਈ ਇਹ ਤੂੰ ਡਾਕਟਰ ਕੋਲੋਂ ਕਟਾਨਾ ਕਿਵੇਂ ਫਿਰ ਹੋ ਜਾਂਦਾ? ਕਹਿੰਦਾ ਨਹੀਂ ਬਾਬਾ ਜੀ, ਉਹ ਇੰਨਾ ਸੁੰਨ ਹੋਇਆ ਰਹਿੰਦਾ ਹੈ, ਮੈਂ ਇੱਕ ਉਂਗਲ ਤੇ ਮੈਂ ਰਾਤ ਹੀ ਕੱਟੀ ਹੈ ਮੈਨੂੰ ਕਹਿੰਦਾ। ਪਰ ਮੈਂ ਘਰ ਜਾ ਕੇ ਵੇਖ, ਮੈਨੂੰ ਕਹਿੰਦਾ ਇੱਕ ਉਂਗਲ ਤੇ ਮੈਂ ਰਾਤ ਹੀ ਕੱਟੀ ਹੈ ਜੀ ਅਜੇ। ਮੈਂ ਹੈਰਾਨ ਹੋ ਗਿਆ ਸੁਣ ਕੇ, ਮੇਰਾ ਖੜੇ ਦਾ ਸਰੀਰ ਕੰਬਣ ਲੱਗ ਗਿਆ। ਮੈਂ ਕਿਹਾ ਇੱਦਾਂ ਕਿਵੇਂ? ਕਹਿੰਦਾ ਜੀ ਬਸ ਉਂਗਲ ਸੁੰਨ ਹੋਈ ਰਹਿੰਦੀ ਸੀ, ਮੈਂ ਬਸ ਇੱਦਾਂ ਖਿੱਚ ਦਿੱਤੀ ਰਾਤ ਉਂਗਲ, ਮੈਂ ਖਿੱਚ ਦਿੱਤੀ, ਕਹਿੰਦਾ ਇੱਥੇ ਹੀ ਪਈ ਹੋਏਗੀ, ਉਂਗਲ ਕੱਢ ਦਿੱਤੀ। ਕਹਿੰਦਾ ਇੱਦਾਂ ਦੀਆਂ ਬਿਮਾਰੀਆਂ, ਇੱਦਾਂ ਦੇ ਰੋਗੀ, ਉਹ ਤੇ ਰੋਵੇ, ਉਹਦੇ ਨਾਲ ਗੱਲ ਕਰਦਾ ਉਹ ਰੋਂਦਾ ਹੈ ਵੀ ਗਰੀਬੀ ਹੈ, ਇਲਾਜ ਕਰਾਉਣ ਜਾਵਾਂਗਾ। ਕਹਿੰਦਾ ਇੱਕ ਉਂਗਲ ਕਟਾਣੀ ਹੈ ਨਾ ਬਾਬਾ ਜੀ, ਤੇ ਇੱਕ ਉਂਗਲ ਕਟਾਉਣ ਦਾ 10,000 ਰੁਪਈਆ ਲੱਗ ਜਾਏਗਾ, ਕਿੱਥੋਂ ਲਿਆਵਾਂ? ਹੈ ਨਹੀਂ, ਮੈਂ ਕਿੱਥੋਂ ਪ੍ਰਬੰਧ ਕਰਾਂ? ਮੇਰੇ ਕੋਲ 10,000 ਦਾ ਇੰਤਜ਼ਾਮ ਨਹੀਂ। ਮੈਂ ਆਖਿਆ ਆਪ ਹੀ ਕੱਟ ਦੇ, ਆਪ ਹੀ ਕੱਟ ਦਿੱਤੀ। ਫਿਰ ਇਹ ਤੇ ਕਦੇ ਦੂਜੀ ਖਰਾਬ ਹੋ ਜਾਂਦੀ, ਕਦੇ ਤੀਜੀ ਹੋ ਜਾਂਦੀ, ਮੈਂ ਆਪ ਹੀ ਕੱਟ ਦਿੰਦਾ। ਕਹਿੰਦਾ ਹੁਣ ਮੈਨੂੰ ਪਤਾ, 3 ਸਾਲਾਂ ਦਾ 4 ਸਾਲ ਦਾ ਇੱਥੇ ਮੰਜੇ ਤੇ ਪਿਆ, ਤੇ ਮੈਂ ਗੱਡੀ 'ਚ ਬੈਠਾ ਹੈਰਾਨ ਹੋਰ। ਚਲੋ ਉਹਨੂੰ ਮੈਂ ਬੇਨਤੀ ਕੀਤੀ ਵੀ ਚੱਲ ਸਾਨੂੰ ਤੂੰ ਦੱਸ ਜੇ ਕੋਈ ਤੈਨੂੰ ਜਿੰਨਾ, ਪਰ ਮੈਂ ਵੇਖਿਆ ਸਬਰ ਵਾਲਾ, ਕੋਈ ਨਹੀਂ ਬਾਬਾ ਜੀ ਚੱਲੀ ਜਾਂਦਾ ਜੀ, ਏਦਾਂ ਅੱਗੋਂ ਕਰੀ ਜਾਵੇ, ਕੋਈ ਨਹੀਂ ਜੀ। ਨਾ ਕੋਈ ਘਰ 'ਚ ਪੱਖਾ ਲੱਗਾ ਹੈ, ਨਾ ਕੋਈ ਚੱਜ ਦਾ ਬਿਸਤਰਾ ਹੈ, ਨਾ ਥੱਲੇ ਕੋਈ ਫਰਸ਼ ਹੈ, ਇੱਥੋਂ ਤੱਕ ਤੁਰ ਨਹੀਂ ਸਕਦਾ ਵੀ ਬਾਥਰੂਮ ਵੀ ਘਰ ਵਿੱਚ ਬਣਿਆ ਹੋਵੇ, ਕੁਛ ਨਹੀਂ। 3 ਬੱਚੇ ਨੇ, ਘਰ ਵਾਲੀ ਵਿਚਾਰੀ ਨੌਕਰੀ ਕਰਦੀ ਹੈ, ਹੌਸਪੀਟਲ 'ਚ ਪਾਣੀ ਪਿਆਉਂਦੀ ਹੈ, ਕਿਸੇ ਨੂੰ ਚਾਹ ਪਿਆਉਂਦੀ ਹੈ, ਇੱਦਾਂ ਦੇ ਕੰਮ ਕਰਕੇ 2-3 ਹਜ਼ਾਰ ਰੁਪਈਆ ਲਿਆ ਰਹੀ ਹੈ ਅਤੇ ਗੁਜ਼ਾਰਾ ਕਰਦੀ ਹੈ ਆਪਣਾ। ਅਤੇ ਮੈਂ ਵੇਖਦਾ ਸੀ, ਮੈਂ ਕਿਹਾ ਇੱਥੇ ਉਹ ਵੀ ਨੇ, ਰੀਬਨ ਕੱਟਣਾ ਹੈ, ਚੱਕੋ 11,000, ਉਸੇ ਪਿੰਡ ਵਿੱਚ ਹੋਣਗੇ। ਜਦੋਂ ਡੋਲੇ 'ਚ ਉਤਰਨਾ ਬੀਬੀ ਨੇ, ਚੱਕੋ 11,000, ਮਾਫ ਕਰਨਾ। ਇੱਥੇ ਵੱਡੀਆਂ ਵੱਡੇ ਵੱਡੇ ਸੈੱਟ ਜਿਹਦੀ 4-4, 5-5 ਲੱਖ ਕੀਮਤ ਹੁੰਦੀ ਹੈ, ਰੀਬਨ ਕਟਾਈ ਦਾ ਦੇ ਦਿੱਤਾ ਜਾਂਦਾ ਹੈ, ਰੀਬਨ ਕਟਾਈ ਦਾ। ਪਰ ਇਹੋ ਜਿਹੇ ਬੰਦੇ ਨੂੰ ਕੋਈ ਨਹੀਂ ਕਹਿੰਦਾ ਵੀ ਆਹ 10,000 ਰੁਪਈਆ ਲੈ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਮੇਰੇ ਵੀਰ ਭਰਾ ਜਿੰਨੇ ਲਾਈਵ ਵੀ ਸੁਣਦੇ ਹੋਵੋਗੇ ਵਿੱਚ ਦੁਨੀਆ ਸੇਵ ਕਮਾਈ ਹੈ ਆਹ ਵਿੱਚ ਦੁਨੀਆ ਦੇ ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ ਅਗਲਾ ਕਹਿੰਦਾ ਮੈਂ ਖਾਣਾ ਨਹੀਂ ਮੈਂ ਬਹੁਤ ਵਾਰ ਇਸ ਵਾਰੀ ਸਟੇਜ ਤੇ ਬੇਨਤੀ ਕੀਤੀ ਹੈ ਅਗਲਾ ਕਹਿੰਦਾ ਮੈਂ ਖਾਣਾ ਨਹੀਂ ਅਸੀਂ ਕਹਿੰਦੇ ਤੈਨੂੰ ਪਕੌੜੇ ਖਵਾਉਣੇ ਨੇ ਅਗਲਾ ਕਹਿੰਦਾ ਮੈਂ ਰੱਜਿਆ ਪਿਆ ਅਸੀਂ ਕਹਿੰਦੇ ਨਹੀਂ ਤੈਨੂੰ ਖਵਾਉਣਾ ਜ਼ਰੂਰ ਹੈ ਰੱਜਿਆਂ ਨੂੰ ਰਜਾਉਣਾ ਸੇਵਾ ਹੈ ਮੈਨੂੰ ਦੱਸੋ ਕਿੱਥੇ ਲਿਖਿਆ ਰੱਜਿਆਂ ਨੂੰ ਰਜਾਉਣਾ ਸੇਵਾ ਹੈ ਮੈਨੂੰ ਐਗਜੈਂਪਲ ਦਿਓ ਗੁਰਬਾਣੀ ਚੋਂ ਭਰਿਆਂ ਨੂੰ ਭਰਨਾ ਸੇਵਾ ਹੈ ਇਹ ਕਿੱਥੇ ਲਿਖਿਆ ਲੋੜਵੰਦ ਦੀ ਸੇਵਾ ਕਰਨੀ ਸੇਵਾ ਹੁੰਦੀ ਹੈ ਉਹਨਾਂ ਦੀ ਸੇਵਾ ਕਰੋ ਜਿਨ੍ਹਾਂ ਦੀ ਕਰਨੀ ਹੈ ਇਹੋ ਜਿਹੇ ਬੰਦੇ ਨੂੰ 10,000 ਰੁਪਈਆ ਦਿੱਤਾ ਹੋਵੇ ਮਨ ਨੂੰ ਵੀ ਲੱਗਦਾ ਕਿ ਕੁਛ ਮਨਾ ਕਰਕੇ ਆਇਆ ਇਹੋ ਜਿਹੀ ਸੇਵਾ ਮਨ ਨੂੰ ਠੰਡਾ ਕਰ ਦੇਗੀ ਸ਼ਾਂਤ ਕਰ ਦੇਗੀ ਸੇਵਾ ਨਾਲ ਦੀ ਨਾਲ ਠੰਡ ਪਾ ਦਿੰਦੀ ਹੈ ਪਰ ਜੇ ਸਹੀ ਹੋਈ ਹੋਵੇ ਸੇਵਾ ਠੰਡ ਪਾ ਦਿੰਦੀ ਹੈ ਮਨ ਨੂੰ ਮਨ ਸ਼ਾਂਤ ਹੋ ਜਾਂਦਾ ਹੈ ਇੱਥੇ ਲੰਗਰ ਲੱਗੇ ਨੇ ਮਾਫ਼ੀ ਮੰਗ ਕੇ ਬੇਨਤੀ ਕਰਦਾ ਇੱਕ ਪਿੰਡ ਵਾਲੇ ਦੋ ਲੰਗਰ ਲਾਉਂਦੇ ਨੇ ਕਿਉਂ ਕਹਿੰਦੇ ਪਾਰਟੀਆਂ ਦੋ ਨੇ ਲੰਗਰ ਵੀ ਦੋ ਲਾਵਾਂਗੇ ਤੁਹਾਡੇ ਨਾਲ ਨਹੀਂ ਰਲਣਾ ਧਰਮ ਦੇ ਕੰਮ ਕਰਨ ਵੇਲੇ ਵੀ ਸਾਡੇ ਪਿੰਡ ਇਕੱਠੇ ਨਹੀਂ ਹੋ ਰਹੇ ਅੱਡ ਅੱਡ ਲਾਵਾਂਗੇ ਹਲਵਾਈ ਅੱਡ ਲਾਵਾਂਗੇ ਜੇ ਤੁਸੀਂ ਜਲੇਬੀਆਂ ਲਾਈਆਂ ਨੇ ਅਸੀਂ ਕੁਝ ਹੋਰ ਲਾਵਾਂਗੇ ਤੁਹਾਡੇ ਨਾਲ ਕਿਉਂ ਰਲੀਏ ਤੇ ਜੇ ਇਹ ਚੀਜ਼ਾਂ ਖਤਮ ਨਾ ਕੀਤੀਆਂ ਤੇ ਏਕ ਪਿਤਾ ਏਕ ਸਕੇਹ ਮੁਬਾਰਕ ਦਾ ਸਿਧਾਂਤ ਕਿੱਧਰ ਗਿਆ ਲੰਗਰ ਲਾਇਆ ਤਿੰਨ ਦਿਨ ਛਕਾਇਆ ਰੌਲਾ ਰੱਪਾ ਪਾ ਕੇ ਆਪਣੇ ਘਰੋਂ ਕਰੀ ਬਹਿ ਗਏ ਲੜਾਈਆਂ ਫੇਰ ਉਵੇਂ ਨੇ ਅਸੀਂ ਕੀ ਸਿੱਖਿਆ ਸਿੱਖਣਾ ਤੇ ਇਹ ਸੀ ਵੀ ਇਕੱਠੇ ਬਹਿ ਕੇ ਖਾਂਦੇ ਆ ਦੁਨੀਆਂ ਦੇ ਲੋਕੋ ਵੇਖੋ ਸਿੱਖ ਭਰਾ ਭਰਾ ਹੁੰਦੇ ਨੇ ਇੱਕ ਪੰਗਤ ਚ ਬਹਿ ਕੇ ਖਾ ਲੈਂਦੇ ਨੇ ਇੱਕੋ ਪਾਣੀ ਵਿੱਚ ਲੋੜ ਪੈਣ ਤੇ ਨਹਾ ਲੈਂਦੇ ਨੇ ਆਖੋ ਸਤਨਾਮ ਇਹ ਅਸੀਂ ਦੁਨੀਆਂ ਨੂੰ ਦੱਸਣਾ ਸੀ ਅਸੀਂ ਲੋਕਾਂ ਨੂੰ ਦੱਸਣਾ ਸੀ ਕਮਿਊਨਿਟੀ ਕਿਚਨ ਹੈ ਸਿੱਖਾਂ ਦਾ ਸਾਂਝਾ ਚੁੱਲ੍ਹਾ ਹੈ ਇਹ ਕੀ ਹੈ ਜੀ ਸਾਂਝਾ ਚੁੱਲ੍ਹਾ ਬਾਲਦੇ ਨੇ ਸਿੱਖ ਕਮਾਲ ਹੋ ਗਈ ਕੋਈ ਮਜ਼ਹਬੀ ਸਿੱਖ ਕੋਈ ਰਮਦਾਸੀਆ ਸਿੱਖ ਕੋਈ ਜੱਟ ਹੋਵੇ ਕੋਈ ਹੋਵੇ ਅਸੀਂ ਜਾਤਾਂ ਗੋਤਾਂ ਮਜ਼ਹਬਾਂ ਦੇ ਵਿੱਚ ਵੰਡੇ ਹੋਏ ਨਹੀਂ ਹਾਂ ਅਸੀਂ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਹਾਂ ਸਾਂਝਾ ਚੁੱਲ੍ਹਾ ਬਾਲਦੇ ਹਾਂ ਇੱਕ ਥਾਂ ਤੇ ਬਣਦਾ ਹੈ ਸਾਲ ਵਿੱਚ ਚਾਰ ਵਾਰੀ ਲੰਗਰ ਲੱਗਦਾ ਗੁਰਪੁਰਬ ਮਨਾਉਂਦੇ ਹਾਂ ਅਸੀਂ ਤਿੰਨ ਦਿਨ ਇੱਦਾਂ ਦੇ ਆਉਂਦੇ ਨੇ ਸਾਂਝਾ ਚੁੱਲ੍ਹਾ ਬਾਲ ਕੇ ਇਕੱਠੇ ਬਹਿ ਕੇ ਖਾ ਲੈਂਦੇ ਹਾਂ ਭਰਾ ਭਰਾਵਾਂ ਸਾਡੇ 'ਚ ਫਰਕ ਕੋਈ ਨਹੀਂ ਪਰ ਅਸੀਂ ਕੀ ਸਿੱਖਿਆ ਅਸੀਂ ਇਹ ਕੀ ਸਿੱਖਿਆ ਇਹੋ ਜਿਹੇ ਬੰਦੇ ਨੂੰ ਜੇ 10,000 ਰੁਪਈਆ ਦਏਗਾ ਤੁਹਾਡੇ ਪਿੰਡਾਂ 'ਚ ਇੱਦਾਂ ਦੇ ਬੜੇ ਲੋਕ ਹੈ ਨੇ ਜੇ ਸੇਵਾ ਕਰਨੀ ਹੈ ਇੱਦਾਂ ਦੇ ਦੀ ਕਰ ਸਕਦਾ ਤੁਹਾਡੇ ਪਿੰਡਾਂ 'ਚ ਨੇ ਤੁਹਾਡੇ ਗੁਆਂਢ 'ਚ ਹੋ ਸਕਦਾ ਹੈ ਤੁਹਾਡੇ ਧਿਆਨ ਵਿੱਚ ਹੋਣਗੇ ਇੱਦਾਂ ਦੇ ਬੰਦੇ ਜਿਨ੍ਹਾਂ ਦੀ ਹੈਲਪ ਕਰ ਸਕਦੇ ਹੋ ਕਰੋ ਕੋਈ ਲੋੜ ਨਹੀਂ ਗੋਲਕਾਂ 'ਚ ਪੈਸਾ ਪਾਉਣ ਦੀ ਨਾ ਪਾ ਉਹਨਾਂ ਨੂੰ ਫੜਾ ਦੇ ਤੇਰੀ ਸੇਵਾ ਪਹੁੰਚ ਗਈ ਆਖੋ ਸਤਨਾਮ ਉਹਨੂੰ ਕੰਬਲ ਲੈ ਦੇ ਤੇਰਾ ਰੁਮਾਲਾ ਪਹੁੰਚ ਗਿਆ ਮਾਫ਼ੀ ਮੰਗ ਕੇ ਬੇਨਤੀ ਕਰਦਾ ਰੁਮਾਲੇ ਨਾਮ ਹੀ ਦੇ ਸਕੇਗਾ ਕੋਈ ਨਹੀਂ ਗੁਰਦੁਆਰਿਆਂ 'ਚ ਰੁਮਾਲਿਆਂ ਦੀ ਕਮੀ ਨਹੀਂ ਬਥੇਰੇ ਨੇ ਉਹਨੂੰ ਕੰਬਲ ਦੇ ਤੇਰਾ ਰੁਮਾਲਾ ਪਹੁੰਚ ਜਾਂਦਾ ਹੈ ਪਹੁੰਚੇਗਾ ਤੇ ਖੁਸ਼ ਹੋ ਜਾਏਗਾ ਅਗਲਾ ਤੇਰੇ ਮਨ ਨੂੰ ਡਬਲ ਸ਼ਾਂਤੀ ਆਏਗੀ ਲਿਖ ਕੇ ਲੈ ਲੈ ਜ਼ਿਆਦਾ ਆਨੰਦ ਆਏਗਾ ਬਾਣੀ ਪੜ੍ਹਨ ਦਾ ਸਿਮਰਨ ਕਰਨ ਦਾ ਨਿਤਨੇਮ ਕਰਨ ਦਾ ਤੂੰ ਕਹੇਗਾ ਇਹੋ ਜਿਹੀ ਸਮਾਧੀ ਲੱਗੀ ਹੋਈ ਨਹੀਂ ਕਦੀ ਇੰਨਾ ਸਿਮਰਨ ਦਾ ਆਨੰਦ ਆਇਆ ਹੀ ਨਹੀਂ ਕਦੀ ਜੇ ਕਰੋੜਾਂ ਰੁਪਇਆ ਬਰਬਾਦ ਕਰਕੇ ਅਸੀਂ ਆਖੀਏ ਜੀ ਸਾਡੀ ਹੁਣ ਸਿਮਰਨ ਵਿੱਚ ਸਾਡਾ ਮਨ ਲੱਗ ਜਾਏ ਸਾਡੀ ਸਮਾਧੀ ਲੱਗ ਜਾਏ ਨਹੀਂ ਲੱਗਣੀ ਜੇ ਵਿਆਹਾਂ ਉੱਤੇ ਕਰੋੜਾਂ ਰੁਪਇਆ ਖਰਾਬ ਕਰਕੇ ਆਖੀਏ ਨਾ ਵੀ ਸਾਡੀ ਰੱਬ ਨਾਲ ਪ੍ਰੀਤ ਪੈ ਜਾਏ ਸਮਾਧੀ ਲੱਗ ਜਾਏ ਇੱਦਾਂ ਨਹੀਂ ਲੱਗਣੀ ਲੋ ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ ਸੁਣੋ ਦੁਨੀਆ 'ਚ ਸੇਵ ਕਰੋ ਸੇਵਾ ਕਰਨੀ ਹੈ ਉਹਨਾਂ ਦੀ ਜਿਨ੍ਹਾਂ ਨੂੰ ਲੋੜ ਹੈ ਇਹ ਸੇਵਾ ਹੈ ਰਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ ਹੁਣ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਕੀ ਹੈ ਇਹੋ ਜਿਹਾ ਆਹ ਸ਼ਬਦ ਆਪਾਂ ਪੜ੍ਹ ਰਹੇ ਹਾਂ ਉਹ ਗੁਰਸਿੱਖਾਂ ਕੋਲ ਕੀ ਹੈ ਨਿਤਨੇਮ ਗੁਰਬਾਣੀ ਗੁਰਬਾਣੀ ਨਾਲੋਂ ਟੁੱਟਿਆਂ ਦਾ ਹਾਲ ਕੀ ਹੈ ਹੁਣ ਮੈਂ ਉਸ ਬੰਦੇ ਕੋਲ ਖੜਾ ਜਿਹਨੂੰ ਕੋੜ ਵਰਗੀ ਬਿਮਾਰੀ ਹੈ ਕੋੜ ਵਰਗੀ ਜਿਹੜਾ ਉਂਗਲੀ ਵੱਖ ਹੋ ਰਹੀ ਹੈ ਕੱਟਣੀ ਪੈ ਰਹੀ ਹੈ ਆਪਣੇ ਹੱਥ ਨਾਲ ਆਪ ਹੀ ਕੱਟ ਦਿੰਦਾ ਖਿੱਚ ਦਿੰਦਾ ਹੈ ਉਹ ਵੀ ਬੰਦਾ ਹੈ ਉਹ ਤੇ ਰੋਂਦਾ ਹੈ ਕਈ ਵਾਰੀ ਮੈਂ ਇਦਾਂ ਦੇ ਬੰਦੇ ਵੇਖੇ ਨੇ ਅਰਬਾਂ ਦੇ ਮਾਲਕ ਨੇ ਪਰ ਉਹਦੇ ਨਾਲੋਂ ਵੀ ਜ਼ਿਆਦਾ ਔਖੇ ਹੁੰਦੇ ਨੇ। ਜੇ ਪੁੱਛਦਾ ਕੀ ਹਾਲ ਹੈ, ਬੁਰਾ ਹੀ ਹਾਲ ਹੈ, ਨੀਂਦਰ ਨਹੀਂ ਆਉਂਦੀ ਸਾਰੀ ਸਾਰੀ ਰਾਤ। ਕਾਰਨ ਵੇਖੋ ਕੀ ਹੈ, ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੱਬ ਦੀ ਸਿਫਤ ਸਲਾਹ ਜਿੰਨੇ ਛੱਡੀ ਹੋਈ ਹੈ ਬਸ ਇਹ ਸਮਝ ਲੈ ਵੀ ਕੋੜ ਦਾ ਹੀ ਰੋਗੀ ਹੈ, ਉਹ ਓਨਾ ਹੀ ਦੁਖੀ ਹੋਏਗਾ। ਜੇ ਕੋਈ ਥਰਮਾਮੀਟਰ ਸਾਡੇ ਕੋਲ ਹੋਵੇ ਨਾ, ਅਸੀਂ ਚੈੱਕ ਕਰ ਸਕੀਏ, ਬਾਹਰੋਂ ਲੱਗਦਾ ਬੜਾ ਖੁਸ਼ ਹੈ ਪਰ ਅੰਦਰ ਉਹਦਾ ਹਾਲ ਬੁਰਾ ਹੈ, ਬੁਰਾ ਹੀ ਹਾਲ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲ ਲਾਏ। ਏਦਾਂ ਰੋਂਦਾ ਹੈ, ਚੀਕਾਂ ਮਾਰਦਾ ਹੈ, ਬਾਣੀ ਨਾਲੋਂ ਟੁੱਟਿਆ, ਸੱਚ ਨਾਲੋਂ ਟੁੱਟਿਆ, ਰੱਬ ਦੀ ਸਿਫਤ ਨਹੀਂ ਕਰਦਾ, ਰੱਬ ਦੀ ਸਿਫਤ ਨਹੀਂ ਕਰਦਾ। ਹਾਂਜੀ,
ਬਹੁਤਾ ਬੋਲਣ ਚੱਖਣ ਹੋਏ ਬਿਣ ਬੋਲੇ ਜਾਣੇ ਸਭ ਸੋਏ।
ਉਲਾਂਭੇ ਰੱਬ ਨੂੰ ਦਿੰਦਾ ਹੈ, ਮੇਰੇ ਨਾਲ ਇੱਦਾਂ ਕਿਉਂ ਹੋ ਗਿਆ, ਇੱਦਾਂ ਕਿਉਂ ਹੋ ਗਿਆ, ਪਰ ਪਰਮਾਤਮਾ ਨੂੰ ਸਭ ਪਤਾ ਹੈ, ਫਲ ਕੀਤੇ ਕਰਮਾਂ ਦੇ ਭੋਗਦਾ ਭਾਈ, ਤੇਰੇ ਰੌਲਾ ਪਾਉਣ ਨਾਲ ਕੀ ਹੋਏਗਾ। ਜੇ ਅੱਜ ਦੁਖੀ ਹੈ, ਅੱਜ ਜਿੰਦ ਮੁੜ ਮੁੜ ਕੇ ਔਖੀ ਹੁੰਦੀ ਹੈ, ਤੇ ਕਰਮਾਂ ਦਾ ਫਲ ਹੈ। ਹਾਂਜੀ,
ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ।
ਬੜੇ ਅਰਥ ਸਪਸ਼ਟ ਨੇ, ਨੱਕ ਦਿੱਤਾ, ਕੰਨ ਦਿੱਤੇ, ਜਿਹਨੇ ਜੀਭ ਦਿੱਤੀ ਤੇਜ ਤੇਜ ਬੋਲਦਾ, ਤੇਜ ਤੇਜ ਬੋਲਦਾ, ਉਹਨੂੰ ਯਾਦ ਕਰਿਆ ਕਰ। ਹਾਂਜੀ,
ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ।
ਜਿਹਨੇ ਜਿੰਦ ਦਿੱਤੀ, ਸਰੀਰ ਵਿੱਚ ਨਿੱਘ ਪਾਇਆ, ਨਿੱਘ ਪਾਇਆ, ਅਗਨੀ ਪਾਏ, ਜਿਹਦੇ ਕਰਕੇ ਭੱਜਿਆ ਫਿਰਦਾ, ਤੁਰਿਆ ਫਿਰਦਾ, ਬੋਲਦਾ, ਆਖੇ ਸਭ ਜਾਏ, ਉਹਦੇ ਕਰਕੇ ਭੱਜਿਆ ਫਿਰਦਾ, ਕੱਲੇ ਕੱਲੇ ਨੂੰ ਮਿਲਦਾ ਫਿਰਦਾ, ਸਭ ਉਹਦੀ ਕਿਰਪਾ ਹੈ, ਪਰਮਾਤਮਾ ਦੀ ਸਿਫਤ ਕਰਿਆ ਕਰ। ਹਾਂਜੀ,
ਜੇਤਾ ਮੋਹ ਪ੍ਰੀਤ ਸੁਆਤ ਸਭਾ ਕਾਲਖ ਦਾਗਾ ਦਾਗ।
ਪਰਮਾਤਮਾ ਨੂੰ ਛੱਡ ਕੇ ਮਟੀਰੀਅਲ ਦਾ ਮੋਹ ਪਾ ਕੇ ਬਹਿ ਜਾਏਗਾ, ਮਾਇਕੀ ਪਦਾਰਥਾਂ ਦਾ ਮੋਹ ਪਾ ਕੇ ਬਹਿ ਜਾਏਗਾ, ਇਹ ਤੇਰੀ ਜ਼ਿੰਦਗੀ ਚ ਦਾਗ ਲੱਗ ਜਾਏਗਾ, ਸ਼ਾਂਤੀ ਨਹੀਂ ਆਏਗੀ। ਹਾਂਜੀ,
ਦਾਗ ਦੋਸ ਮੋਹੇ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ।
ਜੇ ਜ਼ਿੰਦਗੀ ਵਿੱਚ ਦਾਗ ਲੱਗ ਗਏ, ਪਰਮਾਤਮਾ ਦੀ ਸਿਫਤ ਸਲਾਹ ਨਾ ਕੀਤੀ, ਦੁਨੀਆਂ ਦੇ ਤੇ ਆਪਣੇ ਹੀ ਗੁਣ ਗਾਉਂਦਾ ਰਿਹਾ, ਕਹਿੰਦੇ ਫਿਰ ਸੁਰਤ ਕਰਕੇ ਦਰਗਾਹ ਚ ਨਹੀਂ ਜਾ ਸਕਦਾ। ਸੁਰਤ ਕਰਕੇ ਦਾਗ ਦੋਸ਼ ਮੋਹੇ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ। ਸੁਰਤ ਕਰਕੇ ਵਾਹਿਗੁਰੂ ਦੀ ਹਜ਼ੂਰੀ ਮਹਿਸੂਸ ਨਹੀਂ ਹੋਣੀ, ਪਰਮਾਤਮਾ ਦਾ ਪਰਮਾਤਮਾ ਨੂੰ ਫੀਲ ਨਹੀਂ ਕਰ ਸਕਦਾ। ਜੇ ਉਹਦੀ ਸਿਫਤ ਸਲਾਹ ਕਰਨੀ ਸ਼ੁਰੂ ਕਰੇਗਾ ਤਾਂ ਹੀ ਉਹਦੇ ਨਾਲ ਪਿਆਰ ਪੈਣਾ। ਹਾਂਜੀ,
ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ।
ਤੇਰੀ ਕਿਰਪਾ ਨਾਲ ਹੀ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ, ਤੇਰੀ ਕਿਰਪਾ ਨਾਲ ਹੀ, ਤੇਰੀ ਮਿਹਰ ਹੋਵੇ ਤਾਂ ਹੀ ਉਹਦੇ ਗੁਣ ਗਾਏ ਜਾਂਦੇ ਨੇ, ਹੋਰ ਕੋਈ ਤਰਨ ਦਾ ਤਰੀਕਾ ਢੰਗ ਹੈ ਹੀ ਨਹੀਂ। ਲਾਸਟ ਪੰਕਤੀ ਮੈਂ ਬਸ ਬਹੁਤ ਸੰਖੇਪ ਬੇਨਤੀ ਕੀਤੀ ਕਿਉਂਕਿ ਇਤਿਹਾਸ ਆਪਾਂ ਵਿਚਾਰਨਾ। ਲਾਸਟ ਪੰਕਤੀ ਹੈ, ਬੰਦਾ ਰੱਬ ਨਾਲੋਂ ਟੁੱਟਿਆ ਹੋਵੇ, ਗਲਤੀਆਂ ਕਰੇ, ਪੁੱਠੇ ਪਾਸੇ ਪਿਆ ਹੋਵੇ, ਪਰ ਕਹਿੰਦੇ ਜੇ ਅੰਦਰੋਂ ਬੇਨਤੀ ਕਰੇ ਨਾ ਤੇ ਉਹ ਕਿਰਪਾ ਕਰ ਦਿੰਦਾ। ਹਾਂਜੀ,
ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾ।
ਉਹ ਮਾਲਕ ਕਿਰਪਾ ਕਰਦਾ ਜੇ ਕੋਈ ਡੁੱਬ ਜਾਏ, ਪਰ ਜੇ ਅੰਦਰੋਂ ਉਸ ਵੇਲੇ ਬੇਨਤੀ ਕਰੇ ਤੇ ਰੱਬ ਉਹਦੀ ਸਾਰ ਲੈਂਦਾ। ਜੇ ਆਪਾਂ ਆ ਵੀ ਆਪਾਂ ਮਨੋਂ ਕਹੀਏ ਵੀ ਸੱਚੇ ਪਾਤਸ਼ਾਹ ਮੈਂ ਮੈਲਾਂ, ਮੇਰੀ ਮੈਲ ਧੋ ਦਿਓ, ਕਿਰਪਾ ਕਰ ਦੇਣਗੇ। ਡੁੱਬਿਆ ਹੈ ਉਹਦੀ ਸਾਰ ਜ਼ਰੂਰ ਲੈਂਦੇ ਨੇ। ਪਰ ਕਿਉਂ ਦੁਖੀ ਹੁੰਦੇ ਆ? ਬਾਣੀ ਨਾਲੋਂ ਟੁੱਟੇ ਆ। ਸਰਸਾ ਦੇ ਕੰਢੇ ਤੇ ਕਹਿੰਦੇ ਨੇ ਨਿਤਨੇਮ ਕਰੀਏ, ਆਸਾ ਜੀ ਦੀ ਵਾਰ ਦਾ ਟਾਈਮ ਹੋ ਗਿਆ ਭਾਈ, ਸੁਣਾਓ। ਅਜੀਤ ਸਿੰਘ, ਹਾਂਜੀ ਮਹਾਰਾਜ, ਉਦੇ ਸਿੰਘ ਜੀ ਮਹਾਰਾਜ, ਆਓ ਤੇ ਜਾਓ, ਸਿੰਘਾਂ ਦਾ ਜਥਾ ਲੈ ਜਾਓ, ਤਕੜਾ ਪਹਿਰਾ ਲਾ ਦਿਓ, ਇੱਥੇ ਖਾਲਸਾ ਬੈਠਾ ਨਿਤਨੇਮ ਕਰਦਾ ਹੈ, ਤੁਸੀਂ ਅੱਗੇ ਨਹੀਂ ਵਧਣ ਦੇਣਾ। ਫੌਜਾਂ ਅੱਗੋਂ ਆ ਰਹੀਆਂ ਨੇ, ਐਲੀ ਐਲੀ ਦੇ ਨਾਰੇ ਲੱਗਦੇ ਆ, ਅਲੀ ਅਲੀ ਦੇ ਨਾਰੇ ਲੱਗ ਰਹੇ ਆ, ਅੱਲਾਹੂ ਅਕਬਰ ਦੇ ਨਾਰੇ ਲੱਗਦੇ ਆ, ਫੜ ਲੋ ਦੀਆਂ ਆਵਾਜ਼ਾਂ ਆਉਂਦੀਆਂ ਨੇ ਦੂਰੋਂ, ਤੁਸੀਂ ਰੋਕਣਾ ਹੈ, ਨਿਤਨੇਮ ਹੋ ਰਿਹਾ। दीवान सज गया, कमाल हो गई, आनंदपुर छड के आए ने, घा ते चौंकड़े मार के बह के नितनेम करदे ने। सानू पैलसां च नितनेम भुल जांदा है, सानू व्याहां शादियां च नितनेम भुल जांदा है, खुशियां च नितनेम भुल जांदा है। ते जिद्दण कोई होस्पिटल च पिया हुंदा है ना, पता ही नहीं किन्ने क जपजी साहब ते किन्ने क चौपाई पढ़ दिंदे आपां, फिर गिनती नहीं कोई, पर सुख विच सब भुलिया हुंदा है। पर सुख विच जिहड़े रिश्तेदार नूं सद्दिया होवे, दुख विच बिना कार्ड भेज भेजे तों वी आ जाएगा। पता लगना चाहिदा है वी मेरे फलाने यार ते दुख बणिया है, क्योंकि सुख च जिन्नू याद करो दुख च भजिया ही आउंदा है। सुख च याद करना चाहिदा, पता उदों लगदा है। मैं बहुत बार बेनती कीती है, जे सिख दा पता लगदा है ते विआह शादी ते लगदा है। जे सिख परखना है उहदे मुंडे दे विआह वाले दिन उहदे घर जायो, फिर पता लग जाएगा किन्ना क सिक्खी च पक्का है। विआह होवे उहदे घर उदण पता लगना है वी अज अज किन्ना क प्यार करदा गुरु नाल, अज किन्ना क प्यार है। परख है सिक्खी दी, विआह वाले दिन वेखो जाके ते वेखियो। धन गुरु गोबिंद सिंह महाराज सच्चे पातशाह कीर्तन करन लगे। एक गल हुण मैं विच दी जरा इहनू फील करके वेखियो। धन गुरु गोबिंद सिंह दे घरां वाले ओ पुत्रां पोतरियां वाले, कईआं दे निक्के निक्के पुत्र ने, कईआं दे पोतरे ने, कईआं दे दोतरे ने। साडा प्यार है भतीजियां नाल, भाणजियां नाल, साडे छोटे भरावां नाल। इस वेले मेरिया मातावां भैणां वीर यह महसूस करके वेखियो। धन गुरु गोबिंद सिंह सच्चे पातशाह जदों आसा जी दी वार विच बह गए ना, अगे रागियां ने कीर्तन शुरू कीता, ते मर्द नूं पता है कि जोरावर ते फतेह सिंह दी आवाज भी मैनू अज ही सुननी है, ते कीर्तन भी इन्हां दे चेहरे भी मैं अज आखरी वारी वेखणे। ओह कीर्तन च इकट्ठे बैठे ने, बस बाबा जोरावर सिंह ते बाबा फतेह सिंह, जुझार सिंह, कलगियां वाले आप। महाराज सच्चे पातशाह ने आख्या जोरावर ते फतेह सिंह नूं अगे करो, अगे आ गए। फतेह सिंह भी कीर्तन करदा सी, साहिब जोरावर सिंह जी भी कीर्तन करदे सी, बड़ा मिठा। तुसीं वेखे ने कई निक्के निक्के बच्चे बड़ा प्यारा कीर्तन करदे, छोटे छोटे बच्चियां दी आवाज विच कुदरती दर्द हुंदा है। तुसीं जिहड़ी कविता मैं बोल के पढ़ांगा उहदे नालों ज्यादा असर किसे छोटे जे बच्चे दे उही कविता पढ़न विच असर ज्यादा हुंदा है। जिहड़ी गुरबाणी असीं पढ़दे हां बच्चे तों गुरबाणी सुणो, मूल मंत्र बच्चे तों सुणो, मन जुड़िया होया हुंदा ना उहदा मन खंडाच नहीं हुंदा, उहदा साडे वाला मन नहीं वी कीर्तन किते होर करदे हां सुरत करके किते होर ही तुरे फिरदे हां। बच्चा है ना जिहड़ा उहदा मन जुड़िया होया हुंदा है, उहदी ब्रह्म ज्ञानी हुंदा है, उहनूं होर कोई पता नहीं, तेर मेर नहीं हुंदी। बच्चे नूं दुश्मनियां दा पता नहीं हुंदा, बच्चा अंदरों साफ होण करके जदों भी कुछ गांदा है उहदा बड़ा असर हुंदा है। कलगीधर दे साहिबजादे कीर्तनीए सन, कलगियां वाले आप बड़ा प्यारा कीर्तन करदे सी। 450 राग गुरु गोबिंद सिंह ने आप गाया, 450 राग, वो आप बड़े तकड़े कीर्तनीए सी। जोरावर फतेह सिंह नूं कई बारी उन्हां ने आप भी सुरां दसियां, सिखाए, वड्डे वड्डे सिखाउण वाले सी, पर आप भी सिखाउंदे सी कदी कदी। जोरावर फतेह सिंह नूं बुलाया, कहिंदे अज आओ तुसीं वी नाल शब्द पढ़ो। कहिंदे जोरावर सिंह फतेह सिंह शब्द पढ़दे ने ते कलगियां वाले सच्चे पातशाह उन्हां दे चेहरियां वल वेखदे ने। पता है ना आवाज मैनूं मुड़ के सुननी है ते ना मैनूं आ चेहरे दिसणे, पता है गुरु गोबिंद सिंह। ते वेखो संगत विच माता गुजरी बैठी है। जिस दिन गुरु गोबिंद सिंह सच्चे पातशाह दा जन्म होया, धन गुरु गोबिंद सिंह सच्चे पातशाह दा, ते माता जी दी उम्र उस वेले तकरीबन 42 साल दी हो गई सी। इन्नी वड्डी उम्र विच पुत्तर होया सी। 26 साल ते विआह तों बाद गुरु तेग बहादुर साहिब बाबे बकाले दी धरती ते रहे। माता ओ अंदर भजन विच सिमरन विच जो भी है, माता जी बाहर पहरे ते खलोते रहे 26 साल। माता गुजर कौर जी हुण एडी वड्डी उम्र सी, 80 साल दी उम्र है तकरीबन, सामने बैठे। ਸੰਗਤ ਵਿੱਚ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਕੀਰਤਨ ਹੋ ਰਿਹਾ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਕੀਰਤਨ ਕਰਨ ਲੱਗ ਪੈਂਦੇ ਨੇ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਵੀ ਕੀਰਤਨ ਕਰਦੇ, ਜੋਰਾਵਰ ਸਿੰਘ ਫਤਿਹ ਸਿੰਘ ਕੀਰਤਨ ਕਰਦੇ ਨੇ, ਸ਼ਬਦ ਪੜ੍ਹਦੇ ਨੇ, ਕਲਗੀਆਂ ਵਾਲੇ ਉਹਨਾਂ ਦੇ ਚਿਹਰਿਆਂ ਵੱਲ ਤੱਕਦੇ ਨੇ, ਪਤਾ ਵੀ ਹੁਣ ਨਹੀਂ ਮੁੜ ਕੇ। ਤੇ ਮਾਤਾ ਗੁਜਰ ਕੌਰ ਸੰਗਤ ਵਿੱਚ ਅੱਖਾਂ ਬੰਦ ਕਰਕੇ ਬਹਿ ਕੇ ਕੀਰਤਨ ਸੁਣਦੀ ਹੈ, ਪਰ ਅੱਜ ਆਸਾ ਜੀ ਦੀ ਵਾਰ ਸੁਣਦੀ ਵੀ ਰਹੀ ਬੁੱਢੜੀ ਮਾਂ ਤੇ ਆਪਣੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਿਹਰੇ ਵੱਲ ਵੇਂਦੀ ਵੀ ਰਹੀ। ਉਹਨੂੰ ਵੀ ਪਤਾ ਸੀ ਵੀ ਮੈਂ ਹੁਣ ਇਹ ਚਿਹਰਾ ਮੁੜ ਕੇ ਨਹੀਂ ਵੇਖਣਾ, ਮੇਰੇ ਪੁੱਤਰ ਦਾ ਦੀਦਾਰ ਮੁੜ ਕੇ ਨਹੀਂ ਹੋਣਾ। ਧੰਨ ਗੁਰੂ ਗੋਬਿੰਦ ਸਿੰਘ ਸ਼ਬਦ ਪੜ੍ਹਨ, ਮਾਤਾ ਗੁਜਰ ਕੌਰ ਨਾਲੇ ਸੁਣੇ ਤੇ ਨਾਲੇ ਆਪਣੇ ਸਾਹਿਬਜ਼ਾਦੇ ਦੇ ਚਿਹਰੇ ਵੱਲ ਤੱਕੇ ਵੀ ਮੈਨੂੰ ਅਜੀਤ ਮੈਨੂੰ ਗੋਬਿੰਦ ਸਿੰਘ ਦੇ, ਮੇਰੇ ਲਾਲ ਦੇ, ਮੇਰੇ ਪੁੱਤਰ ਦੇ ਆਹ ਨੂਰਾਨੀ ਦਰਸ਼ਨ ਮੁੜ ਕੇ ਨਹੀਂ ਹੋਣੇ। ਉਹ ਆਸਾ ਜੀ ਦੀ ਵਾਰ ਇਕੱਠੇ ਕੀਤੀ ਹੈ ਪਰਿਵਾਰ ਨੇ ਬਹਿ ਕੇ, ਵਿਛੜੇ ਨੇ ਪਰ ਕੀਰਤਨ ਤੋਂ ਬਾਅਦ ਸਤਸੰਗ ਕਰਕੇ ਰਲ ਕੇ ਸਾਰਿਆਂ ਨੇ ਕੀਰਤਨ ਕੀਤਾ, ਸਾਰਿਆਂ ਨੇ ਰਲ ਕੇ ਬਾਣੀ ਪੜ੍ਹੀ। ਏਦਾਂ ਦਾ ਪਰਿਵਾਰ ਸੀ ਉਹ, ਸਾਡਿਆਂ ਪਰਿਵਾਰਾਂ ਵਰਗੇ ਪਰਿਵਾਰ ਨਹੀਂ। ਆਪਾਂ ਤੇ ਇਕੱਠੇ ਟਿਕਟਾਂ ਲਵਾਂਗੇ, ਚਲੋ ਸਿਨੇਮੇ ਚੱਲੀਏ, ਨਵੀਂ ਫਿਲਮ ਆਈ ਹੈ, ਚਲੋ ਇਕੱਠੇ ਬਹਿ ਕੇ ਫਲਾਣੇ ਥਾਂ ਤੇ ਗਾਉਣ ਵਾਲਾ ਸੁਣਨ ਚੱਲਦੇ ਹਾਂ। ਸਾਡੇ ਪਰਿਵਾਰਾਂ ਵਰਗਾ ਪਰਿਵਾਰ ਨਹੀਂ ਸੀ, ਉਹ ਸਾਰੇ ਕੀਰਤਨ ਕਰਨ ਵਾਲੇ ਸੀ। ਕਿੰਨੇ ਕੁ ਆਪਾਂ ਕੀਰਤਨ ਵਾਲੇ, ਕਿੰਨੇ ਕੁ ਆਪਾਂ ਘਰਾਂ ਵਿੱਚ ਬਾਣੀ ਪੜ੍ਹਨ ਵਾਲੇ, ਕਿੰਨੇ ਕੁ ਆਪਾਂ ਇਕੱਠੇ ਨਿਤਨੇਮ ਕਰਨ ਵਾਲੇ। ਮੈਂ ਇੱਦਾਂ ਦੇ ਸੱਜਣ ਵੇਖੇ ਆ, ਇੱਕ ਪੰਗਤੀ ਸਿੰਘ ਬੋਲਦਾ, ਇੱਕ ਪੰਗਤੀ ਸਿੰਘਣੀ ਬੋਲਦੀ ਹੈ, ਸਾਰੇ ਦਾ ਸਾਰਾ ਨਿਤਨੇਮ ਇਕੱਠੇ ਬਹਿ ਕੇ ਕਰਦੇ। ਇੱਕ ਪੰਗਤੀ ਉਹ ਬੋਲਦੀ ਹੈ, ਇੱਕ ਪੰਗਤੀ ਭਾਈ ਬੋਲਦਾ, ਨਿਤਨੇਮ ਸਾਰਾ ਇੱਦਾਂ ਇਕੱਠੇ ਬਹਿ ਕੇ ਕਰਦੇ ਵੇਖੇ। ਇੱਕੋ ਪੋਥੀ ਸਾਹਿਬ ਤੋਂ ਨਿਤਨੇਮ ਕਰਦੇ। ਜੇ ਕਿਤੇ ਇੱਦਾਂ ਬਾਣੀ ਇਕੱਠੇ ਪੜ੍ਹੀ ਜਾਏ ਨਾ, ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਗਤ ਦਾ ਕੀ ਮਤਲਬ ਹੈ? ਸਪੀਡ ਹੈ ਨਾ, ਗਤੀ, ਸਪੀਡ। ਨਿਕਲ ਜਾਣਗੀਆਂ ਤੇਰੇ ਘਰ ਵਿੱਚੋਂ ਬੇਅਤਫਾਕੀਆਂ ਨਿਕਲ ਜਾਣਗੀਆਂ, ਜੇ ਕਿਤੇ ਸਿਮਰਨ ਘਰ ਵਿੱਚ ਆ ਜਾਏ। ਦੋਵੇਂ ਜਣੇ ਮੇਰੀ ਗੱਲ ਨੋਟ ਕਰਨਾ, ਦੋਵੇਂ ਜਣੇ ਇਕੱਠੇ ਬਹਿ ਕੇ ਨਿਤਨੇਮ ਕਰਿਆ ਕਰੋ, ਘਰ ਵਿੱਚ ਬੇਅਤਫਾਕੀ ਹੋ ਨਹੀਂ ਸਕਦੀ ਜੇ ਪਤੀ ਪਤਨੀ ਦੋਵੇਂ ਬਾਣੀ ਇਕੱਠੇ ਪੜ੍ਹਦੇ ਨੇ ਬਹਿ ਕੇ। ਜੇ ਪਤੀ ਵੀ ਤੇ ਪਤਨੀ ਦੋਵੇਂ ਕਥਾ ਬਹਿ ਕੇ ਸਿਮਰਨ ਕਰਨ ਜਾਂ ਵਿਚਾਰ ਕਰਨ, ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨ ਲੱਗ ਜਾਣ, ਘਰ ਵਿੱਚ ਕਦੇ ਬੇਇਤਫਾਕੀ ਨਹੀਂ ਹੋ ਸਕਦੀ, ਪਤੀ ਪਤਨੀ ਦਾ ਕਦੇ ਝਗੜਾ ਨਹੀਂ ਹੋ ਸਕਦਾ ਜੇ ਦੋਵੇਂ ਜਣੇ ਇਕੱਠੇ ਬਹਿ ਕੇ ਬਾਣੀ ਪੜ੍ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਉੱਥੇ ਬਹਿ ਕੇ ਕੀਰਤਨ ਕਰਦਾ। ਫਿਰ ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਫਿਰ ਪਰਿਵਾਰ ਬੜੀ ਵਾਰੀ ਪੜ੍ਹਦੇ ਸੁਣਦੇ ਹੋ।
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾ, ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ, ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਸਰਸਾ ਨਦੀ ਤੇ
ਗੱਜ ਕੇ ਬੋਲੋ
ਛੋਟੇ ਲਾਲਾ, ਅਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ, ਅਰਸਾ ਨਦੀ ਤੇ ਵਿਛੋੜਾ ਪੈ ਗਿਆ
ਸਾਰੇ ਪੜੋ ਸਾਰੇ
ਛੋਟੇ ਛੋਟੇ ਲਾਲਾ, ਅਰਸਾ ਨਦੀ ਤੇ ਵਿਛੋੜਾ ਪੈ ਗਿਆ ਤੁਸੀਂ ਛੋਟੇ ਛੋਟੇ
ਸੰਗਤ ਬੋਲੋ ਸਾਰੇ
ਅਰਸਾ ਨਦੀ ਤੇ
छोटे कर लो छोटे छोटे
छोटे छोटे
संगते
छोटे छोटे
ਸਾਰਾ ਪਰਿਵਾਰ ਸਰਸਾ ਦੇ ਕੰਢੇ ਤੇ ਵਿਛੜੇ ਪਰ ਬਾਣੀ ਪੜ੍ਹਦੇ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਫਿਰ ਉਸ ਤੋਂ ਬਾਅਦ ਮਹਾਰਾਜ ਨੇ ਹੁਕਮ ਕੀਤਾ ਮੈਂ ਬੜੀ ਵਾਰੀ ਅਰਜ਼ ਕੀਤੀ ਏ ਮਹਾਰਾਜ ਅੱਜ ਸਰਸਾ ਅੱਜ ਨਿਤਨੇਮ ਕੀਤਾ ਆਸਾ ਜੀ ਦੀ ਵਾਰ ਦਾ ਕੀਰਤਨ ਤੇ ਸੁਣਿਆ ਪਰ ਕਿੰਨੇ ਸਿੰਘ ਸ਼ਹੀਦ ਹੋ ਗਏ ਅੱਜ ਲੰਘ ਜਾਂਦੇ ਲੰਘ ਹੀ ਜਾਂਦੇ ਮਹਾਰਾਜ ਕਹਿੰਦੇ ਅੱਜ ਸਿੰਘ ਸ਼ਹੀਦ ਕਰਾ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਨਿਤਨੇਮ ਕਰਨਾ ਮਹਿੰਗਾ ਨਹੀਂ ਪਿਆ ਅੱਜ ਤੇ ਸਾਰੇ ਆਪਾਂ ਇੱਥੇ ਬੈਠੇ ਬੈਠੇ ਸ਼ਹੀਦ ਹੋ ਜਾਂਦੇ ਮੈਂ ਵੀ ਸ਼ਹੀਦ ਹੋ ਜਾਂਦਾ ਅੱਜ ਵਾਲਾ ਨਿਤਨੇਮ ਮਹਿੰਗਾ ਨਹੀਂ ਸੀ ਪੈਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂ ਕਲਗੀਆਂ ਵਾਲੇ ਕਹਿੰਦੇ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਮੈਂ ਸਦਾ ਲਈ ਪੂਰਨੇ ਪਾ ਚੱਲਿਆ ਖਾਲਸਾ ਜੀ ਭਿਆਨਕ ਤੋਂ ਭਿਆਨਕ ਸਮਾਂ ਵੀ ਭਾਵੇਂ ਤੁਹਾਡੇ ਤੇ ਆ ਜਾਏ ਨਿਤਨੇਮ ਨਾ ਕਦੀ ਛੱਡਿਓ ਨਿਤਨੇਮ ਦੇ ਪੂਰਨੇ ਪਾ ਚੱਲੇ ਸਰਸਾ ਦੇ ਕੰਢੇ ਤੇ ਇਹ ਸਾਨੂੰ ਮਹਾਰਾਜ ਜਾਚ ਸਿਖਾ ਕੇ ਗਏ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿੱਚ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਕਹਿ ਵੇਦਿਆ ਸਨਮੁਖ ਉਡਤਾਵੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਖਾਵੈ ਗੁਰੂ ਦੇ ਸਿੱਖ ਦਾ ਗੁਰੂ ਨਾਲ ਬਾਣੀ ਨਾਲ ਪਿਆਰ ਹੁੰਦਾ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਜਿਉਂਦੀ ਰਹਿ ਜਾਏ ਮੱਛੀ ਨਹੀਂ ਹੋਣੀ ਭੁਲੇਖਾ ਪੈ ਗਿਆ ਕੁਝ ਹੋਰ ਹੋਏਗਾ ਸਿੱਖ ਬਾਣੀ ਨਾਲੋਂ ਟੁੱਟ ਜਾਏ ਤੇ ਜਿਉਂਦਾ ਰਹਿ ਜਾਏ ਭੁਲੇਖਾ ਪੈ ਗਿਆ ਸਿੱਖ ਨਹੀਂ ਹੋਣਾ ਇਹ ਕੁਝ ਹੋਰ ਹੋਏਗਾ ਸਿੱਖ ਬਾਣੀ ਨਾਲੋਂ ਟੁੱਟ ਜਾਏ ਜਿਉਂਦਾ ਨਹੀਂ ਰਹਿ ਸਕਦਾ ਅੰਦਰੋਂ ਮਰ ਜਾਂਦਾ ਹੈ ਬਾਹਰੋਂ ਭਾਵੇਂ ਤੁਰਿਆ ਫਿਰੇ ਬਾਣੀ ਨਾਲੋਂ ਟੁੱਟਿਆ ਨਿਤਨੇਮ ਨਾਲੋਂ ਟੁੱਟਿਆ ਇਹ ਕਹਿ ਲਓ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਹੈ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਹੈ ਮਹਾਰਾਜ ਦਾ ਬਚਨ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਜਿਹਦੀ ਪ੍ਰੀਤੀ ਭਗਵੰਤ ਪਰਮਾਤਮਾ ਵਾਹਿਗੁਰੂ ਨਾਲ ਨਹੀਂ ਜਿਹਦੀ ਪ੍ਰੀਤ ਪਰਮਾਤਮਾ ਨਾਲ ਨਹੀਂ ਨਾ ਉਹਨੂੰ ਬਾਣੀ ਕਹਿੰਦੀ ਹੈ ਮੁਰਦਾ ਜਿਹੜਾ ਜਿਹਦੇ ਪੱਲੇ ਸੱਚ ਨਾ ਹੋਵੇ ਜਿਹੜਾ ਬਾਣੀ ਨਾਲੋਂ ਟੁੱਟਿਆ ਨਿਤਨੇਮ ਨਾਲੋਂ ਟੁੱਟਿਆ ਰੱਬ ਦੀ ਸਿਫਤ ਸਲਾਹ ਨਾਲੋਂ ਟੁੱਟਿਆ ਸਤਿਗੁਰੂ ਜੀ ਕਹਿੰਦੇ ਨੇ ਉਹ ਮਰਿਆ ਹੋਇਆ ਉਹਦੀ ਅੰਦਰਲੀ ਮੌਤ ਹੋ ਜਾਂਦੀ ਹੈ ਸਰੀਰ ਉਹਦਾ ਜਿਉਂਦਾ ਹੈ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਸਾਰੀ ਜ਼ਿੰਦਗੀ ਆਪਣੀ ਲਾਸ਼ ਚੁੱਕੀ ਫਿਰਦਾ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਇਹ ਕਿਵੇਂ ਹੋ ਸਕਦਾ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ ਬਸ ਸੱਚ ਨਾਲੋਂ ਜਿਹੜਾ ਪਰਮਾਤਮਾ ਜੀ ਦੀ ਸੁਰਤ ਚੋਂ ਨਿਕਲ ਗਿਆ ਜਿਹੜਾ ਰੱਬ ਨੂੰ ਛੱਡ ਬੈਠਾ ਹੈ ਗੁਰਬਾਣੀ ਨੂੰ ਛੱਡ ਬੈਠਾ ਹੈ ਉਹ ਮਰ ਗਿਆ, ਪਰਮਾਤਮਾ ਦਾ ਨਾਂ ਲੈਂਦਾ ਹੈ ਤੇ ਜਿਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਆਖਦਾ ਤੇ ਜਿਉਂਦਾ, ਵਿਸਰਦਾ ਹੈ ਤੇ ਮੌਤ ਹੋਣ ਲੱਗ ਪੈਂਦੀ। ਤੇ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਾਨੂੰ ਨਿਤਨੇਮ ਕਰਨ ਦੇ ਪੂਰਨੇ ਪਾਤੇ ਸਦਾ ਲਈ। ਸਿੱਖੋ ਨਿਤਨੇਮ ਨਾ ਕਦੀ ਛੱਡਿਓ। ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਹਾਂ, ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਲਓ, ਮਾਫੀ ਮੰਗ ਕੇ ਬੇਨਤੀ ਕਰਦਾ ਹੈ। ਇਹ ਕਹਿ ਸਕਦੇ ਹਾਂ ਵੀ 10-15% ਹੋਣਗੇ ਜਿਹੜੇ ਨਿਤਨੇਮ ਰੋਜ਼ ਕਰਦੇ, ਬਹੁਤਿਆਂ ਦਾ ਹਾਲ ਰਹਿ ਜਾਂਦਾ 15-20 ਦਿਨ ਨਿਤਨੇਮ ਬਣਦਾ ਫਿਰ ਟੁੱਟ ਜਾਂਦਾ। ਇਹਦੇ ਲਈ ਇੱਕ ਬੇਨਤੀ ਕਰਾਂਗਾ, ਗੁਰਬਾਣੀ ਨੂੰ ਸਮਝ ਲਓ, ਜਿਹਦੀ ਸਮਝ ਆਉਂਦੀ ਹੋਵੇ ਉਹਦੀਆਂ ਗੱਲਾਂ ਸੁਣਨ ਦਾ ਵੀ ਆਨੰਦ ਆਉਂਦਾ, ਜਿਹਦੀ ਸਮਝ ਨਾ ਆਉਂਦੀ ਹੋਵੇ ਉਹਦੀ ਉਹਦੇ ਨਾਲ ਕਿੰਨਾ ਕੁ ਚਿਰ ਗੱਲ ਕਰਾਂਗੇ। ਗੁਰਬਾਣੀ ਦੀ ਸਮਝ ਨਹੀਂ ਆਉਂਦੀ ਤਾਂ ਨਹੀਂ ਮਨ ਲੱਗਦਾ। ਜਿੰਨਾ ਨਿਤਨੇਮ ਕਰਨਾ ਹੈ ਉਹਦੇ ਅਰਥ ਜ਼ਰੂਰ ਪੜ੍ਹ ਲਏ, ਸਮਝ ਲਏ, ਬਸ ਫਿਰ ਆਨੰਦ ਜ਼ਿਆਦਾ ਆਉਣ ਲੱਗ ਜਾਏਗਾ, ਕਿਉਂਕਿ ਸਮਝ ਆਏਗੀ ਤੇ ਲੱਗੇ ਰਹਾਂਗੇ। ਇਸ ਕਰਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਏ ਹਾਂ, ਅੱਜ ਇਹ ਬੇਨਤੀ ਕਰੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਸਾਹਿਬਜ਼ਾਦੇ ਵੀ ਆਸਾ ਜੀ ਦੀ ਵਾਰ 'ਚ ਬੈਠੇ ਸੀ, ਉਹਨਾਂ ਇਹ ਨਹੀਂ ਆਖਿਆ ਅਸੀਂ ਸੌਣਾ ਹੈ, ਅਸੀਂ ਨਹੀਂ ਨਿਤਨੇਮ ਕਰ ਸਕਦੇ, ਅਸੀਂ ਸੌ ਜਾਈਏ, ਉਮਰਾਂ ਛੋਟੀਆਂ ਨੇ। ਨਿਤਨੇਮ ਕਰਦੇ ਨੇ, ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ ਵੀ ਸਾਡਾ ਨਿਤਨੇਮ ਨਾ ਟੁੱਟੇ, ਅਸੀਂ ਵੀ ਪੱਕੇ ਨਿਤਨੇਮੀ ਬਣੀਏ। ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਆਏ ਹਾਂ, ਇਹ ਫਤਿਹ ਪਾਓ, ਆਪਣੇ ਮਨ 'ਤੇ ਫਤਿਹ ਪਾਈਏ। ਆਪਣੇ ਭੈੜੇ ਵਿਚਾਰਾਂ ਨੂੰ ਰੋਕਣਾ ਹੈ, ਭੈੜੇ ਖਿਆਲ ਰੋਕਣੇ ਨੇ। ਕੀ ਹੋ ਜਾਏਗਾ ਨਿਤਨੇਮ ਕਰਕੇ, ਕੀ ਹੁੰਦਾ ਹੈ ਇਹਦੇ ਨਾਲ, ਕੀ ਹੋ ਜਾਏਗਾ, ਇਹ ਫਤਿਹ ਪਾਈਏ ਇਹਨਾਂ ਭੈੜਿਆਂ ਵਿਚਾਰਾਂ ਤੇ, ਤੇ ਨਿਤਨੇਮੀ ਪੱਕੇ ਬਣੀ, ਨਿਤਨੇਮ ਨਾ ਛੱਡੀਏ, ਇਹ ਦਾਤ ਲੈ ਕੇ ਚੱਲੀਏ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ। ਸੋ ਆਓ ਜੋ ਬੇਨਤੀ ਕਰ ਰਿਹਾ ਉਹਦੇ ਵੱਲ ਜਰਾ ਧਿਆਨ ਦਿਓ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਫਿਰ ਹੁਕਮ ਕੀਤਾ ਕਿ ਸਰਸਾ ਪਾਰ ਕੀਤਾ ਜਾਵੇ, ਸਤਿਗੁਰਾਂ ਨੇ ਸਰਸਾ ਪਾਰ ਕਰਨ ਵਾਸਤੇ ਅੱਗੇ ਆਪ ਲੱਗੇ, ਮਗਰ ਸਤਿਗੁਰਾਂ ਦੇ ਸਾਹਿਬਜ਼ਾਦੇ ਲੱਗੇ, 10 ਵੜੇ 2 ਨਿਕਲੇ, 50 ਵੜੇ 5 ਨਿਕਲੇ, 100 ਵੜਿਆ 10 ਨਿਕਲੇ, ਰੁੜ ਗਏ ਪਾਣੀ ਦੇ ਵਿੱਚ, ਪਰ ਰੁੜੇ ਜਾਂਦੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਹੱਥ ਜੋੜਦੇ ਹੋਏ, ਜਕਾਰੇ ਲਾਉਂਦੇ ਹੋਏ, ਫਤਿਹ ਬੁਲਾਉਂਦੇ ਹੋਏ ਰੁੜੇ ਜਾ ਰਹੇ ਆ ਵੀ ਸੱਚੇ ਪਾਤਸ਼ਾਹ ਜਿੰਨੀ ਨਿਭਦੀ ਸੀ ਨਿਭਾ ਚੱਲੇ ਆ, ਭੁੱਲਾਂ ਸਾਡੀਆਂ ਮਾਫ ਕਰ ਦਿਓ, ਜਿੰਨੀ ਨਿਭਦੀ ਸੀ ਤੁਹਾਡੇ ਚਰਨਾਂ 'ਚ ਨਿਭਾਈ ਹੈ, ਤੁਹਾਡੇ ਚਰਨਾਂ 'ਚ ਬੈਠੇ ਰਹੇ ਆ। ਸੱਚੇ ਪਾਤਸ਼ਾਹ ਸਾਡੀ ਸੇਵਾ ਪ੍ਰਵਾਨ ਕਰਿਓ। ਰੁੜੇ ਜਾਂਦੇ ਵੀ ਫਤਿਹ ਬੁਲਾਉਂਦੇ, ਜਕਾਰੇ ਲਾਉਂਦੇ, ਪਾਣੀ ਦੇ ਵਿੱਚ ਰੁੜ ਗਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੂਸਰੇ ਪਾਸੇ ਕਿਨਾਰੇ ਤੇ ਖੜ ਕੇ ਸਰਸਾ ਵਿੱਚ ਰੁੜਿਆ ਜਾਂਦਿਆਂ ਨੂੰ ਵੇਂਦੇ ਰਹੇ, ਵਾਰੀ ਵਾਰੀ ਵੜਦੇ ਰਹੇ, ਰੁੜਦੇ ਰਹੇ। ਉੱਥੇ ਫਿਰ ਸਤਿਗੁਰਾਂ ਦੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ, ਵੱਡੇ ਸਾਹਿਬਜ਼ਾਦੇ ਨਾਲ 40 ਸਿੰਘ, ਗੁਰੂ ਗੋਬਿੰਦ ਸਿੰਘ ਜੀ ਆਪ ਇੱਕ ਪਾਸੇ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ, ਗੁਰੂ ਕੇ ਮਹਿਲ ਤੇ ਭਾਈ ਮਨੀ ਸਿੰਘ ਜੀ ਇਹ ਇੱਕ ਪਾਸੇ ਹੋ ਤੁਰੇ। ਸਰਸਾ ਦੇ ਕੰਢੇ ਤੇ ਆ ਕੇ ਸਤਿਗੁਰਾਂ ਦਾ ਸਾਰਾ ਪਰਿਵਾਰ ਇੱਥੇ ਵਿਛੜ ਗਿਆ। ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਛੋਟੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਜੇ ਹੁਕਮ ਕਰੋ ਤੇ ਮੈਂ ਭੱਜ ਕੇ ਲੈ ਆਵਾਂ, ਲੱਭ ਆਵਾਂ, ਵੇਖਾਂ ਭਲਾ ਬਾਹਰ ਜਾ ਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਨਹੀਂ, ਹੁਣ ਸਾਹਿਬਜ਼ਾਦਿਆਂ ਦੇ ਮੁੜ ਕੇ ਤੈਨੂੰ ਦਰਸ਼ਨ ਨਹੀਂ ਹੋਣੇ, ਬਸ ਹੁਣ ਅੱਗੇ ਨੂੰ ਤੁਰੇ ਚੱਲੋ। ਇੱਥੋਂ ਸੱਚੇ ਪਾਤਸ਼ਾਹ ਫਿਰ ਕਈ ਜਗ੍ਹਾ ਹੁੰਦੇ ਹੋਏ ਕੋਟਲਾ ਨਿਹੰਗ ਖਾਂ ਵੀ ਗਏ, ਜਿੱਥੇ ਨਿਹੰਗ ਖਾਂ ਕੋਟਲੇ ਵਾਲਾ ਰਹਿੰਦਾ ਹੈ, ਜਿਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਜਾ ਕੇ ਆਖਿਆ, ਉਹਦਾ ਬੂਹਾ ਖੜਕਾਇਆ, ਕਹਿੰਦਾ ਮਹਾਰਾਜ ਆਓ, ਚਰਨ ਪਾਓ ਮੇਰੀ ਹਵੇਲੀ ਵਿੱਚ, ਮੁਸਲਮਾਨ ਹੈ, ਪਿੱਛਾ ਕਰਨ ਵਾਲੇ ਨੇ ਜਿਹੜੇ ਉਹਨਾਂ ਦੇ ਨਾਂ ਨਗਲ ਮਗਰ ਵੀ ਖਾਨ ਲੱਗਿਆ ਵਜੀਦ ਖਾਨ ਸੀ ਸਾਰਿਆਂ ਦੇ ਨਾਂ ਨਾਲ ਖਾਨ ਲੱਗਿਆ ਪਰ ਜਿਹੜਾ ਉਸ ਵੇਲੇ ਪਨਾਹ ਦੇ ਰਿਹਾ ਬਰਜ ਕਹਿੰਦੇ ਨੇ ਜੇ ਅਸੀਂ ਆ ਗਏ ਨਿਹੰਗ ਖਾਂ ਬੜੀਆਂ ਮੁਸੀਬਤਾਂ ਆ ਸਕਦੀਆਂ ਨੇ ਕਹਿੰਦਾ ਤੁਸੀਂ ਆ ਜਾਓ ਫਿਰ ਮੌਤ ਨੂੰ ਵੀ ਜੀ ਆਇਆ ਤੁਹਾਡੇ ਚਰਨ ਪੈਣੇ ਚਾਹੀਦੇ ਨੇ ਮੇਰੀ ਹਵੇਲੀ ਨੂੰ ਪਵਿੱਤਰ ਕਰ ਦਿਓ ਖਾਂ ਉਹਦੇ ਮਗਰ ਵੀ ਲੱਗਿਆ ਪਰ ਫਰਕ ਹੈ ਬੜਾ ਸਾਰੇ ਮਾੜੇ ਨਹੀਂ ਹੁੰਦੇ ਸਾਰੀਆਂ ਕੌਮਾਂ ਚੰਗੀਆਂ ਨਹੀਂ ਹੁੰਦੀਆਂ ਮਾੜੇ ਤੇ ਚੰਗੇ ਸਾਰਿਆਂ ਵਿੱਚ ਨੇ ਮੈਂ ਬੇਨਤੀ ਬੜੀ ਵਾਰੀ ਕੀਤੀ ਹੈ ਹੁਣ ਵੀ ਸਾਡੇ ਵਿੱਚ ਹੈ ਨੇ ਸਾਡੇ ਹੀ ਬੰਦੇ ਸਾਡੀ ਕੌਮ ਨਾਲ ਗਦਾਰੀ ਕਰ ਜਾਂਦੇ ਜੇ ਤੁਸੀਂ ਇਤਿਹਾਸ ਅੱਜ ਤੱਕ ਦਾ ਪੜ੍ਹ ਕੇ ਵੇਖ ਲਓ ਤੇ ਸਾਡਿਆਂ ਨੇ ਗਦਾਰੀਆਂ ਕੀਤੀਆਂ ਨੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਕਦੇ ਨਾ ਜਾਂਦਾ ਜੇ ਡੋਗਰੇ ਗਦਾਰੀ ਨਾ ਕਰਦੇ ਸਾਡੇ ਵਿੱਚ ਸਿੱਖੀ ਨੂੰ ਖਤਮ ਕਰਨ ਵਾਲੇ ਬੰਦੇ ਵਿੱਚ ਨੇ ਸਾਡਿਆਂ ਨੇ ਸਾਈਨ ਕੀਤੇ ਨੇ ਤੇ ਅਕਾਲ ਤਖ਼ਤ ਤੇ ਹਮਲਾ ਹੋਇਆ ਹੈ ਨਹੀਂ ਤੇ ਸਾਡੇ ਵਾਲਿਆਂ ਦੀ ਸਹਿਮਤੀ ਬਿਨਾਂ ਨਹੀਂ ਹੋ ਸਕਦਾ ਘਰ ਵਿੱਚ ਬੈਠਾ ਜਿੰਨਾ ਬੰਦਾ ਵਿਗਾੜ ਕਰ ਵਿਗਾੜ ਸਕਦਾ ਹੈ ਉਹਨਾਂ ਬਾਹਰ ਰਹਿਣ ਵਾਲੇ ਨਹੀਂ ਵਿਗਾੜ ਸਕਦੇ ਆਓ ਬੇਨਤੀ ਹੈ ਵੀਰੋ ਸੁਣੋ ਬਈ ਸਿੰਘੋ ਸੁਣੋ ਉਹ ਸਿੰਘੋ ਗੱਲ ਸੁਣੋ ਭਾਈ ਅਸੀਂ ਵੀ ਕੰਮ ਇਹੀ ਕਰਦੇ ਹਾਂ ਪਰ ਥੋੜ੍ਹਾ ਤਰੀਕਾ ਰੱਖੋ ਸੰਗਤ ਵਿੱਚ ਇਹ ਮਾਹੌਲ ਚੜ੍ਹਦੀ ਕਲਾ ਅਸੀਂ ਆਪ ਉਹਨਾਂ ਮਹਾਂਪੁਰਸ਼ਾਂ ਨੂੰ ਪਿਆਰ ਕਰਨੇ ਆ ਉਹਨਾਂ ਦੇ ਗੁਣ ਗਾਉਂਦੇ ਹਾਂ ਉਹਨਾਂ ਦੀ ਜੈ ਜੈਕਾਰ ਕਰਨੇ ਆ ਅਸੀਂ ਆਪ ਉਹਨਾਂ ਨਾਲ ਪਿਆਰ ਕਰਨ ਵਾਲੇ ਹਾਂ ਪਰ ਸੰਗਤ ਵਿੱਚ ਹੁਣ ਇੱਕ ਇਤਿਹਾਸ ਦਾ ਸਿਸਟਮ ਚੱਲ ਰਿਹਾ ਉਹਦੇ ਵਾਸਤੇ ਬੇਨਤੀ ਕਰ ਰਿਹਾ ਮੈਂ ਬੇਨਤੀ ਕਰ ਰਿਹਾ ਕਿ ਅਸੀਂ ਵੀ ਉਹਨਾਂ ਨੂੰ ਪਿਆਰ ਕਰਨੇ ਆ ਲੱਖਾਂ ਲੋਕਾਂ ਵਿੱਚ ਉਹਨਾਂ ਦਾ ਜਸ ਗਾਉਂਦੇ ਹਾਂ ਤੁਹਾਡੇ ਪਿਆਰ ਨੂੰ ਨਮਸਕਾਰ ਹੈ ਤੁਹਾਡੀ ਸ਼ਰਧਾ ਨੂੰ ਨਮਸਕਾਰ ਹੈ ਸਾਡੀ ਪਰ ਥੋੜ੍ਹੀ ਜਿਹੀ ਬੇਨਤੀ ਮੰਨੋ ਨਾ ਹੁਣ ਥੋੜ੍ਹਾ ਧਿਆਨ ਰੱਖੋ ਸੰਗਤ ਦਾ ਮਾਹੌਲ ਵੇਖੋ ਇਤਿਹਾਸ ਜਿਹੜਾ ਵੇਖੋ ਇੱਕ ਇੱਕ ਸਾਹਮਣੇ ਪਿਕਚਰ ਬਣਦੀ ਹੈ ਇੱਕ ਨਕਸ਼ਾ ਬਣਦਾ ਹੈ ਮੇਰੇ ਵੀਰੋ ਜਰਾ ਗੱਲ ਸੁਣੋ ਜਦੋਂ ਇਤਿਹਾਸ ਚੱਲਦਾ ਹੈ ਸਾਹਮਣੇ ਇੱਕ ਨਕਸ਼ਾ ਬਣਦਾ ਹੈ ਉਹ ਨਕਸ਼ਾ ਜਿਹੜਾ ਸਾਹਮਣੇ ਚੱਲ ਰਿਹਾ ਸਾਰੀ ਸੰਗਤ ਦੇ ਲੱਖਾਂ ਸੰਗਤਾਂ ਘਰਾਂ ਵਿੱਚ ਵੇਖਦੀਆਂ ਨੇ ਹਰ ਗੱਲ ਕਹਿਣ ਦਾ ਇੱਕ ਸਮਾਂ ਹੈ ਇੱਕ ਟਾਈਮ ਹੈ ਹਰ ਗੱਲ ਕਹਿਣ ਦਾ ਇੱਕ ਸਮਾਂ ਹੈ ਹੁਣ ਇਤਿਹਾਸ ਜਦੋਂ ਚੱਲਦਾ ਇੱਕ ਸਾਹਮਣੇ ਪਿਕਚਰ ਚੱਲਦੀ ਹੈ ਨਕਸ਼ਾ ਚੱਲਦਾ ਇਸ ਕਰਕੇ ਮੈਂ ਬੇਨਤੀ ਕਰਦਾ ਉਹ ਜ਼ਿੰਦਾਬਾਦ ਨੇ ਜ਼ਿੰਦਾਬਾਦ ਸਨ ਜ਼ਿੰਦਾਬਾਦ ਰਹਿਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਹੁਣ ਜ਼ਰਾ ਸਮਾਂ ਦੇ ਦਿਓ ਸਿੰਘੋ ਸਮਾਂ ਦੇ ਦਿਓ ਬਈ ਹੁਣ ਪਿਆਰ ਨਾਲ ਜੋ ਕਹਿ ਰਿਹਾ ਉਹਨੂੰ ਧਿਆਨ ਨਾਲ ਸੁਣੋ ਸਮਝੋ ਤੇ ਵਿਚਾਰੋ ਸੁਣੋ ਜ਼ਰਾ ਧਿਆਨ ਨਾਲ ਜੋ ਬੇਨਤੀਆਂ ਕਰ ਰਿਹਾ ਉਹਦੇ ਵੱਲ ਜ਼ਰਾ ਧਿਆਨ ਦੇ ਦਿਓ ਬਾਰ ਬਾਰ ਜੇ ਇੱਦਾਂ ਬੇਨਤੀ ਕਰਨੀ ਪਏਗੀ ਸਟੇਜ ਤੋਂ ਫਿਰ ਉਹ ਗੱਲ ਸੋਭਦੀ ਨਹੀਂ ਇਹ ਪੰਡਾਲ ਲਾਉਣ ਵਾਸਤੇ ਕਈ ਸਾਡੇ ਵੀਰ 15 ਦਿਨਾਂ ਤੋਂ ਲਗਾਤਾਰ ਮਿਹਨਤ ਕਰ ਰਹੇ 15 ਦਿਨਾਂ ਤੇ ਆਪਾਂ ਸਾਰੇ ਭਰਾ ਭਰਾ ਆ ਇਕੱਠਿਆਂ ਨੇ ਰਲ ਮਿਲ ਕੇ ਕੌਮ ਦੀ ਬਿਹਤਰੀ ਵਾਸਤੇ ਸੋਚਣਾ ਹੈ ਸਾਰਿਆਂ ਨੇ ਆਪਾਂ ਯਤਨ ਕਰਨਾ ਹੈ ਇਕੱਠੇ ਹੋ ਕੇ ਰਲ ਮਿਲ ਕੇ ਆਪਣੇ ਆਪਣੇ ਤਰੀਕਿਆਂ ਨਾਲ ਚੱਲਣਾ ਹੈ ਪਰ ਥੋੜ੍ਹਾ ਜਿਹਾ ਧਿਆਨ ਰੱਖੋ ਬੇਨਤੀ ਧਿਆਨ 'ਚ ਰੱਖਿਓ ਬਈ ਆਓ ਹੁਣ ਜੋ ਕਹਿ ਰਿਹਾ ਉਹ ਸੁਣੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਨਿਹੰਗ ਖਾਂ ਕੋਟਲੇ ਵਾਲੇ ਨੂੰ ਕਹਿੰਦੇ ਨੇ ਅਸੀਂ ਆ ਜਾਵਾਂਗੇ ਪਰ ਹੁਣ ਧਿਆਨ ਰੱਖ ਅਸੀਂ ਦੇ ਅੰਦਰ ਆ ਗਏ ਤੇ ਬੜੀਆਂ ਮੁਸੀਬਤਾਂ ਵੀ ਤੇਰੇ ਤੇ ਆ ਸਕਦੀਆਂ ਨੇ ਉਹ ਕਹਿਣ ਲੱਗਾ ਜੀ ਤੁਸੀਂ ਆ ਜਾਓ ਮੌਤ ਵੀ ਆ ਜਾਏ ਤਾਂ ਵੀ ਹੁਣ ਪਰਵਾਹ ਨਹੀਂ ਜੀ ਆਇਆ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਨਿਹੰਗ ਖਾਂ ਕੋਟਲੇ ਵਾਲੇ ਦੇ ਘਰ ਗਏ ਥੋੜ੍ਹਾ ਚਿਰ ਜਲ ਪਾਣੀ ਵੀ ਛਕਿਆ ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵੱਲ ਗਏ ਚਮਕੌਰ ਦੀ ਧਰਤੀ ਤੇ ਗਏ ਇੱਕ ਬਾਗ ਹੈ ਬਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਤਾਰਾ ਕੀਤਾ ਉੱਥੋਂ ਬੇਨਤੀ ਕਰਕੇ ਬੁੱਧੀ ਚੰਦ ਹਵੇਲੀ ਦਾ ਮਾਲਕ ਹੈ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਜਿਹੋ ਜਿਹਾ ਵੀ ਹੈ ਇਹ ਅੱਜ ਤੋਂ ਤੁਹਾਡਾ ਹੈ ਇੱਕ ਦਿਨ ਰਹੋ 10 ਦਿਨ ਰਹੋ ਬਾਹਰ ਖੁੱਲ੍ਹੇ ਵਿਚਰ ਕੇ ਇਹਨਾਂ ਲੱਖਾਂ ਫੌਜਾਂ ਦਾ ਮੁਕਾਬਲਾ ਨਹੀਂ ਹੋ ਸਕਣਾ ਆਪ ਜੀ ਕਿਰਪਾ ਕਰੋ ਮੇਰੀ ਹਵੇਲੀ ਚ ਆ ਕੇ ਚਰਨ ਪਾਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਉਹ ਹਵੇਲੀ ਦੇ ਵਿੱਚ ਗਏ ਇਤਿਹਾਸ ਕਹਿੰਦਾ ਹੈ ਸਤਿਗੁਰਾਂ ਨੇ ਇੱਕ ਖੰਜਰ ਕੱਢਿਆ ਉਹ ਧਰਤੀ ਨੂੰ ਟੋ ਟੋ ਕੇ ਵੇਖਦੇ ਨੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਤੇ ਸਿੰਘਾਂ ਬੇਨਤੀ ਕੀਤੀ ਮਹਾਰਾਜ ਇਦਾਂ ਆਪ ਜੀ ਕਿਉਂ ਕਰਦੇ ਹੋ ਇਹਦਾ ਥਾਂ ਥਾਂ ਤੇ ਬੈਠ ਕੇ ਸੱਚੇ ਪਾਤਸ਼ਾਹ ਜਗ੍ਹਾ ਜਗ੍ਹਾ ਤੇ ਇਹਨੂੰ ਇਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਪਟਨੇ ਵਿੱਚ ਜਨਮ ਹੋਇਆ ਖਾਲਸੇ ਦਾ। ਆਨੰਦਪੁਰ ਸਾਹਿਬ ਖਾਲਸੇ ਦਾ ਸਕੂਲ ਹੈ ਜਿੱਥੇ ਖਾਲਸੇ ਨੂੰ ਪੜ੍ਹਾਈ ਕਰਾਈ ਹੈ, ਤੇ ਇਹ ਉਹ ਧਰਤੀ ਹੈ ਜਿੱਥੇ ਖਾਲਸੇ ਦਾ ਇਮਤਿਹਾਨ ਹੋਣਾ ਹੈ, ਯੂਨੀਵਰਸਿਟੀ ਹੈ, ਇੱਥੇ ਕਰੜੇ ਪੇਪਰ ਪੈਣੇ ਨੇ। ਧੰਨ ਸਤਿਗੁਰੂ ਕਹਿਣ ਲੱਗੇ ਇੱਥੇ ਪਤਾ ਲੱਗਣਾ ਹੈ ਕਿ ਕਿੰਨੇ ਕੁ ਨੰਬਰ ਲੈ ਕੇ ਮੇਰੇ ਸਿੱਖ ਪਾਸ ਹੁੰਦੇ ਨੇ। ਇਹ ਉਹ ਧਰਤੀ ਤੇ ਆਪਾਂ ਆ ਗਏ ਤੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਡਿਊਟੀਆਂ ਲਾਤੀਆਂ, ਸਾਰਿਆਂ ਨੇ ਆਪਣੇ ਆਪਣੇ ਮੋਰਚੇ ਸੰਭਾਲ ਲਏ। ਜਿਵੇਂ ਜਿਵੇਂ ਸ਼ਾਮ ਪੈਂਦੀ ਹੈ ਸਤਿਗੁਰਾਂ ਦੇ ਆਰਾਮ ਦਾ ਪ੍ਰਬੰਧ ਸੇਵਾਦਾਰ ਕਰਦੇ ਨੇ। ਇੱਥੋਂ ਤੱਕ ਵੀ ਲਿਖਿਆ ਹੈ ਕਿ ਕਈ ਜਗ੍ਹਾ ਸਤਿਗੁਰਾਂ ਦੇ ਸੇਵਾਦਾਰਾਂ ਨੇ ਮਹਾਰਾਜ ਦੇ ਨਾਲ ਨਾਲ ਆਸਣ ਵੀ ਰੱਖਣਾ, ਛੋਟਾ ਜਿਹਾ ਤੰਬੂ ਲਾ ਦਈਏ, ਉਹ ਖੇਮਾ ਕਹਿੰਦੇ ਨੇ, ਉਹ ਛੋਟਾ ਜਿਹਾ ਤਿਆਰ ਕਰ ਦੇਣਾ ਨਾਲ ਰੱਖਣਾ। ਮੈਂ ਥੋੜ੍ਹੇ ਦਿਨ ਪਹਿਲਾਂ ਲਖਨੌਰ ਸਾਹਿਬ ਗਿਆ ਜਿੱਥੇ ਭਾਈ ਗੁਰਬਖਸ਼ ਸਿੰਘ ਬੈਠੇ ਭੁੱਖ ਹੜਤਾਲ, ਉੱਥੇ ਮੈਂ ਦਰਸ਼ਨ ਕਰਨ ਜਦੋਂ ਅੰਦਰ ਵੜਿਆ ਤੇ ਮੈਨੂੰ ਉੱਥੋਂ ਦੀ ਕਮੇਟੀ ਵਾਲੇ ਕਹਿੰਦੇ ਵੀ ਇੱਥੇ ਸਤਿਗੁਰਾਂ ਦੀਆਂ ਨਿਸ਼ਾਨੀਆਂ ਨੇ, ਉਹਦੇ ਵੀ ਦਰਸ਼ਨ ਕਰੋ। ਜਦੋਂ ਉਹ ਸਤਿਗੁਰਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਵਾਸਤੇ ਆਪਾਂ ਗਏ ਤੇ ਉੱਥੇ ਸਤਿਗੁਰਾਂ ਦਾ ਇੱਕ ਪਲੰਘਾ ਸੀ, ਜਿਸ ਪਲੰਘੇ ਤੇ ਗਰੀਬ ਨਵਾਜ ਬਚਪਨ ਦੇ ਵਿੱਚ ਆਰਾਮ ਕਰਦੇ ਸੀ, ਤੇ ਮੈਨੂੰ ਉਹਨਾਂ ਸੇਵਾਦਾਰਾਂ ਨੇ ਉਹ ਪਲੰਘੇ ਦੇ ਦਰਸ਼ਨ ਕਰਾਏ। ਉਹ ਲੱਕੜ ਦਾ ਪਲੰਘਾ ਬਣਿਆ, ਅੱਜ ਦੇ ਕਾਰੀਗਰ ਨਹੀਂ ਬਣਾ ਸਕਦੇ ਉਹੋ ਜਿਹਾ ਪਲੰਘਾ। ਉਹਨਾਂ ਵੇਲਿਆਂ ਵਿੱਚ ਵੀ ਉਹਦੇ ਸਾਰੇ ਪਾਵੇ ਫੋਲਡ ਹੋ ਜਾਂਦੇ ਨੇ, ਵੱਡਾ ਮੰਜਾ ਛੋਟਾ ਜਿਹਾ ਹੋ ਜਾਂਦਾ, ਵੀ ਇਕੱਲਾ ਬੰਦਾ ਵੀ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਏ, ਛੋਟੇ ਜਿਹੇ ਬੈਗ ਵਿੱਚ ਪਾ ਲਓ, ਜਿੱਥੇ ਮਰਜ਼ੀ ਲੈ ਜਾਓ। ਭਾਵ ਕਿ ਸਤਿਗੁਰਾਂ ਦੇ ਉਹਨਾਂ ਵੇਲਿਆਂ ਵਿੱਚ ਵੀ ਇਦਾਂ ਦੇ ਸੇਵਾਦਾਰ ਸਨ ਜਿਹੜੇ ਸਤਿਗੁਰਾਂ ਦਾ ਪਲੰਘਾ ਤੱਕ ਵੀ ਨਾਲ ਨਾਲ ਰੱਖਦੇ ਸੀ, ਵੀ ਜਿੱਥੇ ਵੀ ਕਿਤੇ ਠੀਕ ਲੱਗੇਗਾ ਮਹਾਰਜ ਆਰਾਮ ਕਰ ਲੈਣਗੇ। ਸਤਿਗੁਰਾਂ ਦਾ ਤੰਬੂ ਨਾਲ ਰੱਖਦੇ ਸੀ ਕਿ ਸਤਿਗੁਰੂ ਵਾਸਤੇ ਛੋਟਾ ਜਿਹਾ ਤੰਬੂ ਲਾ ਦਿਆਂਗੇ, ਮਹਾਰਾਜ ਨੂੰ ਪਰੇਸ਼ਾਨੀ ਨਾ ਆਵੇ, ਸਤਿਗੁਰਾਂ ਨੂੰ ਪਰੇਸ਼ਾਨੀ ਨਾ ਆਵੇ, ਸਤਿਗੁਰਾਂ ਦੇ ਆਰਾਮ ਵਿੱਚ ਕੋਈ ਫਰਕ ਨਾ ਪਵੇ। ਸੇਵਾਦਾਰ ਬੜੀ ਭਾਵਨਾ ਵਾਲੇ ਨੇ, ਸੇਵਾਦਾਰ ਸਤਿਗੁਰਾਂ ਨਾਲ ਪਿਆਰ ਕਰਨ ਵਾਲੇ ਨੇ, ਉਹਨਾਂ ਨੇ ਖਿਆਲ ਰੱਖਣਾ। ਵੇਖੋ ਛੋਟਾ ਜਿਹਾ ਖੇਮਾ ਬਣਾ ਦਿੱਤਾ, ਮਹਾਰਾਜ ਆਪ ਆਰਾਮ ਕਰੋ। ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਅੱਜ ਮੈਨੂੰ ਪਹਿਰਾ ਲਾ ਲੈਣ ਦਿਓ, ਨਹੀਂ ਮਹਾਰਾਜ ਆਪ ਜੀ ਆਰਾਮ ਕਰੋ। ਹੁਣ ਸਾਰੇ ਸਿੰਘ ਆਰਾਮ ਕਰਦੇ ਨੇ, ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ, ਕਈ ਕਾਠਾ ਸਿੰਘ ਵੀ ਲਿਖਦੇ ਨੇ, ਕਈ ਕੋਠਾ ਸਿੰਘ ਲਿਖਦੇ। ਇਹ ਦੋ ਸੇਵਾਦਾਰ ਬਾਹਰ ਪਹਿਰੇ ਤੇ ਖੜ ਗਏ, ਸਾਰੇ ਪਾਸੇ ਘੁੰਮਦੇ ਨੇ, ਚਾਰ ਸਪੇਰੇ ਪਹਿਰਾ ਲਾ ਰਹੇ ਨੇ, ਮਹਾਰਾਜ ਅਸੀਂ ਪਹਿਰਾ ਲਾਉਂਦੇ ਹਾਂ ਆਪ ਆਰਾਮ ਕਰੋ। ਧੰਨ ਗੁਰੂ ਗੋਬਿੰਦ ਸਿੰਘ ਥੋੜਾ ਜਿਹਾ ਚਿਰ ਅੰਦਰ ਗਏ, ਥੋੜਾ ਜਿਹਾ ਚਿਰ ਤੇ ਅੰਦਰ ਗਏ, ਪਰ ਥੋੜੀਆਂ ਘੜੀਆਂ ਲੰਘੀਆਂ ਤੇ ਮਹਾਰਾਜ ਆਪ ਹੀ ਬਾਹਰ ਆ ਗਏ। ਉੱਠ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਦੇ ਕੋਲ ਜਾ ਕੇ ਸਤਿਗੁਰਾਂ ਨੇ ਹੱਥ ਜੋੜ ਲਏ, ਕਹਿੰਦੇ ਸਿੰਘੋ ਮੈਂ ਤੁਹਾਡੇ ਕੋਲੋਂ ਮੰਗਣਾ ਹੈ ਕੁਛ, ਸੱਚੇ ਪਾਤਸ਼ਾਹ ਦੱਸੋ ਹੁਕਮ ਕਰੋ। ਮਹਾਰਾਜ ਕਹਿੰਦੇ ਆ ਸੇਵਾ ਮੈਨੂੰ ਦੇ ਦਿਓ, ਤੁਸੀਂ ਆਰਾਮ ਕਰ ਲਓ, ਪਹਿਰਾ ਮੈਨੂੰ ਦੇਣ। ਸੱਚੇ ਪਾਤਸ਼ਾਹ ਆਪ ਜੀ ਕਈ ਦਿਨਾਂ ਦੇ ਭੁੱਖੇ ਵੀ, ਉਹ ਪ੍ਰਸ਼ਾਦਾ ਵੀ ਨਹੀਂ ਮਿਲਿਆ, ਆਰਾਮ ਨਹੀਂ ਕੀਤਾ, ਅਸੀਂ ਚੰਗੇ ਭਲੇ ਹਾਂ, ਅਸੀਂ ਆਪੇ ਪਹਿਰਾ ਲਾਵਾਂਗੇ। ਨਹੀਂ ਮਹਾਰਾਜ ਕਹਿੰਦੇ ਅੱਜ ਮੈਂ ਉੱਚੀ ਨਾ ਬੋਲਿਓ, ਸਿੰਘ ਆਰਾਮ ਕਰਦੇ ਨੇ, ਤੁਸੀਂ ਮੈਨੂੰ ਡਿਊਟੀ ਦੇ ਦਿਓ, ਮੈਂ ਪਹਿਰਾ ਲਾਵਾਂਗਾ, ਤੁਸੀਂ ਸਾਰੇ ਆਰਾਮ ਕਰੋ। ਸਾਰੇ ਸਿੰਘ ਸੌ ਗਏ, ਸਾਹਿਬਜ਼ਾਦੇ ਵੀ ਆਰਾਮ ਵਿੱਚ ਸਨ ਉਸ ਵੇਲੇ, ਗੜੀ ਵਿੱਚ ਜਾਗਦੇ ਨੇ, ਤੇ ਇਕੱਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਕੱਲੇ ਕਲਗੀਆਂ ਵਾਲੇ ਗੜੀ ਵਿੱਚ ਜਾਗਦੇ ਨੇ। ਸਾਰੀ ਰਾਤ ਗੁਰੂ ਗੋਬਿੰਦ ਸਿੰਘ ਨੇ ਜਾਗਦਿਆਂ ਕੱਟੀ, ਪਹਿਰਾ ਲਾਇਆ, ਕਈ ਸਿੰਘਾਂ ਕੋਲ ਗਏ, ਮਸ਼ਾਲਾਂ ਬਲਦੀਆਂ ਨੇ, ਉਦੋਂ ਲਾਈਟ ਨਹੀਂ ਸੀ ਹੁੰਦੀ, ਦੀਵੇ ਜਗਦੇ ਨੇ, ਲਾਲਟੈਨਾਂ ਮਸ਼ਾਲਾਂ ਬਲਦੀਆਂ ਨੇ, ਚਾਨਣ ਹੁੰਦਾ ਹੈ, ਇਕੱਲੇ ਇਕੱਲੇ ਸਿੰਘ ਕੋਲ ਜਾਂਦੇ, ਕਈਆਂ ਦਾ ਵੇਖਿਆ ਕੇਸਕੀ ਢਿੱਲੀ ਹੈ, ਮਹਾਰਾਜ ਨੇ ਕੇਸਕੀ ਕੱਸ ਕੇ ਬੰਨੀ, ਕਈਆਂ ਦੇ ਕੇਸ ਢਿੱਲੇ ਨੇ, ਸੱਚੇ ਪਾਤਸ਼ਾਹ ਨੇ ਵੇਖਿਆ ਕਈਆਂ ਦੇ ਪੈਰਾਂ ਤੇ ਜ਼ਖਮ ਹੋਏ ਨੇ, ਫੱਟ ਵੱਜੇ, ਕਈਆਂ ਦੀਆਂ ਲੱਤਾਂ ਤੇ ਫੱਟ ਵੱਜੇ, ਕਈਆਂ ਦੀਆਂ ਹੱਥਾਂ ਤੇ ਫੱਟ ਵੱਜੇ, ਕਈਆਂ ਦੀ ਗਰਦਨ ਤੇ ਫੱਟ ਲੱਗੇ ਹੋਏ ਨੇ, ਥਾਂ ਥਾਂ ਤੇ ਝੜਪਾਂ ਹੋਈਆਂ ਸੀ, ਸਰੀਰ ਸਭ ਦੇ ਸੁੱਕੇ ਪਏ ਨੇ, ਕਈ ਕਈ ਮਹੀਨਿਆਂ ਦੇ ਭੁੱਖੇ ਆ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਰਾਤ ਨੂੰ ਫਿਰ ਕੱਲੇ ਕੱਲੇ ਸਿੰਘ ਕੋਲ ਗਏ, ਕਹਿੰਦੇ ਨੇ ਸਤਿਗੁਰੂ ਵੇਖਦੇ ਨੇ ਜ਼ਖਮਾਂ ਵੱਲ ਹੱਥ ਲਾ ਲਾ ਕੇ ਹੌਲੀ ਹੌਲੀ, ਵੀ ਜਾਗ ਵੀ ਨਾ ਜਾਏ ਕੋਈ, ਉਹਨਾਂ ਜ਼ਖਮਾਂ ਨੂੰ ਹੱਥ ਲਾ ਲਾ ਵੇਖਦੇ ਨੇ, ਲੱਤਾਂ ਤੇ ਕਿੰਨੇ ਫੱਟ ਵੱਜੇ ਨੇ, ਪੈਰਾਂ ਤੇ ਕਿੰਨੇ ਫੱਟ ਵੱਜੇ ਨੇ, ਮੋਢਿਆਂ ਤੇ ਕਿੰਨੇ ਫੱਟ ਵੱਜੇ ਨੇ। ਕਈ ਲਿਖਦੇ ਨੇ ਸਤਿਗੁਰਾਂ ਨੇ ਉਹਨਾਂ ਜ਼ਖਮਾਂ ਤੇ ਜੇ ਵੇਖਦੇ ਨੇ, ਹੱਥ ਤੇ ਜ਼ਖਮ ਹੋਏ ਨੇ ਤੇ ਸਤਿਗੁਰੂ ਉਹਨਾਂ ਹੱਥਾਂ ਨੂੰ ਚੁੰਮਦੇ ਨੇ, ਜੇ ਵੇਖਦੇ ਨੇ ਗਰਦਨ ਤੇ ਜ਼ਖਮ ਹੋਏ ਨੇ ਉਹਨਾਂ ਗਰਦਨਾਂ ਨੂੰ ਚੁੰਮਦੇ ਨੇ, ਤੇ ਜੇ ਵੇਖਦੇ ਨੇ ਪੈਰਾਂ ਦੀਆਂ ਤਲੀਆਂ ਵਿੱਚ ਜ਼ਖਮ ਹੋਏ ਨੇ, ਫੱਟ ਵੱਜੇ ਆ, ਤਲਵਾਰਾਂ ਦੇ ਫੱਟ ਵੱਜੇ ਆ, ਤੇ ਸੱਚੇ ਪਾਤਸ਼ਾਹ ਉਹਨਾਂ ਪੈਰਾਂ ਦੇ ਜ਼ਖਮਾਂ ਨੂੰ ਵੀ ਚੁੰਮਦੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ ਆਪਣੇ ਖਾਲਸੇ ਨੂੰ ਉੱਥੇ ਵਿਖਾਇਆ, ਤੇ ਨਾਲ ਕਹਿੰਦੇ ਰਹੇ ਸਿੰਘੋ ਧੰਨੋ, ਅੱਜ ਧਰਮ ਪਿੱਛੇ, ਅੱਜ ਕੌਮ ਪਿੱਛੇ, ਅੱਜ ਸੱਚ ਪਿੱਛੇ ਆਪਣੀਆਂ ਜਾਨਾਂ ਤਲੀਆਂ ਤੇ ਰੱਖੀ ਫਿਰਦੇ। ਧਰਮ ਪਿੱਛੇ ਅੱਜ ਆਪਣੀਆਂ ਜਾਨਾਂ ਤੁਸੀਂ ਤਲੀਆਂ ਤੇ ਰੱਖੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੱਲੇ ਕੱਲੇ ਸਿੰਘ ਦੇ ਕੋਲ ਜਾ ਕੇ ਉਹਨਾਂ ਦੇ ਜ਼ਖਮਾਂ ਨੂੰ ਹੱਥ ਲਾ ਲਾ ਕੇ ਵੇਖਦੇ। ਧੰਨ ਹੈ ਤੁਹਾਡੀ ਕਮਾਈ, ਧੰਨ ਹੈ ਤੁਹਾਡਾ ਪਿਆਰ, ਤੁਹਾਡੀ ਭਾਵਨਾ ਨੂੰ, ਤੁਹਾਡੀ ਸ਼ਰਧਾ ਨੂੰ ਨਮਸਕਾਰ। ਧੰਨ ਗੁਰੂ ਗੋਬਿੰਦ ਸਿੰਘ ਕੱਲੇ ਕੱਲੇ ਸਿੰਘ ਕੋਲ ਜਾ ਕੇ ਕੱਲੇ ਕੱਲੇ ਸਿੰਘ ਦੇ ਜ਼ਖਮਾਂ ਨੂੰ ਵੇਖਦੇ। ਇੰਨਾ ਪਿਆਰ ਕਰਨ ਵਾਲਾ ਪੈਗੰਬਰ ਕੋਈ ਅਵਤਾਰ ਦੁਨੀਆਂ ਵਿੱਚ ਨਹੀਂ ਆਇਆ ਜਿਹੜਾ ਏਦਾਂ ਆਪਣੇ ਸਿੰਘਾਂ ਨਾਲ ਪਿਆਰ ਕਰਨ ਵਾਲਾ ਹੋਵੇ। ਸਾਰੀ ਰਾਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੁੱਤੇ ਨਹੀਂ, ਇਹ ਤੇ ਆਪਾਂ ਅੱਗੇ ਵੀ ਪੜ੍ਹਦੇ ਹਾਂ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਸੀ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾ ਖਾਵੇ। ਉਹ ਰਹਿਤ ਵਿੱਚ ਰਹਿਣ ਵਾਲੇ ਸਿੱਖ ਨੇ, ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀ। ਉਹ ਗੁਰਸਿੱਖ ਨੇ ਸਾਰੇ ਜੁੜੇ, ਜੁੜੀਆਂ ਹੋਈਆਂ ਆਤਮਾਵਾਂ ਨੇ, ਸਾਰੇ ਹੀ ਜੁੜੇ ਹੋਏ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੱਲੇ ਕੱਲੇ ਕੋਲ ਬਹਿ ਕੇ ਪਿਆਰ ਕਰਦੇ ਨੇ। ਕਹਿੰਦੇ ਨੇ ਸਾਰੀ ਰਾਤ ਇੱਦਾਂ ਹੀ ਫਿਰਦੇ ਰਹੇ, ਆਪਣੇ ਸਾਹਿਬਜ਼ਾਦਿਆਂ ਕੋਲ ਆਏ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ ਸੁੱਤਿਆਂ ਪਿਆਂ ਵੇਖਿਆ। ਕਹਿੰਦੇ ਨੇ ਮਹਾਰਾਜ ਨੇ ਉਹਨਾਂ ਦੇ ਚਿਹਰਿਆਂ ਤੋਂ ਕੇਸ ਪਰੇ ਕੀਤੇ, ਇੰਨੇ ਸੋਹਣੇ ਲੱਗਦੇ ਨੇ ਕਿ ਸੂਰਜ ਤੇ ਚੰਦਰਮਾ ਵੀ ਉਹਨਾਂ ਸਾਹਮਣੇ ਫਿੱਕੇ ਜਾਪਦੇ ਨੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇੰਨੇ ਪਿਆਰੇ ਲੱਗਦੇ ਨੇ, ਤੇ ਬੇਨਤੀ ਅੱਗੇ ਵੀ ਕਰਦੇ ਰਹੀਦਾ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੇ ਜੁੜੇ ਹੁੰਦੇ ਨੇ, ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ।
ਜਿਹੜੀ
ਵਾਈਬ੍ਰੇਸ਼ਨ ਇੱਦਾਂ ਦੀ ਹੈ
Thank you.
ਸੱਚੇ ਪਾਤਸ਼ਾਹ ਸੀ ਮਿਹਰ ਕਰਨ ਤੇ ਵੇਖਿਓ ਕੱਲੇ ਕੱਲੇ ਸਿੰਘ ਕੋਲ ਮਹਾਰਾਜ ਗਏ ਆਪਣੇ ਸਾਹਿਬਜ਼ਾਦਿਆਂ ਕੋਲ ਗਏ ਜਦੋਂ ਦਗ ਦਗ ਕਰਦੇ ਚਿਹਰੇ ਵੇਖੇ ਤੇ ਮਹਾਰਾਜ ਨੇ ਉਸ ਵੇਲੇ ਇਹ ਆਪਣਿਆਂ ਲਾਲਾਂ ਸਾਹਿਬਜ਼ਾਦਿਆਂ ਕੋਲ ਬੈਠ ਕੇ ਅਰਦਾਸ ਕੀਤੀ ਹੇ ਪਰਵਤਗਾਰ ਅਕਾਲ ਪੁਰਖ ਵਾਹਿਗੁਰੂ ਮੇਰੇ ਬੱਚਿਆਂ ਤੇ ਕੱਲ ਨੂੰ ਬੜੇ ਕਰੜੇ ਪਰਚੇ ਪੈਣੇ ਨੇ ਹਰ ਪਿਓ ਚੜ੍ਹਦੀ ਕਲਾ ਦੀ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਕਰਦੇ ਕਰਵਾਉਂਦੇ ਨੇ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਰਦਾਸ ਕੀਤੀ ਬੜੇ ਕਰੜੇ ਪਰਚੇ ਪੈਣੇ ਨੇ ਮੇਰੇ ਸਾਹਿਬਜ਼ਾਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਵੱਧ ਤੋਂ ਵੱਧ ਫੱਟ ਖਾ ਕੇ ਕੱਲ ਨੂੰ ਸ਼ਹੀਦੀਆਂ ਪ੍ਰਾਪਤ ਕਰਨ ਇਹ ਅਰਦਾਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਅਗਲਾ ਦਿਨ ਚੜ੍ਹਦਾ ਹੈ ਅੱਠ ਪੋਹ ਨੂੰ ਤੁਹਾਨੂੰ ਪਤਾ ਦਸ ਲੱਖ ਫੌਜ ਇਕੱਠੀ ਘੇਰਾ ਪਾਇਆ ਹੁਣ ਇੱਥੇ ਆਪਾਂ ਵੇਖਦੇ ਹਾਂ ਨਾ ਫਤਿਹਗੜ੍ਹ ਸਾਹਿਬ ਇੱਥੋਂ ਦੀਆਂ ਅਖਬਾਰਾਂ ਦੱਸਦੀਆਂ ਨੇ ਵੀ 10 ਲੱਖ ਸੰਗਤ ਨੇ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਪਰ 3 ਦਿਨ ਵਿੱਚ 10 ਲੱਖ ਆਏਗਾ 3 ਦਿਨ ਵਿੱਚ ਹੁਣ ਤੁਸੀਂ ਪਰਸੋਂ ਦਾ ਜਿਹੜਾ ਨਗਰ ਕੀਰਤਨ ਹੁੰਦਾ ਹੈ ਉਹਦੇ ਵਿੱਚ 1.5-2 ਲੱਖ-3 ਲੱਖ ਤੱਕ ਸੰਗਤ ਇਕੱਠੀ 10 ਲੱਖ ਦੀ ਗਿਣਤੀ ਆਪਾਂ ਅੱਜ ਤੱਕ ਇਕੱਠੀ ਨਹੀਂ ਕਿਤੇ ਵੇਖੀ ਵੀ 10 ਲੱਖ ਇਕੱਠਾ ਇੱਕ ਜਗ੍ਹਾ ਆਪਾਂ ਨਹੀਂ ਕਦੀ ਵੇਖਿਆ 10 ਲੱਖ ਦੀ ਗਿਣਤੀ ਇਕੱਠੀ ਐਡੀ ਵੱਡੀ ਗਿਣਤੀ ਦੇ ਵਿੱਚ 40 ਸਿੰਘਾਂ ਦੇ ਉੱਤੇ ਹਮਲਾਵਰ ਹੋ ਕੇ ਆਏ 10 ਲੱਖ ਫੌਜ ਦਾ ਇਕੱਠਾ ਘੇਰਾ ਪਿਆ ਚਮਕੌਰ ਦੀ ਗੜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆ ਕੇ ਦੱਸਿਆ ਮਹਾਰਾਜ ਘੇਰਾ ਸਖਤ ਹੋ ਗਿਆ ਕਲਗੀਆਂ ਵਾਲੇ ਕਹਿੰਦੇ ਕੋਈ ਨਹੀਂ ਪਹਿਲਾਂ ਸਿੰਘਾਂ ਨੇ ਜਿੰਨੀਆਂ ਕੁ ਗੋਲੀਆਂ ਹਥਿਆਰ ਸਨ ਅਸਤਰ ਜਿਹੜੇ ਸੀ ਉਹ ਚਲਾਏ ਅਸਤਰ ਹੁੰਦੇ ਨੇ ਜਿਹੜੇ ਦੂਰੋਂ ਚਲਾਏ ਜਾਂਦੇ ਨੇ ਜਿਵੇਂ ਤੀਰ ਵਗੈਰਾ ਗੋਲੀਆਂ ਚਲਾਈਆਂ ਪਹਿਲੀਆਂ ਜਿਹੜੀਆਂ ਪਾਲਾਂ ਸੀ ਉਹ ਖਤਮ ਕਰ ਦਿੱਤੀਆਂ ਢਾ ਦਿੱਤੀਆਂ ਫਿਰ ਹੌਲੀ ਹੌਲੀ ਪੌੜੀਆਂ ਲਾ ਲਾ ਕੇ ਜਦੋਂ ਚੜ੍ਹਨ ਦੀ ਕੋਸ਼ਿਸ਼ ਕਰਦੇ ਰਹੇ ਉਦੋਂ ਵੀ ਸਿੰਘਾਂ ਨੇ ਆਪਣੇ ਤਰੀਕੇ ਨਾਲ ਯਤਨ ਕੀਤਾ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉਹ ਜੁਝਾਰੂ ਸਿੰਘ ਪੌੜੀਆਂ ਲਾ ਕੇ ਜਦੋਂ ਜ਼ਾਲਮ ਜਰਵਾਣੇ ਇਕਾਗਰਤਾ ਬਣਾਈ ਰੱਖਿਓ ਬੇਨਤੀ ਹੈ ਇਕਾਗਰਤਾ ਬਣਾਈ ਰੱਖਿਓ ਪੌੜੀਆਂ ਲਾ ਲਾ ਕੇ ਵੱਖਰੇ ਵੱਖਰੇ ਥਾਵਾਂ ਤੋਂ ਵੱਖਰੇ ਵੱਖਰੇ ਢੰਗਾਂ ਨਾਲ ਚੜ੍ਹਨ ਦੀ ਕੋਸ਼ਿਸ਼ ਕਰਦੇ ਰਹੇ ਨਾਰ ਖਾਂ ਸ਼ੇਰ ਖਾਂ ਦਾ ਭਰਾ ਲੱਗਦਾ ਸੀ ਉਹ ਚੜ੍ਹਨ ਲੱਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਐਸਾ ਤੀਰ ਮਾਰਿਆ ਪੂਰਾ ਆਪਣੇ ਆਪ ਨੂੰ ਉਹਨੇ ਲੋਹੇ ਨਾਲ ਮੜਿਆ ਹੋਇਆ ਸੀ ਜਦੋਂ ਕਿਲੇ ਦੀ ਕੰਧ ਚੜ੍ਹਨ ਲੱਗਿਆ ਉਹ ਧਰਤੀ ਤੇ ਜਾ ਡਿੱਗਾ ਇੱਦਾਂ ਬੜੀਆਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਅੰਦਰ ਜਦੋਂ ਹਥਿਆਰ ਖਤਮ ਹੋ ਗਏ ਫਿਰ ਬੇਨਤੀ ਕੀਤੀ ਮਹਾਰਾਜ ਸਾਨੂੰ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਫਿਰ ਸਤਿਗੁਰਾਂ ਨੇ 8-8 ਸਿੰਘਾਂ ਦਾ ਜਥਾ ਬਣਾ ਕੇ ਭੇਜਿਆ ਪਹਿਲਾ ਜਥਾ ਭਾਈ ਪਿਆਰੇ ਹਿੰਮਤ ਸਿੰਘ ਜੋ ਅੰਮ੍ਰਿਤ ਦੀ ਦਾਤ ਜਿਨ੍ਹਾਂ ਨੇ ਲਈ ਸੀ ਪਿਆਰੇ ਹਿੰਮਤ ਸਿੰਘ ਹੋਣੀ ਜਥੇਦਾਰ ਨੇ ਨਾਲ 7 ਸਿੰਘ ਹੋਰ ਭੇਜੇ 8 ਸਿੰਘਾਂ ਦਾ ਜਥਾ ਮਹਾਰਾਜ ਨੇ ਬਣਾ ਕੇ ਪਹਿਲੀ ਵਾਰੀ ਤੋਰਿਆ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਫਿਰ ਦੂਜਾ ਜਥਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਣਾਇਆ ਦੂਜਾ ਜਥਾ ਤੋਰਿਆ ਆਪ ਸੱਚੇ ਪਾਤਸ਼ਾਹ ਉੱਪਰ ਗੜੀ ਤੇ ਜਾ ਜਾ ਕੇ ਵੇਖਦੇ ਨੇ ਕਿੰਨੇ ਕਿੰਨੇ ਫੱਟ ਖਾ ਕੇ ਇੱਕ ਇੱਕ ਸਿੰਘ ਸ਼ਹੀਦ ਹੁੰਦਾ ਚਿੜੀਓ ਸੇ ਮੈਂ ਬਾਜ ਤੜਾਊਂ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਉ ਹੁਣ 10 ਲੱਖ ਫੌਜ ਨੂੰ ਜੇ 8 ਤੇ ਵੰਡੀਏ ਤੇ ਇੱਕ ਇੱਕ ਦੇ ਹਿੱਸੇ 1.25 ਲੱਖ ਆ ਜਾਂਦਾ ਹੁਣ 1.25 ਲੱਖ ਤੇ ਏਕ ਲੜਾਊ 1.25 ਲੱਖ ਨਾਲ ਇੱਕ ਇੱਕ ਸਿੰਘ ਲੜੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਹੈ ਅੱਜ ਦਾ ਜਿਹੜਾ ਸਮਾਂ ਹੈ ਨਾ ਹੋਣ ਦਾ ਇਹ ਸਤਿਗੁਰਾਂ ਦਾ ਬਚਨ ਕੋਈ ਇੱਕ ਸਮੇਂ ਵਾਸਤੇ ਨਹੀਂ ਹੁੰਦਾ ਵੀ ਇੰਨੇ ਕੁ ਟਾਈਮ ਲਈ ਹੈ ਹੁਣ ਵੀ ਜਿਹੜੇ ਸਿੰਘ ਸੱਚ ਤੇ ਚੱਲਣ ਵਾਲੇ ਨੇ ਉਹਨਾਂ ਨੂੰ ਅੱਜ ਵੀ 1.25 ਲੱਖ ਦਾ ਮੁਕਾਬਲਾ ਕਰਨਾ ਪੈਂਦਾ ਇਹ ਨਹੀਂ ਕਿ ਉਹ ਜ਼ਾਲਮ ਜਰਵਾਣੇ ਹੋਣਗੇ ਹੋ ਸਕਦਾ ਉਹ ਆਪਣੇ ਹੀ ਹੋਣ ਅੱਜ ਵੀ ਸਵਾ ਸਵਾ ਲੱਖ ਨਾਲ ਲੜਨ ਵਾਲੀ ਗੱਲ ਹੈ, ਸੱਚ ਤੇ ਤੁਰਦਾ ਜੀ, ਆਪਣੇ ਹੀ ਵਿਰੋਧੀ ਬਣ ਜਾਣਗੇ ਜਿਹੜੇ ਕਈ ਨਿਤਨੇਮ ਕਰਨ ਵਾਲੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਨੇ। ਸੱਚ ਦੀ ਵਿਚਾਰਧਾਰਾ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਲਾਗੂ ਕੀਤੀ ਹੈ, ਬਾਣੀ ਨਾਲ ਜੁੜੇ ਹੋਏ ਨੇ, ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਸਿੱਖੀ ਸਿਧਾਂਤਾਂ ਤੇ ਚੱਲਦੇ ਨੇ, ਸਿੱਖ ਸਿਧਾਂਤਾਂ ਦੀ ਗੱਲ ਕਰਦੇ ਨੇ, ਆਪਣੇ ਹੀ ਵਿਰੋਧੀ ਹੋ ਜਾਣਗੇ, ਤੁਹਾਨੂੰ ਆਪਣੇ ਹੀ ਮਾਰਨ ਪੈਣਗੇ। ਪਰ ਅੱਜ ਵੀ ਜਿਹੜਾ ਹੁਣ ਤੁਹਾਡੇ 'ਚ ਬੜੇ ਬੱਚੇ ਇਦਾਂ ਦੇ ਹੋਣਗੇ, ਸਾਰਾ ਟੱਬਰ ਘਰ ਸੁੱਤਾ ਹੈ, ਆਉਣ ਨਹੀਂ ਸੀ ਦਿੰਦੇ ਵੀ ਤੈਨੂੰ ਜਾਣ ਨਹੀਂ ਦੇਣਾ, ਫਿਰ ਵੀ ਸੰਗਤ ਵਿੱਚ ਆ ਕੇ ਬੈਠਾ। ਅੱਜ ਵੀ ਸਵਾ ਸਵਾ ਲੱਖ ਨਾਲ ਲੜਨ ਵਾਲੀ ਗੱਲ ਹੈ। ਜੇ ਸੱਚ ਤੇ ਤੁਰਨਾ ਹੈ, ਵਿਆਹ ਕਰਨਾ ਹੈ, ਵੇਖਿਓ ਵਿਆਹ ਕਰਨਾ ਹੈ, ਸਾਰਾ ਟੱਬਰ ਇੱਕ ਪਾਸੇ ਹੈ, ਸਾਰੇ ਰਿਸ਼ਤੇਦਾਰ ਇੱਕ ਪਾਸੇ ਨੇ, ਸਾਰੀ ਦੁਨੀਆ ਇੱਕ ਪਾਸੇ ਹੈ, ਪਰ ਅੱਜ ਗੁਰਸਿੱਖ ਨੌਜਵਾਨ ਇਹ ਕਹਿੰਦਾ ਹੈ, ਮੈਂ ਕੋਈ ਵਹਿਮ ਨਹੀਂ ਕਰਨਾ, ਕੋਈ ਭਰਮ ਨਹੀਂ ਕਰਨਾ, ਮੈਂ ਸਾਦਾ ਵਿਆਹ ਕਰਨਾ ਹੈ, ਕੋਈ ਦਾਜ ਨਹੀਂ ਲੈਣਾ, ਮੈਂ ਕਿਤੇ ਮੜੀਆਂ ਮਸਾਣੀਆਂ ਤੇ ਮੱਥਾ ਨਹੀਂ ਟੇਕਣ ਜਾਣਾ, ਮੁੜ ਕੇ ਮੈਂ ਛੱਟੀਆਂ ਖੇਡਣ ਨਹੀਂ ਜਾਣਾ। ਤੁਸੀਂ ਆਖੋ ਵਡੇਰਿਆਂ ਦੇ ਮੱਥਾ ਟੇਕੋ, ਫਲਾਣੇ ਥਾਂ ਤੇ ਜਾਓ, ਫਲਾਣਾ ਕੰਮ ਕਰੋ, ਅੱਜ ਦਾ ਸਿੰਘ ਕਹਿੰਦਾ ਨਹੀਂ, ਮੈਂ ਅੰਮ੍ਰਿਤਧਾਰੀ ਗੁਰੂ ਕਾ ਸਿੰਘ ਹਾਂ, ਮੈਂ ਆਪਣੇ ਗੁਰੂ ਗੋਬਿੰਦ ਸਿੰਘ ਨਾਲ ਮੱਥਾ ਨਹੀਂ ਲਾ ਸਕਦਾ, ਕਲਗੀਧਰ ਨੂੰ ਮੈਂ ਮੱਥਾ ਟੇਕਾਂਗਾ। ਉਹਨਾਂ ਨੇ ਕਿਹਾ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਰਿਸ਼ਤੇਦਾਰ ਨਾਰਾਜ਼ ਹੋਣਗੇ, ਮਾਤਾ ਪਿਤਾ ਨਾਰਾਜ਼ ਹੋਣਗੇ, ਸਾਕ ਸੰਬੰਧੀ ਨਾਰਾਜ਼ ਹੋਣਗੇ, ਆਪਣਾ ਹੀ ਪਰਿਵਾਰ ਵਿਰੋਧੀ ਹੋ ਕੇ ਬਹਿ ਜਾਏਗਾ ਜੇ ਅੱਜ ਤੁਸੀਂ ਸਿਧਾਂਤਾਂ ਦੀ ਗੱਲ ਕਰੋ। ਨੌਜਵਾਨ ਇਕੱਲਾ ਹੈ, ਸਾਰਾ ਟੱਬਰ, ਸਾਰਾ ਪਿੰਡ, ਸਾਰੇ ਰਿਸ਼ਤੇਦਾਰ ਇੱਕ ਪਾਸੇ ਨੇ, ਪਰ ਮਹਾਰਾਜ ਕਹਿੰਦੇ ਨੇ ਮੇਰੇ ਸਿੰਘ ਸਵਾ ਸਵਾ ਲੱਖ ਨਾਲ ਲੜਨਗੇ। ਆਖੋ ਸਤਨਾਮ। ਲੜਨ ਦਾ ਮਤਲਬ ਇਹ ਨਹੀਂ ਤਲਵਾਰ ਚੁੱਕ ਕੇ ਮਾਰ ਦੇ, ਲੜਨ ਦਾ ਮਤਲਬ ਇਹ ਨਹੀਂ, ਭਾਵ ਕਹਿਣ ਦਾ ਇਹੋ ਜੀ ਸਿਚੁਏਸ਼ਨ ਵਿੱਚ ਵੀ ਆਪਣੇ ਆਪ ਨੂੰ ਸ਼ਾਂਤ ਰੱਖਣਾ ਤੇ ਸਿਧਾਂਤਾਂ ਤੇ ਪਹਿਰਾ ਦੇਈ ਜਾਣਾ, ਇਹ ਗੁਰਸਿੱਖਾਂ ਦਾ ਕੰਮ ਹੈ। ਆਪਣੇ ਆਪ ਨੂੰ ਠੀਕ ਵੀ ਰੱਖਣਾ ਹੈ, ਮਾਤਾ ਪਿਤਾ ਨੂੰ ਸਮਝਾਉਣਾ ਵੀ ਹੈ, ਰਿਸ਼ਤੇਦਾਰਾਂ ਨੂੰ ਸਮਝਾਉਣਾ ਹੈ, ਸਮਝਦੇ ਨੇ ਸਮਝ ਜਾਣ, ਨਹੀਂ ਸਮਝਦੇ ਪਰਵਾਹ ਨਹੀਂ ਕਰਨੀ, ਬੇਪਰਵਾਹ ਹੋਣਾ, ਇਹ ਸਵਾ ਸਵਾ ਲੱਖ ਨਾਲ ਲੜਨ ਵਾਲੀ ਗੱਲ ਹੈ। ਹੈ ਏਦਾਂ ਦਾ ਮਾਹੌਲ ਹੈ ਅੱਜ, ਗੁਰਸਿੱਖ ਬੱਚਾ ਸੋਹਣੇ ਵਿਚਾਰਾਂ ਵਾਲਾ ਹੈ ਪਰ ਆਲਾ ਦੁਆਲਾ ਤੰਗ ਕਰਦਾ ਹੈ, ਆਲਾ ਦੁਆਲਾ ਤੰਗ ਕਰਦਾ ਹੈ। ਉਹ ਇਸ ਰਾਹ ਤੇ ਤੁਰਨ ਵਾਲੇ ਨਹੀਂ ਹੁੰਦੇ, ਉਹ ਨਾ ਸੱਚ ਸਮਝਣਾ ਚਾਹੁੰਦੇ ਨੇ, ਉਹ ਮੜੀਆਂ ਮਸਾਣੀਆਂ ਤੇ ਮੱਥੇ ਟੇਕਦੇ ਰਹੇ ਆ, ਨੱਕ ਰਗੜਦੇ ਰਹੇ ਆ। ਉਹਨਾਂ ਨੇ ਕਹਿਣਾ ਉਹੀ ਕਰਨਾ, ਉਹੀ ਠੀਕ ਹੈ, ਤੂੰ ਇਕੱਲਾ ਹੀ ਸਿਆਣਾ ਜੰਮ ਪਿਆ ਵਿੱਚ। ਅੱਛਾ, ਫਿਰ ਕਈ ਨਹੀਂ ਮੁਕਾਬਲਾ ਕਰ ਸਕਦੇ, ਕਈ ਕਹਿਣਗੇ ਠੀਕ ਹੈ ਲਾ ਦਿਓ ਮਹਿੰਦੀ, ਜਿਹੜੇ ਸ਼ਗਨ ਕਰਨੇ ਨੇ ਕਰ ਲਓ, ਕਈ ਇੱਦਾਂ ਦੇ ਹੋਣਗੇ। ਪਰ ਕਈ ਜਿਹੜੇ ਜਜ਼ਬੇ ਵਾਲੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਜਾਂਦੇ ਨੇ, ਉਹ ਫਿਰ ਆਪਣੇ ਆਪ ਨੂੰ ਸ਼ਾਂਤ ਰੱਖਦੇ ਨੇ ਤੇ ਸਿਧਾਂਤਾਂ ਤੇ ਪਹਿਰਾ ਦਿੰਦੇ ਨੇ, ਸਮਝੌਤੇ ਨਹੀਂ ਕਰਦੇ, ਆਪਣੀ ਜ਼ਿੰਦਗੀ ਵਿੱਚ ਸਮਝੌਤੇ ਨਹੀਂ ਕਰਦੇ, ਸਖਤੀ ਨਾਲ ਉਹ ਇਹਨਾਂ ਬਚਨਾਂ ਨੂੰ ਲਾਗੂ ਕਰਦੇ ਨੇ। ਤੇ ਮਹਾਰਾਜ ਦਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਨਾਲ ਮੁਕਾਬਲਾ ਕਰੇਗਾ, ਇਹ ਸੱਚਾਈ ਹੈ। ਇਹ ਮੁਕਾਬਲਾ ਕਰਨਾ ਹੀ ਨਹੀਂ ਪਿਆ, ਅੱਜ ਵੀ ਗੁਰਸਿੱਖੋ ਜੇ ਗੁਰਸਿੱਖੀ ਤੇ ਚੱਲਣਾ ਹੈ ਤੇ ਹੁਣ ਵੀ ਤੁਹਾਨੂੰ ਮੁਕਾਬਲਾ ਕਰਨਾ ਪੈਣਾ ਹੈ। ਹੁਣ ਵੀ ਕਰਨਾ ਪੈਣਾ, ਮੈਂ ਇਹਦਾ ਮਤਲਬ ਇਹ ਨਹੀਂ ਕਹਿੰਦਾ ਤੁਹਾਨੂੰ ਤਲਵਾਰਾਂ ਚੁੱਕਣੀਆਂ ਪੈਣੀਆਂ ਨੇ, ਮੇਰੇ ਕਹਿਣ ਦਾ ਭਾਵ ਸਮਝ ਲਿਓ, ਅੱਜ ਵਿਚਾਰਾਂ ਦੀ ਜੰਗ ਹੈ, ਲੋਕਾਂ ਦੇ ਵਿਚਾਰ ਹੋਰ ਨੇ, ਸਮਾਜ ਦੇ ਵਿਚਾਰ ਹੋਰ ਨੇ, ਰਿਸ਼ਤੇਦਾਰਾਂ ਦੇ ਵਿਚਾਰ ਹੋਰ ਨੇ, ਜਿਹੜੇ ਤੂੰ ਵਿਚਾਰ ਲੈ ਕੇ ਚੱਲਿਆ ਇਹ ਗੁਰਬਾਣੀ ਦੇ ਵਿਚਾਰ ਨੇ, ਇਹ ਸੱਚੇ ਵਿਚਾਰ ਨੇ, ਇਹ ਸੋਚ ਹੀ ਵੱਖਰੀ ਹੈ, ਇਹਨੂੰ ਲਾਗੂ ਕਰਨਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਹੈ, ਇਸ ਰਾਹ ਤੇ ਤੁਰਨਾ, ਖੇਡ ਨਹੀਂ ਪਈ, ਹਰੇਕ ਨਹੀਂ ਤੁਰ ਸਕਦਾ, ਇਹ ਮਰ ਜੀਵੜਿਆਂ ਦਾ ਮਾਰਗ ਹੈ, ਹਰੇਕ ਨਹੀਂ ਤੁਰ ਸਕਦਾ ਇਸ ਰਾਹ ਉੱਤੇ। ਸਤਿਗੁਰਾਂ ਦੇ ਬਚਨਾਂ ਨੂੰ ਲਾਗੂ ਕਰਨਾ ਤੇ ਦਿਲੋਂ ਇਹ ਗੱਲ ਕਹਿਣੀ,
ਮੇਰਾ ਦੁੱਸੇ ਨਾ ਕਲਗੀਆਂ ਵਾਲਾ ਜੱਗ ਪਾਵੇ ਸਾਰਾ ਰੁੱਸ, ਮੇਰਾ ਦੁੱਸੇ ਨਾ ਕਲਗੀਆਂ ਵਾਲਾ
जग पावे सारा रुसे
यार उसे ना पलकिया वाला जग पावे सारा रुसे मेरा रुसे ना पलकिया वाला जग पावे सारा रुसे मेरा रुसे ना पलकिया वाला जग पावे सारा रुस दे
मेरा रुसे नाक लगी आवाड़ा जग पावे सारा रुस दे मेरा रुसे नाक लगी आवाड़ा जग पावे सारा रुस दे
मेरा रुसे नाक लगी आवाड़ा जग पावे सारा रुस दे मेरा रुसे
आप बोलो
जग पावे सारा रुस्त दे बाबा बाबा जग पावे सारा रुस्त दे
बाबा बाबा
जग पावे सारा रुस्त दे
मेरा रुसे ना रुसे ना कल गिया रुसे ना कल
जग पावे सारा रुस दे जग पावे सारा रुस दे जग पावे सारा रुस दे जग पावे सारा रुस दे
सिद्धांतां ते चलना इन्हां असूलां ते चलना खेड नहीं पई ये तुहाडी नौजवानां दी वीरां भरावां दी गल नहीं साडे वर्गे प्रचारकां ते भी लागू हुंदी है सच बोलना है ना इंटैलीजेंसी विच बैठी हुंदी एक एक गल नोट करदे ने एक एक गल हर गल ते जे गुरबाणी दा सच बयान करना है ते सवा लख की इथे करोड़ां दे करोड़ां दा मुकाबला करना पैना जे गुरबाणी दी गल करे جے سچ بولنا ہے مل گوبے بنے رہو تانوں کوئی کچھ نہیں کہے گا. گنگا گئے گنگا رام، جمنا گئے جمنا رام بن دیو، جے ہو جے گئے ہو جے بول دیو کوئی کچھ نہیں کہے گا. پر جے قربانی دے سچ دا پرچار کرنا چاہنا ہے، یہ پرچارکاں تے بھی گل لاگو ہوندی ہے. اے کہہ لو بھی سوا مقابلہ تے کروڑاں نال ہوئے گا زندگی چ، پر روز دا سوا لاکھ نال مقابلہ ہوئے گا روز دا. سچ ہے، سچائی ہے، یہ میرا تجربہ ہے، میں ویکھیا ہے یہ ہوئے گا جے اسی سچ تے ترنا ہے. پر گرو گوبند سنگھ سچے پاتشاہ دے مر جیوڑے سکھ کروڑاں چوں کوئی نہ کوئی پیدا ہوندے ہی رہندے نے، جڑے سچ تے چلدے نے، سچ کماؤندے نے، تے لوڑ پین تے سچ بولدے بھی نے. ہاں جی، سوا لاکھ سے ایک لڑاؤں، چڑیوں سے میں باز تڑاؤں. تبے گوبند سنگھ لے چڑیاں نو باجاں نال مقابلہ کرن دی طاقت دیاں گا. اے باز ہے وہما پرماں دے جو اج ساڈے اندر پئے ہوئے نے، مقابلہ کرنا پینا ہے. پرماں وچ پئے ہوئے ہاں، اے مقابلے کرنے پین گے. من کر کے بلوان ہوواں گے تاں گل بنے گی، سٹرونگ ہوواں گے اندروں، اندر چڑھتی کلا ہوئے گی، کانفیڈینس ہوئے گا، آتم وشواس ہوئے گا تاں گل بنے گی. پھر مارا تے کلے کلے سوا سوا لکھ نال اٹھ نو دس لکھ تے ونڈیے تے سوا لکھ ہی آیا ایک دے حصے. سوا سوا لکھ نال مقابلہ کیتا گرو کیا سنگا نے. پہلا جتھا گیا شہید ہو گیا، دوجا جتھا گیا شہید ہو گیا، تیجا جتھا چلے آئے. بابا اجیت سنگھ صاحب آ گئے، مہاراج مینوں جنگ چ جان دی آگیا دے دیو. کلگیاں والے بڑے خوش ہوئے، کہندے اجیت سنگھ آپے چل کے آیا ہے، پنگانی دا جنگ فتح کیتا، تو جنم ہویا تیرا میں مڑ کے آیا، تے اوندیاں نوں تیرا جنم ہویا مینوں دتی ودھائی. کہندے مہاراج گھر وچ بچے دا جنم ہویا نا رکھ دیو. مہاراج کہندے میں آکھیا میں پہلی لڑائی لڑی، جنگ جیت کے آیا، جیت ہوئی ہے، جیت ہوئی ہے، اس کر کے یہ نام اجیت سنگھ رکھ دیو جنوں کوئی جیت نہ سکے. ادوں سنو، ادوں کلگیتر سچے پاتشاہ نے صاحبزادے کا نام رکھا اجیت سنگھ، اجیت سنگھ نام رکھا. تمہارا کہنے تیرا نام رکھا اجیت، کہنے جی نام کا اجیت ہوں، جیتا نہ جاؤں گا میں، جیت جیتیا نہیں جاواں گا، کرپا کر دیو مینو جنگ وچ جان دی آگیا دے دیو. سدگرہ نے شستر بستر سجائے، میدانے جنگ وال جوجن لئی بابا اجیت سنگھ جی نو توریا. بابا جی باہر نو نکل گئے، کلگیاں والے اوپر گڑی تے چلے گئے. دیا سنگھ نے آکھیا مہاراج اوپر نہ جاؤ، بڑے تیر آ رہے نے، تارے گنے جا سکتے نے، آ رہے تیر نہیں گنے جا سکتے. گرو گوبند سنگھ کہندے نہیں، میں گڑی تے جا کے ویکھنا کنے کو فٹ کھا کے شہید ہوندا ہے. اوپر گڑی تے گئے، بابا اجیت سنگھ نو جوج دے نو ویکھ دے رہے، گڑی تے کھلوتے رہے. تن گرو گوبند سنگھ سچے پاتشاہ نے تکیا، جدو باہر نکلے ایک واری تے اتنا بھلیکھا پی گیا، کہندے گرو گوبند سنگھ آ گئے، آپ آ گئے مہاراج. کیوں؟ کیونکہ صاحبزادے دا چہرہ مہاراج نال بالکل ملدا جلدا سی. کئی بچے ماں ورگے ہوندے نے، کئی بچے اپنے پتا تے جاندے نے، گرو گوبند سنگھ دے چارے صاحبزادے چاریاں دے چاراں دی نہار مہاراج تے ملدی سی، چہرے ملدے سی، نین نقش ملدے سی، نہار بالکل گرو گوبند سنگھ ورگی سی. کہندے گرو گوبند سنگھ آپ آ گئے، کئی تے ڈر گئے وچوں، پھر کئیاں نوں پتا سی، کہندے نہیں گرو گوبند سنگھ دا وڈا صاحبزادہ ہے، آپ نہیں آئے، صاحبزادہ ہے انہاں دا. چارے پاسیاں تو گھیرا پیا، پہلا برشا رہا ہاتھ وچ، ٹٹ گیا برشا، جدوں پھر میان چوں تلوار کڈ لئی، تلوار بھی ٹٹ کے دھرتی تے ڈگ پئی. پھر انہاں نے وار کرنے شروع کیتے، پٹھ وچ کسے نے دوروں برشا ماریا، پھر بابا اجیت سنگھ دھرتی تے ڈگے. وہ پن کا کام سمجھتے ہیں کہ گرو گوبند سنگھ کا پتر اسی شہید کر دیتا ہے، تے کوئی بھی بندہ ایتھوں دا سپاہی نہیں سی، ہر کوئی چاہتا ہے کہ ڈگے ہوئے تے میں بھی وار کراں, میں بھی تلوار چلاواں, میں بھی برشا مار دیاں. ਧਰਤੀ ਤੇ ਡਿੱਗੇ ਪਏ ਬਾਬਾ ਅਜੀਤ ਸਿੰਘ ਦੇ ਉੱਤੇ ਜਿੰਨੇ ਨੇੜੇ ਤੇੜੇ ਛਪਾਈ ਸੀ ਕੋਈ ਐਸਾ ਨਹੀਂ ਜਿੰਨੇ ਵਾਰ ਨਾ ਕੀਤਾ ਹੋਵੇ. ਇਤਿਹਾਸਕਾਰ ਦੱਸਦੇ ਨੇ 300 ਤੋਂ ਵੱਧ ਫੱਟ ਬਾਬੇ ਅਜੀਤ ਸਿੰਘ ਦੇ ਸਰੀਰ ਤੇ ਲੱਗੇ. ਸ਼ਹੀਦ ਵੀ ਹੋ ਗਏ ਬਾਬਾ ਅਜੀਤ ਸਿੰਘ, ਬਿਲਕੁਲ ਸਾਹ ਰੁਕ ਗਏ, ਫਿਰ ਵੀ ਉੱਤੇ ਵਾਰ ਕਰਦੇ ਰਹੇ. ਨੌ ਇੰਨਾ ਜਵਾਨ ਸੀ ਬਾਬਾ ਅਜੀਤ ਸਿੰਘ, ਦਾੜਾ ਅਜੇ ਫੁੱਟਦਾ ਹੀ ਸੀ. ਪਿਓ ਭਾਵੇਂ ਪੁੱਤਰ ਨੂੰ ਕਵੇ ਨਾ, ਪਰ ਜਦੋਂ ਵੇਖਦਾ ਨਾ ਕਈ ਵਾਰੀ ਦਾੜਾ ਫੁੱਟਦਾ ਜਵਾਨ ਪੁੱਤਰ ਹੋ ਰਿਹਾ ਹੁੰਦਾ ਹੈ, ਅੰਦਰੇ ਅੰਦਰ ਖੁਸ਼ ਹੁੰਦਾ ਹੈ ਵੀ ਮੇਰਾ ਪੁੱਤਰ ਹੁਣ ਜਵਾਨ ਹੋ ਰਿਹਾ, ਇਹਦਾ ਹੁਣ ਕੱਦ ਮੇਰੇ ਨਾਲ ਮਿਲਦਾ, ਮੇਰੇ ਤੋਂ ਵੀ ਉੱਚਾ ਹੋ ਗਿਆ. ਕਈ ਵਾਰੀ ਮੈਂ ਵੇਖਿਆ, ਕਈ ਵਾਰੀ ਚਾਹ ਨਾਲ ਘਰਾਂ 'ਚ ਗੱਲਾਂ ਕਰਦੇ ਨੇ, ਮੇਰੀ ਜੁੱਤੀ ਪੂਰੀ ਆਉਣ ਲੱਗ ਪਈ ਹੈ, ਹੁਣ ਇਹਨੂੰ ਮੇਰੇ ਕੱਪੜੇ ਪੂਰੇ ਆਉਣ ਲੱਗ ਪਏ ਨੇ. ਇੱਦਾਂ ਦੀਆਂ ਗੱਲਾਂ ਅਸੀਂ ਘਰਾਂ 'ਚ ਕਰਦੇ ਵੇਖਿਆ. ਬੜੇ ਪਿਆਰ ਨਾਲ ਬੜੀ ਰੀਝ ਹੁੰਦੀ ਹੈ ਪਿਓ ਨੂੰ ਜਦੋਂ ਮਸ਼ਹਿਰੇ ਫੁੱਟਦੇ ਨੇ, ਦਾੜਾ ਆਉਣ ਲੱਗਦਾ ਹੈ, ਘੰਡ ਪੱਕਦਾ ਹੈ, ਆਵਾਜ਼ ਬੱਚਿਆਂ ਵਾਲੀ ਤੋਂ ਫਿਰ ਬੰਦਿਆਂ ਵਾਲੀ ਆਵਾਜ਼ ਬਣਦੀ ਹੈ ਨਾ, ਜਦੋਂ ਅੰਦਰੇ ਅੰਦਰ ਮਾਂ ਪਿਓ ਦੱਸਣ ਨਾ ਦੱਸਣ ਖੁਸ਼ ਬੜੇ ਹੁੰਦੇ ਨੇ ਅੰਦਰੇ ਅੰਦਰ ਵੀ ਸਾਡਾ ਬੱਚਾ ਹੁਣ ਜਵਾਨ ਹੋ ਰਿਹਾ, ਸਾਡਾ ਪੁੱਤਰ ਜਵਾਨ ਹੈ. ਅਜੇ ਦਾੜਾ ਮਸ਼ਹਿਰੇ ਫੁੱਟਣੇ ਸ਼ੁਰੂ ਹੋਏ ਨੇ, ਥੋੜਾ ਥੋੜਾ ਦਾੜਾ ਆਇਆ, ਉੱਚਾ ਲੰਮਾ ਕੱਦ ਕਲਗੀ ਧਰ ਤੋਂ ਵੀ ਉੱਪਰ ਦੀ ਕੱਦ ਹੈ, ਭਰਵਾਂ ਸਰੀਰ ਹੈ. ਉਹ ਬਾਬਾ ਅਜੀਤ ਸਿੰਘ ਟੁਕੜੇ ਟੁਕੜੇ ਸਰੀਰ ਦੇ ਹੋਏ, ਲਾਸ਼ ਧਰਤੀ ਤੇ ਡਿੱਗੀ ਤੇ ਡਿੱਗੀ ਲਾਸ਼ ਦੇ ਉੱਤੇ ਮਹਾਰਾਜ ਉੱਤੇ ਗੜੀ ਦੇ ਖਲੋਤੇ ਵੇਖੀ ਜਾਂਦੇ. ਐਡਾ ਜਿਗਰਾ, ਐਡਾ ਦਿਲ, ਸੌਖੀ ਖੇਡ ਨਹੀਂ, ਸੌਖੀ ਖੇਡ ਨਹੀਂ. ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਜਿਗਰਾ ਕਿਹਦਾ ਹੋਏਗਾ. ਗੜੀ ਤੇ ਖਲੋਤੇ ਐ ਵੇਖੀ ਜਾਂਦੇ ਵੀ ਹੁਣ ਕੋਈ ਤਲਵਾਰ ਮਾਰ ਰਿਹਾ, ਕੋਈ ਬਰਸ਼ੀ ਮਾਰ ਰਿਹਾ, ਕੋਈ ਕਿਵੇਂ. ਕੋਈ ਸਿਪਾਹੀ ਨਹੀਂ ਐਸਾ ਜਿਹੜਾ ਵੀ ਉਹ, ਹਰ ਇੱਕ ਨੂੰ ਇਹ ਹੈ ਕਿ ਮੈਂ ਵੀ ਵਾਰ ਕਰਾਂ. ਜਿਹੜਾ ਆਉਂਦਾ ਉਹੀ ਕੁਝ ਨਾ ਕੁਝ ਮਾਰ ਦਿੰਦਾ. ਉੱਤੇ ਗੜੀ ਤੇ ਖਲੋ, ਐਡਾ ਜਿਗਰਾ. ਸੱਚੇ ਪਾਤਸ਼ਾਹ ਨੇ ਸਾਡੇ ਤੋਂ ਲੁਕੋ ਕੇ ਕੀ ਰੱਖਿਆ? ਸਤਿਗੁਰਾਂ ਨੇ, ਸਫਰੀ ਨੇ ਬਹੁਤ ਸੋਹਣੀਆਂ ਇੱਕ ਲਾਈਨਾਂ ਲਿਖੀਆਂ ਸੀ, ਪੜਿਓ ਜਰਾ. ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਥਾਏ.
ਕਲਗੀ ਧਰ ਦਸ਼ਮੇਸ਼ ਪਿਤਾ ਜਿਹਾ ਦੁਨੀਆਂ ਵਿੱਚ ਕੋਈ ਹੋਇਆ ਨਾ, ਚਾਰ ਪੁੱਤਰ ਵਤਨਾ ਤੋਰੇ ਇੱਕ ਵੀ ਲਾਲ ਲਕੋਇਆ ਨਾ, ਕਲਗੀ ਧਰ ਦਸ਼ਮੇਸ਼ ਪਿਤਾ ਜੇ
ਹੋਈ ਨਹੀਂ ਦੁਨੀਆਂ ਵਿੱਚ ਐਸਾ, ਲਕੋ ਕੇ ਨਹੀਂ ਰੱਖਿਆ, ਓਲੇ ਨਹੀਂ ਰੱਖਿਆ, ਕੋਈ ਚੀਜ਼ ਨਹੀਂ ਲੁਕੋਈ. ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਕੁਛ ਮੇਰੇ ਨਾਂ ਰਹਿ ਜਾਏ, ਕੁਝ ਪ੍ਰੋਪਰਟੀ ਮੇਰੇ ਨਾਂ ਬੋਲਦੀ ਰਹਿ ਜਾਏ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ,
ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ ਤੇ ਬੰਦਕਾਰ ਵੀ ਆਏ, ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ ਤੇ ਬੰਦਕਾਰ ਵੀ ਆਏ, ਧਰਮ ਕਰਮ ਦਾ ਬੀਜ ਕਿਸੇ ਨੇ ਸਤਿਗੁਰੂ ਬਾਚੋਂ ਬੋਇਆ ਨਾ, ਚਾਰ ਪੁੱਤਰ ਉਹਨਾਂ ਧਰਮ ਤੋਵਾਰੇ ਇੱਕ ਵੀ ਲਾਲ ਲਕੋਇਆ ਨਾ, ਕਲਗੀ ਧਰ ਦਸ਼ਮੇਸ਼ ਪਿਤਾ ਜਿਹਾ,
ਐਸਾ ਅਵਤਾਰ ਐਸਾ ਪੈਗੰਬਰ ਨਹੀਂ ਆਇਆ. ਦੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਦੇਖੇ ਦਿਲ ਕਈ ਸੰਤ ਮਹਾਤਮਾ ਦੇ ਵਲੀ ਗੌਂਸ ਤੇ ਪੀਰ ਅਵਤਾਰ ਦਾ ਦਿਲ, ਦੇਖੇ ਦਿਲ ਕਈ پیر پیغمبران دے مہارتھی تے بلی بلکار دا دل اے پر دلان چو دل کہون والا دیکھیا کلگی تر اوتار دا دل ایسا دل نہیں کسے دا اے ہو جا جگرے والا نہیں آیا کوئی
ماچھی والے سولا تے ڈیرا
جتھے جتھے انہاں ڈیرے لائے اتھے میلے لگتے چمکور دا جوڑ میلہ سماپت ہویا ماچھی واڑے شروع ہو گیا جوڑ میلہ او سماپت ہویا فتح گڑھ صاحب دا شروع ہو گیا ایسا اتہاس ہے جیڑے صاحب نال اسی لکھاں دی گنتی وچ جانے ہاں نا ہن نو ساڈے وچوں کوئی بے امرتیا نہ ہوندا جیڑے صاحب نال اج ساڈے جوڑ میلے بھردے نے جیڑی وڈی گنتی تے اسی کٹھے ہونے ہاں تے ماچھی واڑے دی گل ہے سفری جڑیاں لکھیاں لائناں نے بڑیاں پیاری
ماچھی واڑے سولا تے ڈیرا یارڑے دا سانو ستھر جنگیرا یارڑے دا سانو ستھر جنگیرا یاد کسے دی اندر تاوی یاد کسے دی اندر تاوی پلکا دا در ٹویا نا چار پتر اونا وطنا توارے ایک ویلان لکویا نا کلگی تار دشمیش پتا جہاں
ਬਾਜਾਂ ਵਾਲੇ ਸ਼ਹਿਨਸ਼ਾ ਤੂੰ ਜੋ ਤਗਮੀ ਬਾਜਾਂ ਵਾਲੇ ਸ਼ਹਿਨਸ਼ਾ ਤੂੰ ਜੋ ਤਗਮੀ
ਮੇਰੇ ਬਾਜਾਂ ਵਾਲੇ ਸ਼ਹਿਨਸ਼ਾ ਤੂੰ ਜੋ ਤਗਮੀ ਬਾਜਾਂ ਵਾਲੇ ਸ਼ਹਿਨਸ਼ਾ ਤੂੰ ਜੋ
ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ
ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਛੱਤ ਧਰਮ ਦੀ
ਤੇਰੀ ਅਮਰ ਕਹਾਣੀ ਤੇਰੀ ਅਮਰ ਕਹਾਣੀ ਪਾਤ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤ ਹੈ ਬਹੁਤ ਹੀ
ਤੇਰੀ ਅਮਰ ਕਹਾਣੀ ਪਾਤਸ਼ਾਹ ਬਹੁਤੀ ਲੰਮੀ ਅਮਰ ਕਹਾਣੀ ਪਾਤਸ਼ਾਹ ਬਹੁਤੀ ਲੰਮੀ
ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਮਾਂ ਅਜੇ ਜੰਮੀ ਵਰਗਾ ਪੁੱਤਰ ਕੋਈ ਜੰਮ ਮਾਂ ਅਜੇ ਜੰਮੀ
ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਜੰਮੀ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਜੰਮੀ
ਵਰਗਾ ਪੁੱਤਰ ਕੋਈ ਜੰਮ ਲਵੇ। ਉਹ ਮਾਂ ਅਜੇ ਨਾ ਜੰਮੀ, ਉਹ ਮਾਂ ਨਹੀਂ ਜੰਮੀ ਅਜੇ ਤੱਕ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਅਜੀਤ ਸਿੰਘ ਨੂੰ ਜੂਝ ਕੇ ਸ਼ਹੀਦੀ ਪ੍ਰਾਪਤ ਕਰਦਿਆਂ ਵੇਖਿਆ, ਜਦੋਂ ਜਕਾਰਾ ਲਾਇਆ ਨਾ ਗਲਾ ਰੁਕ ਗਿਆ ਸਿੰਘਾਂ ਦਾ, ਬੋਲਿਆ ਨਹੀਂ ਕੋਈ, ਮਗਰ ਬੋਲੇ ਸੋ ਨਿਹਾਲ ਤੇ ਗਿਆ, ਸਤਿ ਸ੍ਰੀ ਅਕਾਲ ਨਹੀਂ ਬੋਲੇ, ਗਲੇ ਰੁਕ ਗਏ। ਕਹਿੰਦੇ ਨੇ ਜਦੋਂ ਮਹਾਰਾਜ ਥੱਲੇ ਆਏ, ਆਉਂਦਿਆਂ ਨੂੰ ਜੁਝਾਰ ਸਿੰਘ ਨੇ ਆਖਿਆ, ਮਹਾਰਾਜ ਮੈਨੂੰ ਵੀ ਜੰਗ 'ਚ ਜਾਣ ਦੀ ਆਗਿਆ ਦੇ ਦਿਓ। ਬਈ ਆਸ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ। ਮਹਾਰਾਜ ਕਹਿੰਦੇ ਜੁਝਾਰ ਸਿਆ ਅਜੇ ਛੋਟਾ, ਤੈਨੂੰ ਲੜਨਾ ਤੇ ਆਉਂਦਾ ਨਹੀਂ। ਕਹਿੰਦੇ ਜੇ ਲੜਨਾ ਨਹੀਂ ਆਉਂਦਾ ਫਿਰ ਮਰਨਾ ਤੇ ਆਉਂਦਾ ਹੈ, ਮੈਨੂੰ ਆਗਿਆ ਦੇ ਦਿਓ। ਮਹਾਰਾਜ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਫਿਰ ਤਿਆਰ ਬਰ ਤਿਆਰ ਕੀਤਾ। ਮਹਾਰਾਜ ਕਹਿੰਦੇ ਨੇ ਲਾੜੀ ਮੌਤ ਵਿਆਹੁਣ ਚੱਲਿਆ, ਮਾਵਾਂ ਨੂੰ ਜ਼ਿਆਦਾ ਚਾਅ ਹੁੰਦਾ ਹੈ, ਮਾਵਾਂ ਜ਼ਿਆਦਾ ਸ਼ਗਨ ਮਨਾਉਂਦੀਆਂ ਨੇ, ਮਾਵਾਂ ਨੂੰ ਬਹੁਤੀ ਖੁਸ਼ੀ ਹੁੰਦੀ ਹੈ ਜਦੋਂ ਪੁੱਤ ਦਾ ਵਿਆਹ ਹੁੰਦਾ ਹੈ। ਪੁੱਤਰਾ ਅੱਜ ਮੈਂ ਹੀ ਤੇਰੀ ਮਾਂ ਤੇ ਮੈਂ ਹੀ ਤੇਰਾ ਪਿਓ, ਮੈਂ ਹੀ ਸ਼ਗਨ ਮਨਾਵਾਂਗਾ ਸਾਰੇ। ਤੁਹਾਨੂੰ ਪਤਾ ਹੈ ਬਸ ਸਾਹਿਬ ਜੁਝਾਰ ਸਿੰਘ, ਸਾਹਿਬ ਜੋਰਾਵਰ ਸਿੰਘ, ਸਾਹਿਬ ਫਤਿਹ ਸਿੰਘ ਮਾਤਾ ਜੀਤਾਂ ਜੀ ਦੇ ਪੁੱਤ ਸੀ। ਤੇ ਮਾਤਾ ਜੀਤਾਂ ਜੀ 3 ਸਾਲ ਦਾ ਸੀ ਫਤਿਹ ਸਿੰਘ ਜਦੋਂ ਸਰੀਰ ਛੱਡ ਗਏ ਸੀ ਮਾਤਾ ਜੀਤਾਂ। ਜੁਝਾਰ ਸਿੰਘ ਦੇ ਮਾਤਾ ਵੀ ਮਾਤਾ ਜੀਤਾਂ ਜੀ ਸੀ। ਮਹਾਰਾਜ ਕਹਿੰਦੇ ਨੇ ਅੱਜ ਮਾਂ ਤੇ ਪਿਓ ਵਾਲੇ ਸ਼ਗਨ ਮੈਂ ਹੀ ਕਰਾਂਗਾ। ਫਿਰ ਸਿੰਘਾਂ ਨੂੰ ਕਿਹਾ ਲਿਆਓ, ਆਪ ਸ੍ਰੀ ਸਾਹਿਬ ਪਵਾਈ, ਕਮਰ ਕੱਸਾ ਆਪ ਕੀਤਾ, ਖੰਜਰ ਆਪ ਟੰਗਿਆ ਕਮਰ ਕੱਸੇ ਚ, ਪੂਰੀ ਤਿਆਰੀ ਕੀਤੀ, ਦਸਤਾਰਾ ਕੱਸ ਕੇ ਆਪ ਬੰਨਿਆ। ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਦਾਂ ਛਾਤੀ ਤੇ ਹੱਥ ਲਾ ਕੇ ਨਾ ਗਿੱਠਾਂ ਨਾਲ ਛਾਤੀ ਮਿਣਨ ਲੱਗ ਪਏ, ਗਿੱਠਾਂ ਨਾਲ ਹੱਥ ਨਾਲ ਛਾਤੀ ਮਿਣਦੇ ਨੇ, ਐਦਾਂ ਛਾਤੀ ਮਿਣ ਕੇ ਕਹਿੰਦੇ ਨੇ ਕੋਈ ਨਹੀਂ ਬਥੇਰੀ ਹੈ ਤੇਰੀ ਛਾਤੀ ਸਿੰਘਾ, ਜੁਝਾਰ ਸਿਆਂ ਬਥੇਰੀ ਤਕੜੀ ਹੈ ਛਾਤੀ, ਸੈਂਕੜੇ ਤੀਰ ਇਹਦੇ ਵਿੱਚ ਸਮਾ ਜਾਣਗੇ ਜ਼ਾਲਮਾਂ ਦੇ, ਛਾਤੀ ਤੇ ਹੱਥ ਲਾ ਕੇ ਸੈਂਕੜੇ ਹੀ ਸਮਾ ਜਾਣਗੇ, ਛਾਤੀ ਬਥੇਰੀ ਹੈ। ਐਦਾਂ ਪੁੱਤਰਾਂ ਵਾਲੇ ਉਹ ਦਿਲ ਤੇ ਹੱਥ ਰੱਖ ਕੇ ਵੇਖੋ, ਕਹਿਣਾ ਹੀ ਸੌਖਾ ਹੈ, ਕਹਿਣਾ ਹੀ ਸੁਖਾਲਾ ਹੁੰਦਾ ਹੈ ਇਹ ਗੱਲ ਕਹਿਣੀ। ਕਹਿੰਦੇ ਬਥੇਰੇ ਸਮਾ ਜਾਣਗੇ ਦੁਸ਼ਮਣਾਂ ਦੇ ਤੀਰ ਤੇਰੀ ਛਾਤੀ 'ਚ ਸਮਾ ਜਾਣਗੇ, ਝੱਲ ਲਏਗਾ ਬਥੇਰੇ ਫੱਟ, ਕੋਈ ਨਹੀਂ ਬਥੇਰਾ ਤੱਕਣਾ ਹੈ। ਫਿਰ ਜੁਝਾਰ ਸਿੰਘ ਨੂੰ ਮਹਾਰਾਜ ਨੇ ਤੋਰਿਆ, ਮਹਾਰਾਜ ਕਹਿੰਦੇ ਮੈਂ ਤੀਰਾਂ ਦੀ ਛਾਵੇਂ ਭੇਜਾਂਗਾ ਤੈਨੂੰ। ਮਹਾਰਾਜ ਕਹਿੰਦੇ ਮੇਰਾ ਪੱਥਾ ਭਰ ਦਿਓ ਸਿੰਘੋ ਤੀਰਾਂ ਨਾਲ, ਮੇਰਾ ਪੱਥਾ ਭਰ ਦਿਓ। ਮਹਾਰਾਜ ਕਹਿੰਦੇ ਮੈਂ ਉੱਪਰ ਚੜ੍ਹਨਾ ਹੈ, ਮੈਂ ਤੀਰਾਂ ਦੀ ਛਾਵੇਂ ਛਾਵੇਂ ਇਹਨੂੰ ਅੱਗੇ ਤੱਕ ਪਹੁੰਚਾਉਣਾ ਹੈ। ਅਜੀਤ ਸਿੰਘ ਜਦੋਂ ਸ਼ਹੀਦ ਹੋ ਰਿਹਾ ਸੀ, ਜੁਝਾਰ ਸਿੰਘ ਨੂੰ ਵਿਖਾਇਆ, ਵੇਖ ਤੇਰਾ ਭਰਾ ਕਿਵੇਂ ਸ਼ਹੀਦ ਹੋ ਰਿਹਾ, ਤੇ ਇਹ ਵੀ ਕਿਹਾ ਉੱਥੋਂ ਤੱਕ ਪਹੁੰਚਾਉਣਾ ਜਿੱਥੇ ਤੱਕ ਅਜੀਤ ਸਿੰਘ ਗਿਆ। ਇਹ ਉਮਰ ਵਿੱਚ ਭਾਵੇਂ ਛੋਟਾ 4 ਸਾਲ ਪਰ ਉੱਥੇ ਤੱਕ ਪਹੁੰਚਾਉਣਾ ਹੈ, ਤੀਰਾਂ ਦੀ ਛਾਵੇਂ ਛਾਵੇਂ ਲੈ ਕੇ ਜਾਣਾ, ਪੱਥਾ ਭਰ ਦਿਓ ਤੀਰਾਂ ਨਾਲ। ਜੁਝਾਰ ਸਿੰਘ ਤੋਰਨ ਲੱਗੇ, ਮਹਾਰਾਜ ਬੇਨਤੀ ਕੀਤੀ ਸਿੰਘਾਂ ਨੇ ਇੱਕੋ ਹੀ ਹੈ ਚਾਰਾਂ ਚੋਂ ਰੱਖ ਲਓ। ਮਹਾਰਾਜ ਕਹਿੰਦੇ ਹੁਣ ਨਾ ਇੱਦਾਂ ਕਹੋ ਸਿੰਘੋ, ਜਾਣ ਦਿਓ, ਬੂਹਾ ਖੋਲੋ, ਜਾਣ ਦਿਓ। ਬਾਬਾ ਜੁਝਾਰ ਸਿੰਘ ਬਾਹਰ ਨੂੰ ਤੁਰ ਪਏ, ਕਲਗੀਆਂ ਵਾਲੇ ਉੱਪਰ ਗਏ, ਤੀਰ ਮਾਰਦਿਆਂ ਜਿਹੜਾ ਅੱਗੇ ਆਉਂਦਾ ਰਿਹਾ ਤੀਰਾਂ ਦੀ ਛਾਵੇਂ ਛਾਵੇਂ ਅੱਗੇ ਲੈ ਕੇ ਗਏ। ਫਿਰ ਬਾਬਾ ਜੁਝਾਰ ਸਿੰਘ ਨੂੰ ਇਹ ਵੀ ਕਿਹਾ ਸੀ, ਪੁੱਤਰਾ ਇੱਕ ਗੱਲ ਧਿਆਨ 'ਚ ਰੱਖੀ, ਜਦੋਂ ਜਿੰਦ ਨਿਕਲੇਗੀ ਨਾ, ਤੀਰ ਵੱਜੇਗਾ ਕੋਈ, ਤੇ ਮੈਂ ਗੜੀ ਤੇ ਖਲੋਤਾ ਵੇਖਦਾ ਹੋਵਾਂਗਾ, ਮੇਰੇ ਵੱਲ ਮੂੰਹ ਕਰੀ, ਮੈਨੂੰ ਵਿਖਾਈ ਤੀਰ ਵੱਜਾ, ਮੈਂ ਵੇਖ ਲਵਾਂਗਾ, ਵੇਖਾਂਗਾ ਮੈਂ ਵੀ ਆਹ ਵੱਜਾ ਤੀਰ, ਜੇ ਤੈਨੂੰ ਚੇਤਾ ਰਹਿ ਗਿਆ ਜਦੋਂ ਜਿੰਦ ਨਿਕਲਦੀ ਹੋਏਗੀ ਮੂੰਹ ਮੇਰੇ ਵੱਲ ਕਰੀ। ਜੁਝਾਰ ਸਿੰਘ ਨੂੰ ਵੀ ਏਦਾਂ ਹੀ ਹੋਇਆ। ਚੱਲਦਿਆਂ ਚੱਲਦਿਆਂ ਕਾਫੀ ਚਿਰ ਜੂਝਦੇ ਰਹੇ, ਕਾਫੀ ਜ਼ਾਲਮਾਂ ਦੇ ਆਹੂ ਲਾਏ, ਫਿਰ ਆਖਿਰਕਾਰ ਉਵੇਂ ਜਿਵੇਂ ਪਿੱਛੋਂ ਕਿਸੇ ਨੇ ਵਾਰ ਕੀਤਾ, ਕਿਸੇ ਪਾਸਿਓਂ ਵਰਸ਼ਾ ਵੱਜਾ, ਤੀਰ ਵੱਜਾ, ਇੱਕ ਐਸਾ ਤੀਰ ਬਾਬਾ ਜੁਝਾਰ ਸਿੰਘ ਦੇ ਵੱਜਾ, ਧਰਤੀ ਤੇ ਡਿੱਗੇ, ਡਿੱਗਦਿਆਂ ਨੇ ਇੱਕਦਮ ਘੁਮਾ ਲਿਆ ਮੂੰਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਤੇ ਸਤਿਗੁਰਾਂ ਵੱਲ ਮੂੰਹ ਕਰਕੇ ਦੂਰੋਂ ਹੀ ਹੱਥ ਜੋੜੇ ਵੀ ਮਹਾਰਾਜ ਮੈਂ ਦਾਗ ਨਹੀਂ ਲਾ ਕੇ ਚੱਲਿਆ ਤੁਹਾਡੀ ਪੱਗ ਨੂੰ, ਤੁਹਾਡਾ ਪੁੱਤਰ ਹਾਂ, ਪੁੱਤਰ ਬਣ ਕੇ ਵਿਖਾਇਆ ਹੈ। ਆ ਵੇਖੋ ਛਾਤੀ ਚ ਵੱਜਿਆ ਤੀਰ ਹੈ, ਦੂਰੋਂ ਹੱਥ ਜੋੜਦਾ ਬਾਬਾ ਜੁਝਾਰ ਸਿੰਘ ਧਰਤੀ ਤੇ ਡਿੱਗ ਪਿਆ। ਜਦੋਂ ਬਾਬਾ ਜੁਝਾਰ ਸਿੰਘ ਡਿੱਗਾ, ਕਲਗੀਧਰ ਨੇ ਫੇਰ ਜਕਾਰਾ ਲਾਇਆ, ਕੋਈ ਨੀ ਮਗਰ ਬੋਲਿਆ। ਜਦੋਂ ਮਹਾਰਾਜ ਧਰਤੀ ਤੋਂ ਥੱਲੇ, ਉੱਤੋਂ ਗੜੀ ਤੋਂ ਥੱਲੇ ਉਤਰੇ, ਇਤਿਹਾਸਕਾਰ ਕਹਿੰਦੇ ਨੇ ਭਾਈ ਦਇਆ ਸਿੰਘ ਸੇਵਾਦਾਰ ਸਾਰੇ ਨਾਲ ਖੜ ਗਏ। ਇੰਨਾ ਹੀ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੋਲ, ਬੋਲਿਆ ਨੰਗਾ ਫੇਰ ਮਹਾਰਾਜ ਸੱਚੇ ਪਾਤਸ਼ਾਹ ਬੋਲਿਆ ਨਹੀਂ ਗਿਆ ਦਇਆ ਸਿੰਘ ਤੋਂ, ਬੋਲੇ ਕੀ ਬੋਲ ਕੁਝ ਮਹਾਰਾਜ ਨੇ ਆਖਿਆ। ਇਹਨਾਂ ਮਹਾਰਾਜ ਅੱਜ ਦਿਲ ਕਰਦਾ ਹੈ ਜਿੱਥੋਂ ਜਿੱਥੋਂ ਤੁਸੀਂ ਲੰਘਣਾ ਹੈ ਮੈਂ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਉਹ ਧਰਤੀ ਤੇ ਵਿਛਾ ਦਿਆਂ, ਕਲਗੀਆਂ ਵਾਲਿਆ ਇੱਥੋਂ ਲੰਘ ਜਾ, ਤੁਹਾਡਾ ਦੇਣ ਅਸੀਂ ਕਿੱਥੇ ਦਿਆਂਗੇ। ਪਹਿਲਾਂ ਅਜੀਤ ਸਿੰਘ ਸ਼ਹੀਦ ਹੋਇਆ, ਫਿਰ ਜੁਝਾਰ ਸਿੰਘ ਸ਼ਹੀਦ ਹੋਇਆ, ਅੱਖਾਂ ਸਾਹਮਣੇ ਜੂਝ ਕੇ ਸ਼ਹੀਦ ਹੁੰਦੇ ਵੇਖੇ ਤੇ ਜਕਾਰੇ ਲਾ ਕੇ ਗੜੀ ਤੋਂ ਹੱਸਦੇ ਹੱਸਦੇ ਮੁੜੇ ਆ ਰਹੇ ਹੋ ਥੱਲੇ। ਦਿਲ ਕਰਦਾ ਟੁਕੜੇ ਟੁਕੜੇ ਸਰੀਰ ਕਰਕੇ ਜਿੱਥੋਂ ਤੁਸੀਂ ਲੰਘਣਾ ਵਿਛਾ ਦਈਏ ਧਰਤੀ ਤੇ। ਤੁਹਾਡੇ ਵਰਗਾ ਪੈਗੰਬਰ ਨਹੀਂ ਹੋ ਸਕਦਾ ਕੋਈ, ਤੁਹਾਡੇ ਵਰਗਾ ਫਕੀਰ ਨਹੀਂ ਹੋ ਸਕਦਾ ਕੋਈ, ਤੁਹਾਡੇ ਵਰਗਾ ਪਿਆਰ ਕਰਨ ਵਾਲਾ ਪਿਤਾ ਨਹੀਂ ਹੋ ਸਕਦਾ ਕੋਈ। ਪਿਤਾ ਦੁਨੀਆਂ ਵਿੱਚ ਬਥੇਰੇ ਹੋਣਗੇ, ਇਹੋ ਜਿਹਾ ਨਹੀਂ ਹੋਣਾ। ਸ਼ਾਮ ਪਈ, ਜੰਗ ਬੰਦ ਹੋਇਆ, ਅੱਠ ਪੋ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਤਿਹਾਸਕਾਰ ਕਹਿੰਦੇ ਨੇ, ਕਲਗੀਆਂ ਵਾਲੇ ਕਹਿੰਦੇ ਨੇ ਮੈਂ ਜੰਗ 'ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂਗਾ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਵਰਗੇ ਤੁਸੀਂ ਲੱਖਾਂ ਖਾਲਸੇ ਬਣਾ ਸਕਦੇ ਹੋ? ਦਇਆ ਸਿੰਘ ਕਹਿੰਦਾ ਲੱਖਾਂ ਦਇਆ ਸਿੰਘ ਬਣਾ ਲਓਗੇ, ਅਸੀਂ ਲੱਖਾਂ ਰਲ ਜਾਈਏ, ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਸਾਥੋਂ ਬਣਨਾ, ਅਸੀਂ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਮੈਂ ਵਿੱਚ ਦੀ ਰੁਕ ਕੇ ਬੇਨਤੀ ਕਰ ਰਿਹਾ, ਬਣਾ ਨਹੀਂ ਲੱਗੇ ਸੀ ਨਾ, ਅੱਗੇ ਕਲਗੀ ਲਾ ਲਈ, ਜਾਮਾ ਪਾ ਲਿਆ, ਗੁਰੂ ਗੋਬਿੰਦ ਸਿੰਘ ਵਰਗੇ ਕੱਪੜੇ ਪਾ ਲਏ, ਰੂਹ ਅਫਜ਼ਾ ਘੋਲ ਕੇ ਪਾਣੀ ਦੇ ਵਿੱਚ ਅਖੇ ਜੀ ਪਿਆ ਦਿਓ, ਏਦਾਂ ਬਣ ਜਾਏਗਾ ਕੋਈ ਗੁਰੂ ਗੋਬਿੰਦ ਸਿੰਘ? ਇਹ ਜਿੱਦਣ ਤੋਂ ਸੁਣਿਓ, ਗੱਲ ਸੁਣ ਲਿਓ ਸਿੰਘ, ਜਿੱਦਣ ਤੋਂ ਇਹ ਬਣਨ ਲੱਗਾ ਹੈ ਉਦਣ ਤੋਂ ਨਾ ਇਹਨੂੰ ਚੈਨ ਆਇਆ ਨਾ ਇਹਦੇ ਚੇਲਿਆਂ ਨੂੰ ਚੈਨ ਆਇਆ ਹੈ, ਜਿੱਦਣ ਤੋਂ ਬਾਣਾ ਹੀ ਪਾਇਆ ਗੁਰੂ ਗੋਬਿੰਦ ਸਿੰਘ ਦਾ। ਇਹ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਨ, ਕੋਈ ਕੱਪੜੇ ਉਹਨਾਂ ਵਰਗੇ ਪਾ ਸਕਦਾ ਹੈ? ਕਮਾਈ ਕਿਵੇਂ ਕਰੇਗਾ, ਐਡੇ ਜਿਗਰੇ ਕਿੱਥੋਂ ਲਿਆਏਗਾ? ਇਹ ਤੇ ਕੈਨੇਡਾ ਅਮਰੀਕਾ ਆਪਣੇ ਬੱਚੇ ਪੜ੍ਹਾਉਣ ਵਾਲੇ ਨੇ, ਇਹ ਕਿੱਥੇ ਗੁਰੂ ਗੋਬਿੰਦ ਸਿੰਘ ਵਰਗਾ ਜਿਗਰਾ ਕੱਢ ਲੈਣਗੇ? ਇੰਨਾ ਪਿਆਰ ਕੌਣ ਕਰੇਗਾ ਇੱਥੇ ਤੇ? ਜੇ 10 ਰੁਪਈਏ ਜੇਬ ਵਿੱਚ ਨੇ ਤੇ ਸੋਹਣੀ ਥਾਲੀ ਮਿਲ ਜਾਂਦੀ ਹੈ ਖਾਣ ਨੂੰ, 20 ਰੁਪਈਏ ਦੇ ਤੇ ਟੋਕਨ ਲੈ ਲੈ ਤੇ ਉਹ ਹੋਰ ਥਾਲੀ ਹੈ, ਤੇ ਗਰੀਬ ਹੈ ਤੇ ਖਾਂਦਿਆਂ ਦੇ ਮੂੰਹ ਵੱਲ ਵੇਖੀ ਚੱਲ, ਇੱਥੇ ਏਦਾਂ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਨ। ਅੱਜ ਕੱਲ੍ਹ ਵਾਲੇ ਇਹ ਰੀਸ ਕੀ ਕਰਨਗੇ ਤੇ ਚਾਰ ਗੁਰੂ ਗੋਬਿੰਦ ਸਿੰਘ ਦੀ, ਕਲਗੀ ਧਰ ਦੀ? ਆ ਸਾਹਿਬਜ਼ਾਦਿਆਂ ਦਾ ਇਤਿਹਾਸ ਅਸੀਂ ਫਿਲਮਾਂ ਬਣੀਆਂ ਨੇ, ਮੈਂ ਆਪ ਵੇਖ ਕੇ ਆਇਆ, ਥਾਂ ਥਾਂ ਤੇ ਮੈਂ ਬੋਲਿਆ ਵੀ ਵੇਖੋ ਸਿੰਘੋ ਜ਼ਰੂਰ ਸ਼ਹੀਦ, ਉਹ ਫਿਲਮ ਵੇਖੋ ਇੱਕ ਵਾਰੀ, ਦਿਲ ਕੰਬ ਜਾਂਦਾ ਹੈ, ਅਸਰ ਹੋ ਰਿਹਾ ਬੱਚਿਆਂ ਤੇ, ਗੱਲਾਂ ਕਰਨ ਵਾਲੇ ਕਰਨਗੇ। ਸਾਡੀਆਂ ਫਿਲਮਾਂ ਆਈਆਂ ਨੇ ਜੀ, ਸਾਹਿਬਜ਼ਾਦਿਆਂ ਦੀ ਫਿਲਮ ਕੱਟੀ ਜਾਏਗੀ, ਇੱਦਾਂ ਕਿਵੇਂ ਕੱਟ ਦਿਓਗੇ? ਉਹ ਇਤਿਹਾਸ ਕਿੱਥੋਂ ਬਣਾ ਲਓਗੇ ਤੁਸੀਂ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ, ਧੰਨ ਕਲਗੀਧਰ ਸੱਚੇ ਪਾਤਸ਼ਾਹ ਵਰਗਾ ਕੌਣ ਬਣ ਜਾਏਗਾ? ਮੇਰੇ ਮੇਰੀ ਦਿਲ ਦੀ ਫੱਟੀ ਤੇ ਲਿਖੇ ਹੋਏ ਨੇ, ਚੋਜ ਚੋਜੀਆ ਤੇਰੇ ਉਹ ਭੁੱਲਦੇ ਨਹੀਂ, ਤੇਰੇ ਪਿਆਰ ਦੇ ਪਏ ਜੋ ਪੇਚ ਪੀਚੇ, ਲੱਖਾਂ ਸਮੇਂ ਦੇ ਨਹੁੰਆਂ ਨਾਲ ਖੁੱਲਦੇ ਨਹੀਂ, ਲੱਖਾਂ ਯੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁੱਲਦੇ ਨਹੀਂ, ਛਤਰ ਧਾਰੀਆਂ ਦੇ ਲੱਖਾਂ ਛਤਰ ਸਿਰ ਤੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਰ ਲਏਗਾ ਕੋਈ? ਸੁਣਿਓ ਬਈ, ਹੁਣ ਇਕਾਗਰਤਾ ਬਣਾ ਕੇ ਰੱਖਿਓ। ਮਹਾਰਾਜ ਕਹਿੰਦੇ ਮੈਂ ਜੰਗ ਚ ਜਾ ਕੇ ਜੂਝ ਕੇ ਸ਼ਹੀਦ ਹੋਣਾ ਹੈ। ਮਹਾਰਾਜ ਤੁਹਾਡੇ ਵਰਗਾ ਅਸੀਂ ਕਿੱਥੋਂ ਬਣਾਵਾਂਗੇ? ਤੁਹਾਡੇ ਸਾਡੇ ਵਰਗੇ ਤੁਸੀਂ ਲੱਖਾਂ ਬਣਾ ਸਕਦੇ, ਤੁਹਾਡੇ ਵਰਗਾ ਅਸੀਂ ਨਹੀਂ ਬਣਾ ਸਕਦੇ। ਸਾਡੇ ਵਰਗੇ ਬਣਾ ਦਿਓਗੇ, ਜਿੰਨੇ ਮਰਜ਼ੀ ਚਾਹੋ ਬਣਾ ਦਿਓ। ਸਾਡੀ ਬੇਨਤੀ ਹੈ, ਹੁਕਮ ਨਹੀਂ, ਬੇਨਤੀ ਹੈ, ਚਮਕੌਰ ਦੀ ਗੱਡੀ ਨੂੰ ਛੱਡ ਕੇ ਚਲੇ ਜਾਓ। ਅਸੀਂ ਬੇਨਤੀ ਕਰਨੇ ਹਾਂ, ਜੇ ਨਾ ਮੰਨੇ ਫਿਰ ਹੁਕਮ ਵੀ ਕਰਾਂਗੇ। ਪੰਜ ਪਿਆਰੇ, ਤੁਸੀਂ ਕਿਹਾ ਸੀ ਅਸੀਂ ਮੰਨਿਆ ਕਰਾਂਗੇ, ਮੋੜਾਂਗੇ ਨਹੀਂ। ਫਿਰ ਕਲਗੀਧਰ ਸੱਚੇ ਪਾਤਸ਼ਾਹ ਨੇ ਸਿਰ ਚੁਕਾਇਆ, ਫਿਰ ਚਮਕੌਰ ਦੀ ਗੜੀ ਨੂੰ ਛੱਡ ਕੇ। ਮਹਾਰਾਜ ਕਹਿੰਦੇ ਲੁਕ ਕੇ ਨਹੀਂ ਜਾਣਾ, ਲਲਕਾਰ ਕੇ ਜਾਣਾ ਹੈ। ਜੋੜਾ ਆਪ ਲਾਇਆ, ਇਹੋ ਜਿਹੀ ਠੰਡ ਤੋਂ ਵੀ ਜ਼ਿਆਦਾ ਠੰਡ ਸੀ, ਆਪ ਜੋੜਾ ਲਾਇਆ। ਕਿਸੇ ਸ਼ਹੀਦ ਸਿੰਘ ਦੇ ਨਾਲ ਮੇਰੇ ਪੈਰਾਂ ਦਾ ਜੋੜਾ ਨਾ ਲੱਗ ਜਾਏ, ਜੋੜਾ ਨਾ ਲੱਗੇ, ਨੰਗੇ ਪੈਰੀ ਸੱਚੇ ਪਾਤਸ਼ਾਹ ਕਹਿੰਦੇ ਲੁਕ ਕੇ ਨਹੀਂ ਜਾਣਾ, ਲਲਕਾਰ ਕੇ ਜਾਣਾ। ਤਾੜੀ ਮਾਰੀ, ਕਹਿੰਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਹੁਣ ਚੱਲੇ ਨੇ। ਤੇ ਬੜੀ ਵਾਰੀ ਤੁਸੀਂ ਸੁਣਿਆ, ਮੈਂ ਚਾਹੁੰਦਾ ਇਹ ਮੌਕਾ ਹੈ। ਬੱਦਲਾਂ 'ਚ ਬਿਜਲੀ ਚਮੱਕੇ ਸੀਗੀ ਮਾਰ ਦੀ, ਹੋਈ ਰੋਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਕਲਗੀਆਂ ਵਾਲੇ ਕੋਲੋਂ ਏਦਾਂ ਲੰਘ ਚੱਲੇ ਜਿੱਦਾਂ ਜਾਣਦੇ ਹੀ ਨਹੀਂ। ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਹੈ, ਚਾਨਣ ਹੁੰਦਾ ਹੈ, ਚਾਨਣ ਹੋਣ ਕਰਕੇ ਪਏ ਸਰੀਰਾਂ ਦੀ ਪਛਾਣ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਏਦਾਂ ਲੰਘਿਆ ਜਿਵੇਂ ਜਾਣਦੇ ਹੀ ਨਹੀਂ। ਲੰਘਿਆ ਜਾਂਦਿਆਂ ਨੂੰ ਫਿਰ ਬੇਨਤੀ ਕੀਤੀ, ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ। ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਤੁਹਾਡੀ ਤਿਆਗ ਦੀ ਮਹਿੰਦੀ ਲੈਣੀ ਨਹੀਂ ਸੀ, ਤੁਹਾਡੇ ਪੁੱਤਰ ਨੇ ਜਾਂਦੀ ਵਾਰੀ ਹੱਥ ਫੇਰ ਜਾਂਦੇ। ਕਲਗੀਆਂ ਵਾਲੇ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਹੋ ਮੈਨੂੰ ਰਤਾ ਪਰਵਾਹ ਨਹੀਂ ਪਾਵੇਂ ਜਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਕਲਗੀਆਂ ਵਾਲੇ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਤੇ ਸੁਣਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਆਖਿਆ, ਮਹਾਰਾਜ ਇੱਕ ਰੱਖ ਲੈਂਦੇ। ਕਲਗੀਆਂ ਵਾਲੇ ਕਹਿੰਦੇ ਅੰਮ੍ਰਿਤ ਧਾਰੀਆ ਉੱਠ, ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ। ਲੱਤ ਦੋਹੀਂ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ। ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ, ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਚੀਜ਼ ਰੱਖਣੀ ਸੀ ਮੈਂ ਰੱਖ ਲਈ, ਜਾਂ ਕੌਮ ਰੱਖਦਾ ਜਾਂ ਪੁੱਤਾਂ ਦਾ ਪਿਆਰ ਰੱਖਦਾ। ਤੇ ਅੱਗੋਂ ਪਿਆਰੇ ਦਇਆ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਕਫਣੋਂ ਬਗੈਰ ਦੱਸ ਕੀਦੇ ਪੁੱਤ ਗਏ ਨੇ, ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ। ਮਹਾਰਾਜ, ਬੱਚਿਆਂ ਦਾ ਦਰਦ ਤੇ ਪੰਖੇਰੂ ਪੰਛੀ ਵੀ ਨਹੀਂ ਚੱਲਦੇ। ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ, ਉਹ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ, ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ, ਤੂੰ ਇਹਦਾ ਹੀ ਦਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ। ਦਇਆ ਸਿੰਘਾਂ ਮੋਹ ਦੀਆਂ ਕਿਉਂ ਦੇਈ ਜਾਂ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ। ਤੈਨੂੰ ਵੱਡਿਆਂ ਦਾ ਫਿਕਰ ਹੈ, ਪਰ ਮੇਰੇ ਛੋਟਿਆਂ ਦਾ ਸੁਨੇਹਾ ਵੀ ਆਉਣ ਹੀ ਵਾਲਾ ਹੈ। ਧੰਨ ਕਲਗੀ ਧਰ ਸੱਚੇ ਪਾਤਸ਼ਾਹ ਦਾ ਇਹ ਜਿਗਰਾ, ਜਿਨ੍ਹਾਂ ਨੇ ਇਹ ਮਹਾਨ ਕਿਰਪਾ ਕੀਤੀ, ਵਾਰ ਵਾਰ ਬੇਦਰਦਾਂ ਵਾਰ ਕੀਤੇ, ਵਾਰ ਇੱਕ ਨਾ ਜੀਤ ਦਾ ਝੱਲ ਹੋਇਆ। ਇਹ ਦਸ਼ਮੇਸ਼ ਨੂੰ ਪਤਾ ਹੈ ਕਿੰਨੀ ਹਾਲੀ ਮਸਲਾ ਟੁੱਟੇ ਜਨੇਊਆਂ ਦਾ ਹੱਲ ਹੋਇਆ। ਤਲਿਆ ਪਿਤਾ ਦਸ਼ਮੇਸ਼ ਇਰਾਦਿਓ ਨਾ, ਪੈਰ ਪੈਰ ਤੇ ਪੈਰ ਮਚਕੋੜਦਾ ਰਿਹਾ, ਤੋੜ ਤੋੜ ਕੇ ਅੰਦਰਾਂ ਢਿੱਡ ਦੀਆਂ ਉਹ ਟੁੱਟੇ ਜਨੇਊਆਂ ਨੂੰ ਜੋੜਦਾ ਰਿਹਾ। ਇਹ ਸੁਖੀ ਵਸ ਜਾਣ, ਭਾਰਤ ਸੁਖੀ ਵਸੇ, ਆਪਣੀਆਂ ਆਂਦਰਾਂ ਤੋੜੀਆਂ ਨੇ ਤਾਂ ਜਨੇਊ ਜੋੜੇ ਨੇ ਗੁਰੂ ਗੋਬਿੰਦ ਸਿੰਘ ਨੇ, ਤਾਂ ਬੇਨਤੀਆਂ ਕਰੀਦੀਆਂ ਨੇ। ਭੁੱਲੋ ਨਾ, ਹਮੇਸ਼ਾ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ ਨੇ, ਕਲਗੀ ਤਰ ਸਿਖਾ ਕੇ ਗਏ ਆ। ਅੱਜ ਵੀ ਵੇਖੋਗੇ ਕੁਰਬਾਨੀਆਂ ਵਾਲੇ ਭਾਰਤ ਦੀ ਵੰਡ ਹੋਈ ਹੈ, 83% ਕੁਰਬਾਨੀਆਂ ਸਿੱਖਾਂ ਦੀਆਂ ਨੇ, 125 ਦੇ ਵਿੱਚੋਂ 93 ਫਾਂਸੀ ਦੇ ਰਸਤੇ ਚੁੰਮਣ ਵਾਲੇ ਇਕੱਲੇ ਸਿੱਖ ਸਰਦਾਰ ਨੇ, 93 ਫਾਂਸੀ ਚੜ੍ਹੇ ਨੇ, 125 ਤੇ 93 ਇਕੱਲੇ ਸਿੱਖ ਨੇ ਜਿਨ੍ਹਾਂ ਨੇ ਫਾਂਸੀ ਦੇ ਰਸਤੇ ਚੁੰਮੇ ਨੇ। ਗਿਣਤੀ ਵੇਖ ਲਓ ਤੇ ਕੁਰਬਾਨੀ ਵੇਖ ਲਓ। ਆਖੋ ਸਤਨਾਮ। ਹਾਂਜੀ, ਇਹ ਸਿਖਾਇਆ ਕਿੰਨੇ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਜਜ਼ਬੇ ਸਾਡੇ ਚ ਉਹਨਾਂ ਨੇ ਭਰੇ ਨੇ, ਇਹ ਦਲੇਰੀਆਂ ਉਹਨਾਂ ਨੇ ਭਰੀਆਂ ਨੇ, ਇਹ ਜੁਰਤ ਉਹਨਾਂ ਨੇ ਭਰੀ ਹੈ। ਪਰ ਦੁੱਖ ਇਸ ਗੱਲ ਦਾ, ਬੜੀ ਵਾਰੀ ਸੁਣਦੇ ਹੋ, ਜ਼ਾਲਮ ਦੀ ਸੰਗੀ ਫੜਨ ਵਾਲੇ ਜਿਹੜੇ ਸਾਡੇ ਹੱਥ ਸੀ ਨਾ, ਅੱਜ ਨਚਾਰਾਂ ਨੇ ਏਦਾਂ ਚੁਟਕੀਆਂ ਵਜਾਉਣ ਲਾ ਦਿੱਤੇ ਆ ਸਾਡੇ ਮੁੰਡੇ, ਸਾਡੇ ਨੌਜਵਾਨ ਨਾ ਗੀਤਾਂ ਤੇ ਏਦਾਂ ਚੁਟਕੀਆਂ ਵਜਾਉਂਦੇ ਨੇ। ਇਹ ਤੇ ਦੁਸ਼ਮਣ ਦੀ ਘੰਟੀ ਫੜਦੇ ਹੁੰਦੇ ਸੀ, ਸੰਗੀ ਫੜਦੇ ਹੁੰਦੇ ਸੀ, ਇਹਨਾਂ 'ਚ ਜੋਸ਼ ਹੁੰਦਾ ਸੀ, ਦਲੇਰ ਸਨ, ਜੁਝਾਰੂ ਸਨ। ਪਰ ਅੱਜ ਨਚਾਰ ਸਾਡੀ ਕੌਮ ਬਣਦੀ ਜਾ ਰਹੀ ਹੈ। ਆਓ ਆ ਸਾਹਿਬਜ਼ਾਦਿਆਂ ਦੀ ਆਵਾਜ਼ ਸੁਣੋ, ਇਸੇ ਧਰਤੀ ਤੇ ਬਿਲਕੁਲ ਆਪਾਂ ਨਾਲ ਬੈਠੇ, ਆ ਪੰਡਾਲ ਬਿਲਕੁਲ ਭੋਰਾ ਸਾਹਿਬ ਦੇ ਨਾਲ ਹੈ। ਸਿਰਫ ਇੱਥੋਂ 1 ਕਿੱਲਾ 2 ਕਿੱਲੇ ਵਾਟ ਹੈ ਬਸ, ਕਿੰਨੀ ਕੁ ਦੂਰ ਹੈ, 400-500 ਫੁੱਟ ਦੇ ਉੱਤੇ ਉਹ ਜਗ੍ਹਾ ਹੈ ਜਿੱਥੇ ਸਾਹਿਬਜ਼ਾਦੇ ਉਦੋਂ ਜਕਾਰੇ ਲਾਉਂਦੇ ਸੀ। ਉਹ ਇਤਿਹਾਸ ਬੜਾ ਵਿਲੱਖਣ ਹੈ, ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ, ਕਿਉਂਕਿ 3 ਘੰਟੇ ਤਕਰੀਬਨ ਹੋ ਗਏ ਆ। ਬੜੀ ਇਕਾਗਰਤਾ ਨਾਲ ਆਪ ਜੀ ਬੈਠੇ ਰਹੇ ਹੋ ਤੇ ਮੇਰੀ ਅਰਜ਼ ਹੈ ਸੰਗਤ ਦੇ ਚਰਨਾਂ ਵਿੱਚ ਵੀ ਆਪਾਂ ਕੱਲ ਵਾਲਾ ਜਿਹੜਾ ਉਹ ਸਮਾਂ ਹੈ ਉਹ ਮਿਸ ਨਹੀਂ ਕਰਨਾ। ਮੈਂ ਸਾਊਂਡ ਵਾਲਿਆਂ ਨੂੰ ਵੀ ਕਹਾਂਗਾ ਇਹਨੂੰ ਡਬਲ ਕਰੋ, ਹੋਰ ਵੀ ਵਧਾਓ, ਤਾਂ ਜੋ ਇੱਥੇ ਬੈਠਣ ਵਾਲਿਆਂ ਨੂੰ ਵੀ ਸੌਖਾ ਰਹੇ, ਸਾਨੂੰ ਵੀ ਬੋਲਣਾ ਸੌਖਾ ਰਹੇ, ਉੱਚਾ ਬੜਾ ਬੋਲਣਾ ਪੈਂਦਾ ਫਿਰ। ਸੋ ਬਹੁਤ ਧੰਨਵਾਦ ਹੈ ਆਪ ਇੰਨੇ ਪਿਆਰ ਵਿੱਚ, ਇੰਨੀ ਠੰਡ ਵਿੱਚ, ਸਰਦੀ ਵਿੱਚ ਇਸ ਸਮੇਂ ਉੱਤੇ ਇਹ ਇਤਿਹਾਸ ਸਮਝ ਸੁਣ ਰਹੇ ਹਾਂ। ਮੈਂ ਬੇਨਤੀ ਕਰਾਂਗਾ, ਅਰਦਾਸ ਹੋਣੀ ਹੈ, ਹੁਕਮਨਾਮੇ ਸੁਣ ਕੇ ਚੱਲਦੇ ਹਾਂ। ਭਾਈ ਸਿੰਘੋ ਪਿਆਰ ਨਾਲ ਸਜੋ, ਕੱਲ ਦਾ ਦੀਵਾਨ ਹੈ ਫਤਿਹਗੜ੍ਹ ਸਾਹਿਬ ਦਾ, ਜੋ ਆਪਾਂ ਜੋ ਇੱਥੇ ਹੋਇਆ ਹੈ ਉਹ ਸਾਕਾ ਰਲ ਮਿਲ ਕੇ ਵਿਚਾਰਾਂਗੇ। ਸਾਰਿਆਂ ਨੇ ਉਹ ਸਮਾਂ ਉਹ ਰਾਤ ਹੈ ਜਿਹੜੀ ਲਾਸਟ ਰਾਤ ਸੀ ਕੱਲ ਵਾਲਾ ਦੀਵਾਨ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਕਿ 7:30 ਵਜੇ ਤੋਂ ਵੀ ਪਹਿਲਾਂ ਸ਼ੁਰੂ ਕਰ ਲਈਏ ਤਾਂ ਜੋ ਵੇਲੇ ਨਾਲ ਸ਼ੁਰੂ ਹੋਵੇ ਫਿਰ ਵੇਲੇ ਨਾਲ ਸਮਾਪਤੀ ਹੋ ਸਕਦੀ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਸਾਡੇ ਟਰਸਟੀ ਮੈਂਬਰਾਂ ਨੇ ਜਾਂ ਪੂਰਾ ਇਹ ਪ੍ਰਬੰਧ ਜਿਨ੍ਹਾਂ ਨੇ ਸੇਵਾਦਾਰਾਂ ਨੇ ਦਿਨ ਰਾਤ ਮਿਹਨਤ ਕਰਕੇ ਮੈਂ ਇੱਕ ਦਿਨ ਇਹ ਜਗ੍ਹਾ ਵੇਖਣ ਆਇਆ ਸੀ ਪੂਰਾ ਮੈਂ ਤੇ ਅੱਜ ਹੀ ਵੇਖਿਆ ਆ ਕੇ ਲੱਗਿਆ ਪੰਡਾਲ ਇਹਨਾਂ ਨੇ ਤਿਆਰੀਆਂ ਕੀਤੀਆਂ ਬਹੁਤ ਚਾਅ ਉਤਸ਼ਾਹ ਨਾਲ ਇਹ ਸਾਰਾ ਉੱਦਮ ਕੀਤਾ ਪਿਆਰ ਵਿੱਚ ਆ ਕੇ ਉੱਦਮ ਕੀਤਾ ਹੈ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਨ ਵਾਸਤੇ ਇਹ ਉਪਰਾਲਾ ਕੀਤਾ ਸੋ ਸਾਰਿਆਂ ਨੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਨੇ ਜ਼ਰੂਰ ਜਗ੍ਹਾ ਮੱਲ ਕੇ ਵੇਲੇ ਨਾਲ ਆ ਕੇ ਪਿਆਰ ਨਾਲ ਬਹਿਣਾ ਤੇ ਇਹ ਵੀ ਅਰਜ਼ ਕਰਾਂਗਾ ਕਿ ਦਿਨੇ ਵੀ ਸਾਰਾ ਦਿਨ ਸਮਾਗਮ ਚੱਲਦਾ ਰਹਿਣਾ ਸਾਡਾ ਜਥਾ ਇੱਥੇ ਹੀ ਹੈ ਦਿਨੇ ਇਹਨਾਂ ਨੇ 2 ਵਜੇ ਤਕਰੀਬਨ ਕੀਰਤਨ ਕਰਨਾ ਹੈ ਬਾਕੀ ਸਾਰਾ ਦਿਨ ਪ੍ਰੋਗਰਾਮ ਇੱਥੇ ਚੱਲਦੇ ਰਹਿਣੇ ਨੇ ਜਿਹੜੇ ਵੀ ਵੀਰ ਆਰਾਮ ਕਰਨਾ ਚਾਹੁੰਦੇ ਨੇ ਬੀਬੀਆਂ ਉੱਧਰਲੇ ਪਾਸੇ ਸਿੰਘ ਇੱਧਰਲੇ ਪਾਸੇ ਇਹ ਪੰਡਾਲ ਵਿੱਚ ਤੁਸੀਂ ਜਿੱਥੇ ਮਰਜ਼ੀ ਬਿਸਤਰਾ ਵਿਛਾ ਲਓ ਆਰਾਮ ਕਰ ਲਓ ਜਿਨ੍ਹਾਂ ਨੇ ਇੱਥੇ ਬਰਾਜਣਾ ਹੈ ਉਹ ਇੱਥੇ ਹੀ ਰਹਿ ਲੈਣ ਦਿਨੇ ਸਾਰਾ ਦਿਨ ਦਰਸ਼ਨ ਮੇਲੇ ਕਰੋ ਰਾਤ ਨੂੰ ਫਿਰ ਆਪਾਂ ਇਸੇ ਜਗ੍ਹਾ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰਨੀ ਇਸੇ ਤਰ੍ਹਾਂ ਕਿਰਪਾ ਕਰਨੀ ਵੱਧ ਚੜ੍ਹ ਕੇ ਪਹੁੰਚਣਾ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਆਏ ਹਾਂ ਤੇ ਚੰਗਾ ਹੋਵੇ ਮਾਂ ਨੇ ਭੇਜਿਆ ਸੀ ਦਾੜੀ ਕੇਸ ਨਹੀਂ ਨੇ ਪੱਗ ਵੀ ਨਹੀਂ ਬੰਨਦਾ ਪਰ ਇੱਥੋਂ ਵਾਪਸ ਜਾਈਏ ਤੇ ਅੰਮ੍ਰਿਤਧਾਰੀ ਹੋ ਕੇ ਜਾਈਏ ਐਸੇ ਸਰਪ੍ਰਾਈਜ਼ ਦਿਆ ਕਰੋ ਕਈ ਕਰਦੇ ਨੇ ਨਾ ਵੀ ਅਸੀਂ ਸਰਪ੍ਰਾਈਜ਼ ਦਿੰਦੇ ਹਾਂ ਇੱਦਾਂ ਦੇ ਸਰਪ੍ਰਾਈਜ਼ ਦਿਆ ਕਰੋ ਵੀ ਅਸੀਂ ਗੁਰਸਿੱਖ ਬਣ ਕੇ ਆਏ ਹਾਂ ਨਿਤਨੇਮ ਕਰਨ ਲੱਗ ਪਏ ਹਾਂ ਬਾਣੀ ਪੜਨ ਲੱਗ ਪਏ ਹਾਂ ਅਸੀਂ ਨਸ਼ੇ ਛੱਡੇ ਨੇ ਭੈੜੀਆਂ ਆਦਤਾਂ ਵਾਦੀਆਂ ਛੱਡ ਕੇ ਆਏ ਤਾਂ ਫਾਇਦਾ ਸੰਗਤ ਵਿੱਚ ਆਉਣ ਦਾ ਆਪਾਂ ਕੱਲ੍ਹ ਫਿਰ ਇਸੇ ਤਰ੍ਹਾਂ ਹਾਜ਼ਰੀਆਂ ਭਰੀਏ ਸਾਰੀਆਂ ਸੰਗਤਾਂ ਦਾ ਸਾਰਿਆਂ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਹੈ ਆਨੰਦ ਸਾਹਿਬ ਵਿੱਚ ਗੱਜ ਕੇ ਬੋਲੋ ਅਰਦਾਸ ਵਿੱਚ ਆਪਾਂ ਸਾਰੇ ਜੁੜੀਏ ਹੁਕਮਨਾਮੇ ਸੁਣਨੇ ਨੇ ਫਿਰ ਚਾਲਾ ਪਾਉਣਾ ਹੈ ਗੁਰੂ ਜੀ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ ਕੱਲ੍ਹ ਦਾ ਦੀਵਾਨ ਮਿਸ ਨਾ ਕਰੀਏ ਜ਼ਰੂਰ ਹਾਜ਼ਰੀ ਭਰਨੀ ਉਹ ਸਮਾਂ ਉਹ ਟਾਈਮ ਨੂੰ ਜ਼ਰੂਰ ਆਪਾਂ ਸਾਰੇ ਯਾਦ ਕਰੀਏ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਗੱਜ ਕੇ ਹੁਣ ਸਾਰੀ ਸੰਗਤ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਚੈਨਲਾਂ ਦਾ ਜਿਹੜੇ ਜਿਹੜੇ ਵੀਰ ਸਾਡੇ ਲਾਈਵ ਟੈਲੀਕਾਸਟ ਕਰਦੇ ਮੇਰਾ ਖਿਆਲ ਫਤਿਹ ਟੀਵੀ ਫਤਿਹ ਚੈਨਲ ਫਤਿਹ ਟੀਵੀ ਵਾਲੇ ਵੀ A1 ਵਾਲੇ ਵੀਰ ਵੀ ਲੱਗੇ ਹੋਏ ਆ ਇਹ ਵੀ ਲਾਈਵ ਟੈਲੀਕਾਸਟ ਕਰ ਰਹੇ ਨੇ ਕੱਲ੍ਹ ਨੂੰ A1 ਤੇ ਮੇਰਾ ਖਿਆਲ ਚੱਲਣਾ ਹੈ ਰਾਤ ਦਾ ਬਾਕੀ ਇੰਟਰਨੈਟ ਤੇ ਸਾਹਿਬ ਟੀਵੀ ਦੇ ਉੱਤੇ ਵੀ bani.net ਵਾਲੇ ਵੀਰ ਵੀ ਆਏ ਉਹ ਵੈਬਸਾਈਟਾਂ ਤੇ ਆਪ ਜੀ ਲਾਈਵ ਵੇਖ ਸਕਦੇ ਹੋ ਸੰਗਤ ਟੀਵੀ ਤੇ ਇੰਗਲੈਂਡ ਵਿੱਚ ਸਾਰੇ ਯੂਰਪ ਵਿੱਚ ਇਹ ਪ੍ਰੋਗਰਾਮ ਚੱਲਦਾ ਹੈ ਸੋ ਜਿੱਥੇ ਕਿਤੇ ਵੀ ਸੰਗਤ ਬੈਠੀ ਹੈ ਉੱਥੋਂ ਹੀ ਬੈਠ ਕੇ ਹਾਜ਼ਰੀਆਂ ਭਰੋ ਕੱਲ੍ਹ ਦਾ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਇੱਥੋਂ ਦਾ ਉਹ ਨਕਸ਼ਾ ਸਾਡੇ ਸਾਹਮਣੇ ਆਵੇ ਸਾਰਿਆਂ ਨੇ ਆ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨੀਆਂ ਗੱਜ ਕੇ ਆਓ ਸਾਰੀ ਸੰਗਤ ਹੁਣ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਰਾਮਕਲੀ ਮੁਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ
ਪਾਇਆ ਸਹਿਜ ਦੇਸੀ ਮਨ ਵਡੀਆਂ ਵਧਾਈਆਂ ਨਾਗ ਰਤਨ ਪਰਵਾਰ ਕਰੀਏ ਸ਼ਬਦ ਗਾ ਬਣਿਆਈਆਂ ਸੋਤਾ ਗਾ ਬੋ ਹਰੀ ਤੇਰਾ ਮਨ ਜਿਨੀਆਂ ਸਾਇਆ ਹੈ ਨਾਨ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਦੇ ਆ ਤੂੰ ਸਦਾ ਰੋਵਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸੱਸ ਸਾਧਨਾ ਕਰਨਾ ਹਮਰਾ ਸਤੁਆ ਵੀ ਤੋ ਕਿਉਂ ਮਨ ਹੋ ਸਾਰੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਦਿਲ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਇਹਨਾ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਤਿ ਨਾਮ
ਹਰ ਸਾਧ ਸੁਖ ਮਾਨਿਆ ਵਸਿਆਜ ਸਭ ਸੁਜਾ
ਪ੍ਰਵਾਦ ਕੀਤਾ
ਸੁਣੋ ਸੰਤੋ ਸ਼ਬਦ ਕਰੋ
ਪੰਚ ਸ਼ਬਦ
ਕਰ ਸੁਭਾਗੈ ਸ਼ਬਦ ਵਾਜ ਕਲਾ ਜਿਤ ਕਰਦਾਰੀਆ
ਪੰਚ ਰੂਪ ਤੁਧ ਵਾਸ ਕੀਤੇ ਨਾਲ ਕੰਠ ਮਾਰਿਆ
ਹਰ ਕਰਮ ਪਾਇਆ ਤੁਧ ਜਿਤ ਕਉ ਤੇ ਨਾਮ ਹਰ ਕਹਿ ਲਗੇ
Why do I? ਬਾਜਾਂ ਵਾਲੇ ਸੱਚੇ ਪਾਤਸ਼ਾਹ ਧੰਨ ਗੁਰੂ ਕੇ ਲਾਲ ਪਿਆਰੇ ਧੰਨ ਏ ਧਰਤੀ ਧੰਨ ਗੁਰੂ ਜੀ ਤੁਹਾਡਾ ਖਾਲਸਾ ਧੰਨ ਤੁਹਾਡੇ ਪੁੱਤਰ ਧੰਨ ਤੁਹਾਡੀਆਂ ਸੰਗਤਾਂ ਮਿਹਰ ਕਰੋ ਉਹ ਜਜ਼ਬੇ ਉਹ ਪਿਆਰ ਸਾਡੇ ਚ ਵੀ ਭਰੋ ਅਸੀਂ ਵੀ ਲਾਇਕ ਪੁੱਤਰ ਬਣੀਏ ਤੁਹਾਡੇ ਤੁਹਾਡਾ ਆਸ਼ੀਰਵਾਦ ਸਾਨੂੰ ਵੀ ਮਿਲੇ ਮਹਾਰਾਜ ਸਾਡੇ ਤੇ ਕਿਰਪਾ ਕਰੋ ਆਓ ਇਹ ਮੰਗਾਂ ਮੰਗਦੇ ਹੋਏ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਕਰੀਏ ਸਭ ਨੂੰ ਜੀ ਆਇਆਂ ਕਹਿੰਦਾ ਉਹ ਆਖਰੀ ਵਾਰੀ ਜੋ ਮਹਾਰਾਜ ਦਾ ਬਚਨ ਪੜ੍ਹ ਲਓ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਊਜ ਨਾਨਕ ਤੇ ਮੁਖ ਊਜ ਨਾਨਕ ਤੇ ਮੁਖ ਊਜ ਨਾਨਕ ਤੇ ਮੁਖ ਊਜ ਨਾਨਕ ਤੇ ਮੁਖ ਨਾਨਕ ਤੇ ਮੁਖ ਊਜ ਏਤੀ ਛੁੱਟੀ ਏਤੀ ਛੁੱਟੀ ਜੋ ਗੱਜ ਕੇ ਬੁਲਾਵੇ ਸੋ ਅਕਾਲ ਗੁਰਬਰ ਅਕਾਲ ਖਾਲਸੇ ਦੀ
ਹਰ ਮੈਦਾਨ ਫਤਿਹ
ਖਾਲਸੇ ਦੀ
ਹਰ ਮੈਦਾਨ ਫਤਿਹ
ਖਾਲਸੇ ਦੀ
ਹਰ ਮੈਦਾਨ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਦੂਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏਹੋ
ਸੋ ਕੋ ਟਲ ਗੁਰ ਸੇਵੀਏ ਐਨਸ ਸਹਿਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸਲੋਕ ਬਸੰਤ ਸਵਰਗ ਲੋਕ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਟ ਤਮਾਸਿਆ ਚੇਤਨਾ ਆਵਸਨਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰੂ ਦੇਵ ਫਿਰ ਸੈਤਾਨਿਆ ਕਾਮ ਕ੍ਰੋਧ ਅਹੰਕਾਰ ਫਿਰ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰ ਸੈਤਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।